सहजियो चौपाई। अब मैं अपनी कथा बखानो, तब साधत जे जिद मुहे आनो। अब मैं अपनी कथा बखानो, तब साधत जे जिद मुहे आनो। हेमकुंट पर्वत है जहां, तपत सरेंग शोभत है तहां। हेमकुंट पर्वत है जहां, तपत सरेंग शोभत है तहां।
वाहिगुरु जी का खालसा, वाहिगुरु जी की फतेह। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜਨਾ ਦੇ ਗੁਰੂ ਨੇ ਸਾਹ ਪਹੁੰਚਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਿੱਤਰ ਰਤਨਦਾਰ ਨਾਲ ਕਰ ਰਹੇ ਹਨ। ਕੱਲ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੈ ਦੂਜੇ ਤਿਉਹਾਰ ਦੇ ਅੰਦਰ। ਜਿਸ ਤਰ੍ਹਾਂ ਪੈਦਾ ਹੋਈ ਹੈ ਦੁਨੀਆਂ ਦੇ ਵਿੱਚ, ਇਸਦਾ ਨਾਮ ਪ੍ਰਚਲਿਤ ਹੋਇਆ ਹੈ। ਜੋ ਕਸ ਤਰੀਕੇ ਹੋਇਆ ਹੈ ਉਸਨੂੰ ਬਾਦਸ਼ਾਹ ਪਰਦਾ ਤੱਕ ਨੂੰ ਲੜਕੀ ਨੂੰ ਜਿਹਨੇ ਕੀਤਾ, ਜਨਤਾ ਕਦਰੂ ਦੇ ਤੋਤੇ ਦਿੱਤੇ ਨੂੰ, ਜਨਤਾ ਤੋਂ ਗਰੜਾ ਤੇ ਅਰਨਾਦ ਪੈਦਾ ਹੋਏ, ਕਦਰੂ ਤੋਂ ਸੱਤ ਪੈਦਾ ਹੋਏ, ਜਿੱਤੀ ਤੋਂ ਦਾਤ ਪੈਦਾ ਹੋਏ, ਜਿੱਤੀ ਤੋਂ ਦੇਵਤੇ ਪੈਦਾ ਹੋਏ, ਅਤੇ ਇਹਨਾਂ ਦੇ ਮਨੁੱਖ ਵਿੱਚ ਸੂਰਜ ਵੀ ਪੈਦਾ ਹੋਇਆ। ਸਮੇਂ ਵਿੱਚ ਰਘੂ ਰਾਜਾ ਇਹਨਾਂ ਵਿੱਚ ਹੋਇਆ ਹੈ, ਜਿਸ ਤੋਂ ਰਘਵੰਸ਼ ਨਾਮ ਪੈ ਗਿਆ ਇਹਨਾਂ ਦਾ। ਅੱਗੇ ਉਸਦੇ ਆਜ ਰਾਜਾ ਜੋ ਚੰਗਾ ਸੂਰਮੇ ਸੀ, ਸੰਸਧਾਰੀ ਸੀ, ਪਰ ਇੱਕ ਐਸਾ ਸਮਾਂ ਆਇਆ ਹਿੰਦੂ ਮਤੀ ਨੂੰ ਉਸਨੂੰ ਵਿਆਹਿਆ ਸੀ। ਉਮਰ ਪੂਰੀ ਹੋਣ ਤੇ ਉਸਦੇ ਜਦੋਂ ਪ੍ਰਲੋਕ ਨੂੰ ਚਲੇ ਗਏ, ਜਿਸਨੂੰ ਕਪੜੇ ਨੂੰ ਸ਼ਰਾਪ ਦਿੱਤਾ ਸੀ, ਨਾ ਪ੍ਰਲੋਕ ਵਿੱਚ ਆਏ ਸੀ, ਕਿਸੇ ਨੂੰ ਕਰਕੇ ਫਿਰ ਪ੍ਰਲੋਕ ਨੂੰ ਗਏ ਸੀ। ਉਹਦੇ ਵਿਜੋਲ ਕਰਕੇ ਦਸ਼ਰਥ ਜੀ ਨੂੰ ਰਾਜ ਦੇ ਕੇ ਅੱਜ ਜਿਹੜਾ ਰਾਜਾ ਸੀ ਉਹ ਹਿੰਦੂ ਮਤੀ ਦਾ ਜਾਪ ਕਰਦਾ ਰਿਹਾ ਸੀ। ਅੱਗੇ ਦਸ਼ਰਥ ਜੀ ਨੇ ਰਾਜ ਸੰਭਾਲਣਾ ਕੀਤਾ। ਤਿੰਨ ਸ਼ਾਦੀਆਂ ਦਸ਼ਰਥ ਜੀ ਦੀਆਂ ਹੋਈਆਂ, ਇੱਕ ਕੜਾਮ ਦੇ ਵਿੱਚ ਜੋ ਕੁਸ਼ਲਿਆ ਰਾਮ ਚੰਦਰ ਦੀ ਮਾਤਾ, ਇੱਕ ਕਈ ਭਰਤ ਦੀ ਮਾਤਾ, ਲਕਸ਼ਮਣ ਤੇ ਸ਼ਤਰੂ ਕਾਂਡ ਜਿਹੜਾ ਹੋਇਆ ਹੈ। ਮਿੱਤਰਾ ਤੇ ਮਾਤਾ ਦਾ ਨਾਮ ਹੈ। ਇਹ ਲਕਸ਼ਮਣ ਤੇ ਸ਼ਤਰੂ ਕਾਂਡ ਮਿੱਤਰਾ ਦੇ ਪੈਦਾ ਹੋਏ ਤਿੰਨੇ। ਇਹਨਾਂ ਨੇ ਬੜਾ ਭਾਰੀ ਸਮਾਂ ਰਾਜ ਕੀਤਾ। ਜਿਸ ਵੇਲੇ ਜੰਗ ਹੋਇਆ ਹੈ, ਰਾਮ ਚੰਦਰ ਜੀ ਨੇ ਮੂਰਛਾ ਲਿਆ ਦਿੱਤੀ ਸੀ। ਉਸ ਵੇਲੇ ਸੀਤਾ ਨੇ ਭਾਵੇਂ ਸੱਤ ਨਾਲ ਜਿਉਂਦਾ ਕੀਤਾ ਸੀ। ਇਸਦੇ ਦੋ ਪੁੱਤਰ ਕੁਸ਼ ਤੇ ਲਹੂ ਹੋਏ ਹਨ। ਅੱਗੇ ਜਿਸ ਤਰ੍ਹਾਂ ਬਾਲਮੀਕ ਨੇ ਕਿਰਪਾ ਕੀਤੀ, ਉਹ ਸਾਰਾ ਪ੍ਰਸੰਗ ਆਵੇਗਾ ਰਾਮਾ ਅਵਤਾਰ ਦੇ ਸਮੇਂ ਵਿੱਚ, ਜਾਂ ਜਿੱਥੇ ਇਹਨਾਂ ਦੀ ਕਥਾ ਆਵੇਗੀ। ਤੋ ਇਹ ਦੋਵਾਂ ਰਾਜਾਂ ਨੇ ਬੜਾ ਸਮਾਂ ਬਤੀਤ ਕੀਤਾ। ਕਸੂਰ ਦੇ ਨਾਂ ਕੁਸ਼ੂ ਦੇ ਨਾਂ ਤੇ ਕਸੂਰ ਵੱਧਾ, ਤੇ ਲਹੂ ਨੇ ਆਪਣੇ ਨਾਂ ਦੇ ਉੱਪਰ ਲਾਹੌਰ ਰਚਨਾ ਕੀਤਾ। ਸਮਾਂ ਹੁਣ ਤੇ ਇਹ ਪਰਲੋਕ ਨੂੰ ਤੋਂ ਚਲੇ ਗਏ। ਇਹਨਾਂ ਦੀ ਜਿਹੜੀ ਅੱਗੇ ਵੰਸ਼ ਸੀ, ਇਹਨਾਂ ਦੇ ਆਪਸ ਵਿੱਚ ਲੜਾਈ ਪੈ ਗਈ। ਕੁਸ਼ੂ ਦੇ ਵੰਸ਼ ਵਿੱਚ ਕਾਲ ਕੇਤ ਹੋਇਆ ਹੈ ਤੇ ਲਹੂ ਦੇ ਵੰਸ਼ ਵਿੱਚ ਕਾਲ ਰਾਜ ਹੋਇਆ ਹੈ। ਤੇ ਬੜੇ ਭਾਰੀ ਬਲੀ ਹੋਏ ਹਨ। ਜਦੋਂ ਲੜਾਈ ਹੋਈ ਤਾਂ ਕਾਲ ਕੇਤ ਦੀ ਵੰਸ਼ ਨੂੰ, ਕਾਲ ਰਾਜ ਦੀ ਵੰਸ਼ ਨੂੰ ਨਗਰ ਵਿੱਚੋਂ ਕੱਢ ਦਿੱਤਾ। ਸਨੌੜ ਵਿੱਚ ਜਾ ਕੇ ਤੇ ਖਾਲਸਾ ਜੀ ਉੱਥੇ ਰਹੇ। ਸਨੌੜ ਦੇਸ਼ ਦੇ ਰਾਜੇ ਦੀ ਜਿਹੜੀ ਲੜਕੀ ਸੀ ਉਸ ਦੇ ਨਾਲ ਕਾਲ ਰਾਏ ਤੇ ਬੰਸ ਵਾਲਿਆ ਜੱਟ ਰਾਏ ਇਹਨਾਂ ਨੇ ਵਿਆਹ ਕਰਵਾਉਣਾ ਕੀਤਾ। ਉਹਨਾਂ ਦੇ ਅੱਗੇ ਪੁੱਤਰ ਹੋਇਆ ਹੈ ਠੋਡੀ ਰਾਏ, ਉਸ ਤੋਂ ਨਾਮ ਸੋਡ ਬੰਸ ਚੱਲਿਆ ਹੈ। ਜਿਹੜੇ ਜਿਹੜੇ ਪਿੱਛੋਂ ਪੈਦਾ ਹੋਏ ਉਹ ਆਪਣੇ ਆਪ ਨੂੰ ਸੋਢੀ ਕਹਾਉਂਦੇ ਰਹੇ। ਤੋ ਇਸ ਤਰ੍ਹਾਂ ਬੈਰ ਵਿਰੋਧ ਬਹੁਤਾ ਵਧਣੇ ਕਰਕੇ ਦੋਵਾਂ ਦੀ ਧਰਤੀ ਜਿਹੜੀ ਸੀ ਖੁੱਟ ਗਈ। ਜਿਹੜੇ ਕੁਸ਼ ਦੀ ਬੰਸ ਦੇ ਸਨ ਉਹ ਖਾਲਸਾ ਜੀ ਜਾ ਕੇ ਕਾਂਸੀ ਦੇ ਵਿੱਚ ਬਹੁਤ ਚਿਰ ਰਹੇ। ਉੱਥੇ ਚਾਰੇ ਵੇਦਾਂ ਦਾ ਪਾਠ ਕੀਤਾ। ਅਖੀਰ ਸਮਾਂ ਪੈਣ ਤੋਂ ਲਹੂ ਦੀ ਵੰਸ਼ ਵਾਲਿਆਂ ਨੇ ਆਪਣੇ ਇੱਕ ਦੂਤ ਭੇਜਿਆ। ਵੇਦਾਂ ਦੇ ਜਿਹੜੇ ਪਾਠੀ ਸਨ ਉਹਨਾਂ ਨੂੰ ਨਾਲ ਲੈ ਕੇ ਆਏ ਇਹਨਾਂ ਦੇ ਇਲਾਕੇ ਵਿੱਚ ਆ ਕੇ ਚੌਹਾਂ ਵੇਦਾਂ ਦਾ ਪਾਠ ਸੁਣਾਉਣਾ ਕੀਤਾ। ਜੇ ਸਾਮ ਵੇਦ ਵਿੱਚ ਵਿਨਾਸ਼ ਦਾ ਭਾਗ ਹੈ, ਯਜੁਰਵੇਦ ਦੇ ਵਿੱਚ ਜੱਗ ਦਾ ਭਾਗ ਹੈ, ਰਿਗ ਵੇਦ ਦੇ ਵਿੱਚ ਬ੍ਰਾਹਮਣ ਭਾਗ ਹੈ ਤੇ ਅਥਰਵਾਣ ਦੇ ਵਿੱਚ ਗੀਤ ਭਾਗ ਹੈ। ਇਹ ਚੌਹਾਂ ਪਾਠਾਂ ਵੇਦਾਂ ਦਾ ਪਾਠ ਸੁਣਾਉਣ ਤੋਂ ਲਹੂ ਦੀ ਵਰਤਵਾ ਜਿਹੜੇ ਸੀ ਖੁਸ਼ ਹੋ ਗਏ। ਇਹਨਾਂ ਬੇਦੀਆਂ ਨੂੰ ਜਿਹੜੇ ਕੁਛ ਦੀ ਬਾਰਸ ਵਾਲੇ ਸਨ, ਦੇਰ ਪਾਠੀ ਹੋਣ ਕਰਕੇ ਬੇਦੀ ਨਾ ਹੋ ਪਿਆ, ਇਹਨਾਂ ਨੂੰ ਰਾਜ ਦੇ ਦਿੱਤਾ। ਇਹਨਾਂ ਨੇ ਖੁਸ਼ ਹੋ ਕੇ ਅੱਗੇ ਵਰ ਦਿੱਤਾ ਕਿ ਸਮਾਂ ਆਵੇਗਾ, ਤਿੰਨ ਵੇਦ ਸੁਣ ਤੋਂ ਉਪਰੰਤ ਚੌਥਾ ਵੇਦ ਸੁਣ ਕੇ ਤੁਸਾਂ ਇਹ ਸਾਨੂੰ ਰਾਜ ਦਿੱਤਾ ਹੈ। ਇਸੇ ਤਰ੍ਹਾਂ ਹੀ ਕਲਯੁਗ ਦੇ ਸਮੇਂ ਵਿੱਚ ਜੋ ਵਿਆਸ ਮੁਨੀ ਜੀ ਨੇ ਭਵਿੱਖ ਪੁਰਾਣ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਹੋਣ ਦਾ ਜ਼ਿਕਰ ਕੀਤਾ ਹੈ, ਉਸ ਦੀ ਇਹਨਾਂ ਨੂੰ ਕੁਝ ਯਾਦ ਸੀ। ਉਸ ਨੂੰ ਮੁੱਖ ਰੱਖ ਕੇ ਇਹਨਾਂ ਨੇ ਕਿਹਾ ਕਿ ਸਮਾਂ ਆਵੇਗਾ, ਤਿੰਨ ਪੀੜ੍ਹੀਆਂ ਜਾਂ ਤਿੰਨ ਥਾਵਾਂ ਅਸੋ ਗੁਰਤਾ ਗੱਦੀ ਦੇ ਨਾਲ ਕਸੀ ਹੋਵਾਂਗੇ, ਅੱਗੇ ਚੌਥੀ ਪੀੜ੍ਹੀ ਵਿੱਚ ਤੁਹਾਨੂੰ ਗੁਰਤਾ ਗੱਦੀ ਦੇਵਾਂਗੇ। ਉਹ ਸਮਾਂ ਖਾਲਸਾ ਜਿਸ ਵੇਲੇ ਆਇਆ ਸਤਿਗੁਰੂ ਗਰੇਵ ਨਵਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਦੇ ਮਾਲਕ ਬਣੇ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਰੂਪ ਜਾਣ ਕੇ ਮੰਨਿਆ ਹੈ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਸਾਹਿਬ ਨੂੰ ਗੁਰੂ ਅੰਗਦ ਰੂਪ ਜਾਣ ਕੇ ਮੰਨਿਆ ਹੈ, ਗੁਰੂ ਰਾਮਦਾਸ ਸਾਹਿਬ ਨੂੰ ਗੁਰੂ ਅਮਰਦਾਸ ਸਾਹਿਬ ਰੂਪ ਜਾਣ ਕੇ ਮੰਨਿਆ ਹੈ, ਉਹਨਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਅੱਗੇ ਹੋਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਸੰਗਤਾਂ ਨੇ ਗੁਰੂ ਅੰਗਦ ਰੂਪ ਜਾਣਿਆ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਰੂਪ ਸਮਝਿਆ ਹੈ, ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਦਾ ਰੂਪ ਸਮਝਿਆ ਹੈ, ਜਿਹੜੇ ਸ੍ਰੇਸ਼ਟ ਪੁਰਸ਼ ਹਨ ਉਹਨਾਂ ਨੇ ਜਾਣਿਆ ਹੈ, ਜਿਹੜੇ ਮੂਰਖ ਸੀ ਉਹ ਪੱਖਵਾਦ ਵਿੱਚ ਪੈ ਰਹੇ, ਇਹ ਬੇਦੀ ਹੈ, ਤ੍ਰੇਹਣ ਹੈ, ਭੱਲੇ ਹੈ, ਸੋਢੀ ਹੈ, ਇਹ ਸਤਿਗੁਰੂ ਗਰੀਬ ਨਵਾਜ ਨੇ ਸਾਰਾ ਮਤ ਭੇਜ ਨੇ ਦਿੱਤਾ। ਸਿਆਣੇ ਜਿਹੜੇ ਸੀ ਉਹ ਸਮਝ ਗਏ, ਅਗਿਆਨੀ ਜਿਹੜੇ ਸਨ ਉਹ ਇਹਨਾਂ ਮਤ ਭੇਦਾਂ ਚ ਪੈ ਰਹੇ ਹਨ, ਤੇ ਸਤਿਗੁਰੂ ਨੇ ਜਿਹਨੇ ਕਿਰਪਾ ਕੀਤੀ ਸਮ ਦ੍ਰਿਸ਼ਟੀ ਵਾਲੇ ਹੋਏ, ਇੱਕ ਦ੍ਰਿਸ਼ਟੀ ਦੁਆਰਾ ਸਾਰਿਆਂ ਨੂੰ ਚੁੱਕਿਆ, ਉਹਨਾਂ ਤੇ ਗੁਰੂ ਦੀ ਕਿਰਪਾ ਹੋਈ, ਕਲਿਆਣ ਉਹਨਾਂ ਨੇ ਪ੍ਰਾਪਤ ਕੀਤੀ। ਇਸ ਤਰ੍ਹਾਂ ਸਮੇਂ ਸਮੇਂ ਮੁਤਾਬਕ ਸਤਿਗੁਰੂ ਜੀ ਨੇ ਅਵਤਾਰ ਧਾਰ ਕੇ ਜੀਵਾਂ ਦੇ ਕਲਿਆਣ ਕੀਤੇ। ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਚੋਜੀ ਪ੍ਰੀਤ ਨੂੰ ਸੱਚੇ ਪਾਤਸ਼ਾਹ ਨੇ 1732 ਬਿਕਰਮੀ ਨੂੰ ਦਿੱਲੀ ਵਿਖੇ ਆਪਣਾ ਸੀਸ ਵਾਰਿਆ ਹੈ, ਇਹ ਜ਼ਾਲਮ ਪਾਪੀ ਹਥਿਆਰਾ ਨਰੰਗਾ ਜਿਸਨੇ ਪਾਪ ਕੀਤਾ ਗੁਰੂ ਕਾ ਤਿਵਾਰ ਕਰਨ ਦਾ, ਬੜਾ ਭਾਰੀ ਦੁਸ਼ਟ ਆਤਮਾ ਵਾਲਾ ਇਹ ਪਾਪੀ ਹੋਇਆ ਹੈ, ਜਿਸ ਨੇ ਆਪਣੇ ਭਰਾ ਦਾਰਾ ਸ਼ਕੋਹ ਨੂੰ, ਸੋ ਸੂਜਾ ਮੁਹੰਮਦ ਨੂੰ, ਮੁਰਾਦ ਬਖਸ਼ ਨੂੰ, ਸੋ ਇਹੋ ਜਿਹੜੇ ਭਾਈ ਸਾਹਿਬ ਨੇ ਇਹਨਾਂ ਸਾਰਿਆਂ ਨੂੰ ਇਸਨੇ ਮਾਰਨਾ ਕੀਤਾ, ਸਰਮਦ ਫਕੀਰ ਵਰਗਿਆਂ ਨੂੰ। ਇਸ ਪਾਪੀ ਨੇ ਹਿੰਦੂਆਂ ਦੇ ਤਿਲਕ ਤੇ ਜੰਗੂ ਲਾਉਣੇ ਸ਼ੁਰੂ ਕੀਤੇ। ਸਤਿਗੁਰੂ ਸਾਹਿਬ ਨੇ ਸਾਰੇ ਤਾਂਸੀ ਦੇ ਜਿਤਨੇ ਵਿਦਵਾਨ ਮੁਖੀ ਸਨ ਉਹ ਇਕੱਠੇ ਹੋ ਕੇ ਇਹਨਾਂ ਨੂੰ ਪੁਰਸਾ ਪਹੁੰਚੇ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਰਨ ਆਇਆਂ ਦੀ ਲਾਜ ਰੱਖਣ ਵਾਸਤੇ ਆਪਣਾ ਸੀਸ ਦੇਣ ਦਾ ਵਚਨ ਕੀਤਾ। ਸੋ ਦਿੱਲੀ ਵਿੱਚ ਜਾ ਕਰਕੇ 1732 ਬਿਕਰਮੀ ਵਾਲੇ ਦਿਨ ਇਹ ਸਾਕਾ ਵਰਤਾਇਆ ਹੈ। ਐਸੇ ਸਤਿਗੁਰੂ ਚੋਜੀ ਪ੍ਰੀਤ ਜੀ ਦੇ ਸੱਚਖੰਡ ਗਮਨ ਤੋਂ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚ ਗਏ, ਸਿੱਖਾਂ ਵਿੱਚ ਵੀ, ਹਿੰਦੂਆਂ ਵਿੱਚ ਵੀ, ਮੁਸਲਮਾਨਾਂ ਵਿੱਚ ਵੀ, ਤੇ ਪ੍ਰਲੋਕ ਵਿੱਚ ਇੰਦਰਪੁਰੀ, ਬ੍ਰਹਮਪੁਰੀ ਵਿੱਚ ਤੇ ਬਿਸ਼ਨਪੁਰੀ ਵਿੱਚ ਜੈ ਜੈਕਾਰ ਹੋ ਰਹੀ ਹੈ। ਇੱਥੋਂ ਤੱਕ ਇਹ ਪ੍ਰਸੰਗ ਕੱਲ੍ਹ ਦਾ ਆਇਆ ਸੀ, ਜਿਸ ਤਰ੍ਹਾਂ ਸੋਢ ਬੰਥ ਚੱਲੇ ਉਹਦਾ ਜ਼ਿਕਰ ਸਤਿਗੁਰੂ ਜੀ ਨੇ ਕੀਤਾ ਹੈ। ਆਪਣੀ ਰਸਨਾ ਦੁਆਰਾ ਪੰਜਵਾਂ ਧਿਆਕਣ ਪੂਰਾ ਹੋਇਆ ਸੀ, ਅੱਜ ਛੇਵੇਂ ਧਿਆ ਵਿੱਚ ਜਿਸ ਤਰ੍ਹਾਂ ਆਪ ਅਵਤਾਰ ਧਾਰਿਆ ਹੈ ਤੇ ਅਕਾਲ ਪੁਰਖ ਨੇ ਆਪਣੇ ਪਾਸ ਬੁਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਧਰਮ ਦੀ ਪਾਲਣਾ ਕਰਨ ਵਾਸਤੇ, ਮਜ਼ਲੂਮਾਂ ਦੀ ਸਹਾਇਤਾ ਵਾਸਤੇ, ਸੰਤਾਂ ਨੂੰ ਉਭਾਰਨ ਵਾਸਤੇ, ਦੁਸ਼ਟਾਂ ਨੂੰ ਸੰਘਾਰਨ ਵਾਸਤੇ ਜਿਸ ਤਰੀਕੇ ਨਾਲ ਹੁਕਮ ਕਰਕੇ ਭੇਜਿਆ ਹੈ, ਉਹ ਆਪਣੀ ਰਚਨਾ ਦੁਆਰਾ ਰਚਨਾ ਕਰਕੇ ਸਤਿਗੁਰੂ ਜੀ ਆਪ ਦੱਸ ਰਹੇ ਹਨ।
ਵਾਹਿਗੁਰੂ ਸਾਹਿਬ ਜੀ।
ਸੋ ਅੱਜ ਖਾਲਸਾ ਜੀ ਸਾਹਿਬ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਸਾਰੇ ਸੰਤ ਨੂੰ ਇਸ ਦੀ ਵਧਾਈ ਹੋਵੇ ਜੋ 1526 ਬਿਕਰਮੀ ਨੂੰ ਕੱਤਕ ਦੇ ਪੂਰਨਮਾਸੀ ਵਾਲੇ ਦਿਨ ਸ੍ਰੀ ਨਨਕਾਣਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਮਾਤਾ ਤ੍ਰਿਪਤਾ ਜੀ ਦੇ ਕੁੱਖ ਨੂੰ ਭਾਗ ਲਾਉਂਦਿਆਂ ਹੋਇਆਂ ਬਾਬਾ ਕਲਿਆਣ ਚੰਦ ਜੀ ਦੀ ਭਾਵਨਾ ਪੂਰੀ ਕਰਨ ਵਾਸਤੇ ਤੇ ਮਿਹਰਬਾਨੀ ਕੀਤੀ ਹੈ। ਆਪਣਾ ਅਵਤਾਰ ਸਰਗੁਣ ਰੂਪ ਵਿੱਚ ਅਕਾਲ ਪੁਰਖ ਨੇ ਪ੍ਰਗਟ ਕੀਤਾ ਹੈ।
ਅਬ ਮੈਂ ਆਪਣੀ ਕਥਾ ਬਖਾਨੋ।
ਚਾਹ ਪਈ ਅਚਾਰ ਦੇ ਮਹਾਰਾਜ ਕਹਿੰਦੇ ਆਪ ਹੁਣ ਮੈਂ ਅਸੀਂ ਆਪਣੀ ਕਥਾ ਉਚਾਰ ਕੇ ਦੱਸਦੇ ਹਾਂ, ਕਹਿੰਦੇ ਹਾਂ
ਸਾਦਤ ਜੇ ਵਿਦ ਮੋਹਿ ਆਨੋ।
ਤਪ ਤਪੱਸਿਆ ਸਾਦਤ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਮੋਹਿ ਮੇਰੇ ਤੇ ਆਨੋ ਲਿਆਉਣਾ ਕੀਤਾ ਮੰਗਵਾਇਆ।
ਹੇਮਕੁੰਟ ਪਰਬਤ ਹੈ ਜਹਾਂ,
ਹੇਮਕੁੰਟ ਹੇਮ ਵਰਤ ਦਾ ਕੁੰਟ ਪਹਾੜ ਹੈ ਜਿੱਥੇ
ਸਪਤ ਸਰਿੰਗ ਸੋਭਤ ਹੈ ਤਹਾਂ।
ਇਹ ਸਪਤ ਸਤ ਸਰਿੰਗ ਟਿੱਲੇ ਇਹ ਉੱਚੇ ਟਿੱਲੇ ਸੋਭ ਰਹੇ ਹਨ। ਸਤ
ਸਪਤ ਸਰਿੰਗ ਤੇ ਨਾਮ ਕਹਾਉ,
ਸਤ ਉੱਚੀਆਂ ਚੋਟੀਆਂ ਹੋਣ ਕਰਕੇ ਸਪਤ ਸਰਿੰਗ ਉਹਦਾ ਨਾਮ ਪਿਆ ਹੈ। ਭਾਈ ਜੈਮਲ ਸਿੰਘ ਜੀ ਹਨ ਉੱਥੇ ਗੁਰੂ ਦੇ ਪਿਆਰੇ, ਇੱਕ ਹਰ ਸਾਲ ਉੱਚੀਆਂ ਚੋਟੀਆਂ ਤੇ ਜਾਂਦੇ ਨਿਸ਼ਾਨ ਸਾਹਿਬ ਚਲਾ ਕੇ ਆਉਂਦੇ ਹੈ। ਜਿਸ ਵੇਲੇ ਦਾਸ ਨੇ ਦਰਸ਼ਨ ਕੀਤੇ ਪੰਜ ਨਿਸ਼ਾਨ ਚੁੱਲੇ ਸੀ, ਦੋ ਬਾਕੀ ਰਹਿੰਦੇ ਸਨ, ਹੋ ਸਕਦਾ ਉਹ ਵੀ ਚਲਾ ਦਿੱਤੇ ਹੋਣ। ਉਸਨੇ ਹੋਰ ਨਿਰੋਧ ਤੋਂ ਬਿਨਾਂ ਉੱਥੇ ਕੋਈ ਪਹੁੰਚਿਆ, ਸਤਿਗੁਰੂ ਦੇ ਕਿਰਪਾ ਹੈ, ਉਹਨੇ ਜਾ ਕੇ ਨਿਸ਼ਾਨ ਚਲਾਏ ਉਹਨਾਂ ਚੱਲਿਆਂ ਤੇ। ਜੈਮਲ ਸਿੰਘ ਨਾਮ ਪ੍ਰੇਮੀ ਦਾ,
ਸਪਤ ਸਰਿੰਗ ਤੇ ਨਾਮ ਕਹਾਵਾ,
ਸਪਤ ਸਰਿੰਗ ਨਾਮ ਪੈ ਗਿਆ ਉੱਚੇ ਸੱਤ ਟਿੱਲੇ ਹੋਣ ਕਰਕੇ।
ਪੰਡ ਰਾਜ ਜਹ ਜੋਗ ਕਮਾਵਾ,
ਪੰਡ ਰਾਜ ਪੰਡੂਆਂ ਦੇ ਜਿਹੜਾ ਵੱਡਾ ਹੋਇਆ ਉਹਨੇ ਵੀ ਪੰਡ ਰਾਜ ਨੇ ਜੋ ਕਮਾਉਣਾ ਕੀਤਾ। ਜਦੋਂ ਥੱਲੇ ਉੱਤਰੀਏ ਨਾਲ ਹੀ ਉੱਥੇ ਇੱਕ ਛੋਟੀ ਜਿਹੀ ਕੁਟੀਆ ਹੈ, ਸੋ ਜਿੱਥੇ ਇੱਕ ਸਿੰਘਾਂ ਦੀ ਰਿਹਾਇਸ਼ ਵਾਲਾ ਕਮਰਾ ਬਣਾਇਆ ਹੈ ਗੁਰਦੁਆਰਾ ਸਾਹਿਬਾਨ ਦੇ ਨਾਲ। ਪੌੜੀਆਂ ਚੜ੍ਹਦਿਆਂ ਪਹਿਲਾਂ ਰਿਹਾਇਸ਼ੀ ਕਮਰਾ ਆਉਂਦਾ ਹੈ, ਉਹਦੇ ਨਾਲ ਅੱਗੇ ਜਾ ਕੇ ਗੁਰਦੁਆਰਾ ਸਾਹਿਬਾਨ ਹੈ। ਉਸ ਰਿਹਾਇਸ਼ੀ ਕਮਰੇ ਦੇ ਨਾਲ ਥੱਲੜੇ ਵਾਲੇ ਪਾਸੇ ਨੂੰ ਇਹਨਾਂ ਦਾ ਜਿੱਥੇ ਪਾਂਡਵਾਂ ਦੇ ਵਡੇਰਿਆਂ ਨੇ ਜੋ ਕਮਾਇਆ ਉਹਦੀ ਕਹਿੰਦੇ ਕੁਟੀਆ ਛੋਟੀ ਜੀ ਯਾਦਗਾਰ ਬਣੀ ਹੋਈ ਹੈ, ਜਿੱਥੇ ਯੋਗ ਅਭਿਆਸ ਕੀਤਾ
ਹੈ।
ਮਹਾਰਾਜ ਕਹਿੰਦੇ ਇਸ ਜਗ੍ਹਾ ਦੇ ਵਿੱਚ ਅਸੀਂ ਭਾਈ ਬਹੁਤ ਤਪੱਸਿਆ ਸਾਧੀ ਕੀਤੀ।
ਮਹਾਕਾਲ ਕਾਲ ਕਾ ਆਰਾਧ,
ਜੋ ਮਹਾਕਾਲ ਹੈ ਪਰਮੇਸ਼ਰ ਸਾਰਿਆਂ ਦਾ ਕਾਲ ਕਰਨ ਵਾਲਾ, ਕਾਲ ਦਾ ਉਹਦੇ ਆਰਾਧੀ ਹੋਇਆ ਸੀ ਆਰਾਧਨ ਵਾਲੇ, ਕਾਲ ਕਾ ਆਰਾਧੀ ਨੇ ਕਹਿਣਾ ਮਹਾਕਾਲ ਪਰਮੇਸ਼ਰ ਤੇ ਕਾਲ ਕਰਨ ਵਾਲਾ ਸਾਰਿਆਂ ਦਾ, ਕਾਲ ਦਾ ਆਰਾਧੀ ਮਹਾਕਾਲ ਪਰਮੇਸ਼ਰ ਦੇ ਆਰਾਧੀ ਹੋਏ, ਆਰਾਧਨਾ ਕੀਤੀ, ਆਰਾਧੀ ਹੋ ਕੇ
ਇਹ ਬੇਦ ਕਰ ਤਪੱਸਿਆ ਭਏ।
ਇਸ ਤਰੀਕੇ ਨਾਲ ਤਪੱਸਿਆ ਕਰਦੇ ਹੋਏ
ਵੈਸੇ ਇੱਕ ਰੂਪ ਹੋਏ
ਗਏ, ਤੋਂ ਇੱਕ ਰੂਪ ਹੀ ਹੋ ਗਏ, ਇੱਕ ਹੋ ਗਏ, ਮਿਲ ਗਏ। ਕਾਲ ਕਾ ਪਾਠ ਨਹੀਂ ਕਰਨਾ, ਕਾਲ ਕਾ ਆਰਾਧੀ, ਸੋ ਸਾਰਿਆਂ ਦੇ ਕਾਲ ਕਰਨ ਵਾਲੇ ਦੇ ਆਰਾਧੀ ਹੋਏ ਆਰਾਧਨ ਵਾਲੇ।
ਸਾਤ ਮਾਤ ਮੁਰ ਅਲਖ ਆਰਾਧਾ,
ਇਹ ਦੱਸ ਰਹੇ ਹਨ ਕਿ ਸਾਡੇ ਪਾਤ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਜੀ ਨੇ ਅਲੱਖ ਜੋ ਲਖਨਪੁਰ ਹੈ ਪਰਮੇਸ਼ਰ ਉਹਦੀ ਆਰਾਧਨਾ ਕੀਤੀ, ਯਾਦ ਕੀਤਾ ਪਰਮੇਸ਼ਰ ਨੂੰ।
ਬਹੁਤ ਯੋਗ ਸਾਧਨਾ ਸਾਧਾ,
ਬਹੁਤ ਤਰੀਕਿਆਂ ਦੇ ਨਾਲ ਯੋਗਾ ਅਭਿਆਸ ਕੀਤਾ ਹੈ। ਇਸ ਵਾਸਤੇ ਜਿਹੜੇ ਕਹਿੰਦੇ ਕਿ ਮਾਤਾ ਜੀ ਹੀਰਾ ਚੱਚ ਕੇ ਚੜ੍ਹਾਈ ਕਰ ਗਏ ਨੇ, ਮੱਥਾ ਮਾਰ ਕੇ ਕੰਧ ਵਿੱਚ ਚੜ੍ਹਾਈ ਕਰ ਗਏ, ਇਹ ਮਨ ਘੱਟ ਬਨੌਤੀ ਗੱਲਾਂ ਹਨ। ਗੁਰੂ ਸਾਹਿਬ ਨੇ ਆਹ ਫੈਸਲਾ ਕੀਤਾ ਕਿ ਮਾਤਾ ਜੀ ਯੋਗਾ ਅਭਿਆਸੀ ਸਨ, ਬ੍ਰਹਮਰੰਧਨ ਨਾੜੀ ਨੂੰ ਫੋੜ ਕੇ ਦਸਵੇਂ ਦੁਆਰ ਦੁਆਰਾ ਸਵਾਸ ਕੱਢ ਕੇ ਪ੍ਰਲੋਕ ਨੂੰ ਸੱਚਖੰਡ ਨੂੰ ਮਾਤਾ ਜੀ ਨੇ ਗਮਨ ਕੀਤਾ
ਹੈ।
ਜੋ ਮਾਤਾ ਪਿਤਾ ਜੀ ਸਾਡੇ ਸਨ, ਜੋ ਤਿਨਾਂ ਨੇ ਅਲੱਖ ਪਰਮੇਸ਼ਰ ਦੀ ਸੇਵਾ ਕੀਤੀ ਲਖਨਪੁਰ ਹੈ ਤਾਂ ਜੋ
ਭਏ
ਪੁਰਸਨ ਗੁਰਦੇਵ ਕਰਕੇ ਪ੍ਰਸੰਨ ਖੁਸ਼ ਹੋਏ ਗੁਰੂ ਪੂਜਨੀਕ ਦੇਰਾ ਪ੍ਰਕਾਸ਼ ਸਰੂਪ।
ਪ੍ਰਭ ਜਬ ਆਏ ਸਮੋਹਿ ਦੀਆ, ਤਿੰਨ ਪ੍ਰਭ ਜਬ ਆਏ ਸਮੋਹਿ ਦੀਆ,
ਜਦੋਂ ਪਰਮੇਸ਼ਰ ਨੇ ਸਾਨੂੰ ਆਗਿਆ ਕੀਤਾ, ਇਹ ਬਿਹਾਰ ਦੀ ਬੋਲੀ ਹੈ, ਦੀਆ ਨਾਮ ਕੀਤਾ, ਜਿਵੇਂ ਗੁਰਮੁਖ ਸਿੰਘ ਉੜੀਸਾ ਉਹ ਕਹਿੰਦਾ ਹੈਗਾ ਪਾਣੀ ਪੀਤੀ ਤੇ ਲੱਸੀ ਪੀਤਾ, ਇਹ ਬੋਲੀ ਹੈ ਬਿਹਾਰ ਦੇ ਇਲਾਕੇ। ਮਹਾਰਾਜ ਕਹਿ ਰਹੇ ਜਦੋਂ ਸਾਨੂੰ ਤਿਸ ਪਰਮੇਸ਼ਰ ਵਾਹਿਗੁਰੂ ਨੇ ਆਗਿਆ ਦਿੱਤਾ ਹੁਕਮ ਕੀਤਾ,
ਬਾਬ ਹਮ ਜਨਮ ਕਲੂ ਮਹਿਲੀ,
ਅਸੀਂ ਕਲਯੁਗ ਦੇ ਵਿੱਚ ਜਨਮ ਲੈਣਾ ਕੀਤਾ, ਅਵਤਾਰ ਧਾਰਿਆ,
ਜਿਤਨਾ ਪਇਓ ਹਮਰੋ ਆਮ ਨੂੰ ਕਹਿ।
ਪਰ ਉਸ ਵੇਲੇ ਅਵਸਥਾ ਇਹ ਸੀ, ਸਾਡਾ ਚਿੱਤ ਨੀ ਸੀ ਆਉਣ ਨੂੰ ਚਾਹੁੰਦਾ, ਕਰਦਾ ਨਹੀਂ ਸੀ ਚਿੱਤ ਕਿ ਅਸੀਂ ਮਾਤ ਲੋਕ ਵਿੱਚ ਜਾਈਏ।
ਚੁਬੀ ਰਹੀ ਸ੍ਰੋਤ ਪ੍ਰਭ ਚਰਨਾਂ ਨੂੰ,
ਸਾਡੀ ਜਿਹੜੀ ਬਿਰਤੀ ਸੀ ਪਰਮੇਸ਼ਰ ਦੇ ਚਰਨਾਂ ਵਿੱਚ ਚੁਗ ਰਹੀ, ਧਸ ਰਹੀ ਸੀ, ਲੱਗੀ ਹੋਈ ਸੀ, ਜੁੜੀ ਹੋਈ ਸੀ,
ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ,
ਜਿਵੇਂ ਕਿਵੇਂ ਕਰਕੇ ਪਰਮੇਸ਼ਰ ਨੇ ਸਾਨੂੰ ਸਮਝਾਇਆ ਸਿਖਾਇਆ।
ਇਹਨੂੰ ਕਹਿ ਕੇ ਇਹ ਲੋਕ ਪਠਾਇਓ,
ਕਿਉਂ ਕਹਿ ਕੇ ਇਸ ਲੋਕ ਵਿੱਚ ਮਾਤ ਲੋਕ ਵਿੱਚ ਭੇਜਿਆ ਹੈ, ਕੀ ਕਹਿ ਕੇ ਭੇਜਿਆ? ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਅਕਾਲ ਪੁਰਖ ਨੂੰ ਆਪ ਦੱਸ ਰਹੇ ਹਨ ਆਪਣੀ ਰਸਨਾ ਦੁਆਰਾ।
ਅਕਾਲ ਪੁਰਖ ਬਾਚ ਇਸ ਕੀਟ ਪ੍ਰਤ,
ਧੰਨ ਸੱਚੇ ਪਾਤਸ਼ਾਹ ਦੀ ਨਿਮਰਤਾ, ਅਕਾਲ ਪੁਰਖ ਬਾਚ ਜੋ ਅਕਾਲ ਪੁਰਖ ਦੇ ਬਾਚ ਬਚਨ ਹਨ, ਇਸ ਕੀਟ ਪ੍ਰਤ ਆਪਣੇ ਆਪ ਨੂੰ ਮਾਰੇ ਨਿਮਰਤਾ ਚ ਕੀੜਾ ਕਹਿ ਰਹੇ ਹਨ। ਕੈਸੀ ਨਿਮਰਤਾ ਹੈ ਸਤਿਗੁਰੂ ਵਿੱਚ ਪ੍ਰਾਪਤਾਈ, ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਹਿਣ ਲੱਗੇ ਜਦੋਂ ਭੇਜਿਆ ਮਾਤ ਲੋਕ ਵਿੱਚ, ਜਦੋਂ ਅਸੀਂ ਪਹਿਲਾਂ ਸ੍ਰਿਸ਼ਟੀ ਬਣਾਈ ਹੈ ਸ੍ਰਿਸ਼ਟੀ ਲੁਕਾਈ
ਦਾਇਤ ਰਚੇ ਦੁਸ਼ਟ ਦੁਖਦਾਈ।
ਸਭ ਤੋਂ ਪਹਿਲਾਂ ਦਾਇਤ ਪੈਦਾ ਕੀਤੇ ਜਿਹੜੇ 45 ਪਦਮ ਹੋ ਚੁੱਕੇ ਹਨ, ਇਹ ਸਾਰਿਆਂ ਨੂੰ ਦੁਖਦਾਇਕ ਹੋਏ ਦੁਸ਼ਟ ਸੁਭਾਅ ਵਾਲੇ।
ਇਹ ਕੁਝ ਬਲ ਬਵਰੇ ਹੋਏ ਗਏ,
ਇਹ ਵੀ ਕੁਝ ਬਾਹਾਂ ਦੇ ਬਲ ਕਰਕੇ ਬਵਰੇ ਕਮਲੀ ਹੋ ਗਏ, ਜੰਗਾਂ ਵਿੱਚ ਲੱਗੇ ਸਾਡੇ ਵਰਗਾ ਕੋਈ ਬਲੀ ਨਹੀਂ।
ਪੂਜਿਤ ਪਰਮ ਪੁਰਖ ਰਹਿ ਗਏ,
ਜੋ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਪੂਜਣ ਵੱਲੋਂ ਉਹਦੇ ਧਿਆਨ ਵੱਲੋਂ ਉਹਦੀ ਪੂਜਾ ਕਰਨ ਵੱਲ ਰਹਿ ਹੀ ਗਏ। ਕਹਿੰਦੇ ਫਲਾਨਾ ਤਾਂ ਉਹ ਹੀ ਰਹਿ ਗਿਆ, ਥੱਕ ਗਿਆ, ਮੁੱਕੀ ਗਿਆ, ਇਸ ਤਰ੍ਹਾਂ ਰਹਿ ਹੀ ਗਏ, ਜਾਪ ਹੀ ਨਹੀਂ ਕੀਤਾ ਪੁਰਖ ਪਰਮੇਸ਼ਰ ਦਾ।
ਦੇਹਮ ਤਮਕ ਤਨਕ ਮੋਹ ਖਾਪੇ,
ਅਕਾਲ ਪੁਰਖ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਹਨ ਤੇ ਉਹ ਹਮ ਮੈਂ ਤਮਕ ਥੋੜੇ ਜੇ ਗੁੱਸੇ ਵਿਚ ਹੀ, ਸੋ ਤਮਕ ਤਨਕ ਮੋਹ ਖਾਪੇ, ਥੋੜੇ ਜਿਹੇ ਗੁੱਸੇ ਵਿਚ ਆ ਕਰਕੇ ਤਨਕ ਥੋੜੇ ਤਮਕ ਨਾਲ ਗੁੱਸੇ ਦਾ, ਤਨਕ ਥੋੜੇ ਜਿਹੇ ਤਮਕ ਗੁੱਸੇ ਵਿਚ ਆ ਕਰਕੇ ਸਾਰੇ ਖਾਪੇ ਨਾਸ਼ ਕਰ ਦਿੱਤੇ।
ਕੀ ਠੌਰ ਦੇਵਤਾ ਥਾਪੇ,
ਫਿਰ ਉਹਨਾਂ ਦੇ ਥਾਂ ਦੇਵਤੇ ਪੈਦਾ ਕਰ ਦਿੱਤੇ, ਥਾਪ ਦਿੱਤੇ, ਸਤ ਕਰ ਦਿੱਤੇ। ਤੂੰ ਖੜਾ ਰਹਿ ਭਾਈ ਸਿੰਘਾ, ਉੱਥੇ ਬਹਿ ਗਿਆ ਤੂੰ।
ਤੇ ਵੀ ਬਲ ਪੂਜਾ ਉਰ ਜਾਏ,
ਉਹ ਵੀ ਬਲੀਆਂ ਲੈਣ ਦੀ ਪੂਜਾ ਵਿਚ ਹੀ ਉਂਝ ਗਏ, ਬੱਕਰੇ ਛੱਤਰੇ ਝੋਟੇ ਆਲਕ ਦੀ ਬਲੀ ਲੈਣ ਵਿਚ ਹੀ ਰੁੱਝ ਗਏ ਦੇਵਤੇ ਵੀ ਸਾਰੇ। ਜਿਵੇਂ ਜਗਤ ਸੁਧਾਰ ਗੁਰਦੁਆਰੇ ਲਾਗੇ ਜਿਹੜੀ ਜਗ੍ਹਾ ਬਣੀ ਹੈ ਅਕਾਲੀ ਦੀ, ਕਾਲੀ ਘਾਟ, ਉੱਥੇ ਬੱਕਰੇ ਛੱਤਰੇ ਵੜਦੇ ਰਹਿੰਦੇ ਹਨ।
ਤੇ ਵੀ ਬਲ ਪੂਜਾ ਉਰ ਜਾਏ,
ਉਹ ਵੀ ਬਲੀਆਂ ਲੈਣ ਦੀ ਪੂਜਾ ਵਿਚ ਹੀ ਉਂਝ ਗਏ, ਪੂਜਾ ਕਰਾਉਣ ਦੇ ਇੱਛੁਕ ਹੋ ਗਏ।
ਆਪਣੇ ਹੀ ਪਰਮੇਸ਼ਰ ਕਹਾਏ,
ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਗਏ ਕਿ ਮੈਂ ਕਿਹੜਾ ਘਾਟ ਹਾਂ ਕਿਸੇ ਨਾਲ।
ਮਹਾਦੇਵ ਆਚੁਤ ਕਹਿਵਾਇਓ,
ਇੱਥੋਂ ਤੱਕ ਹੋਰ ਕਿਸੇ ਦੀ ਗੱਲ ਤਾਂ ਛੱਡੋ, ਕਹਿੰਦੇ ਮਹਾਦੇਵ ਸ਼ਿਵ ਜੀ ਜਿਹੜਾ ਸੀ, ਕਹਿੰਦਾ ਮੈਂ ਹੀ ਅਚੁੱਤ ਹੈ ਗੜ, ਸੋ ਮੈਂ ਹੀ ਟਿਕਣ ਵਾਲਾ ਹਾਂ, ਜਿਹੜੀਆਂ ਧੂਆਂ ਟੀਆਂ ਖਵਾ ਦਿੱਤੀਆਂ ਕਾਮ ਨੇ, ਤੁਰਿਆ ਫਿਰਦਾ ਰਿਹਾ ਸਾਰਿਆਂ ਆਸਰਮਾਂ ਤੇ।
ਆਪ ਹੀ ਕੋ ਠਹਿਰਾਇਓ,
ਵਿਸ਼ਨੂੰ ਕਹਿੰਦਾ ਮੈਂ ਹੀ ਦੇਵਤਾ ਚੰਗਾ ਤੇ ਭਗਵਾਨ ਸਰੂਪ, ਮੇਰਾ ਮੈਨੂੰ ਮੇਰਾ ਹੀ ਧਿਆਨ ਧਰੋ।
ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ,
ਬ੍ਰਹਮਾ ਕਹਿੰਦਾ ਮੈਂ ਹੀ ਪਾਰ ਬ੍ਰਹਮ, ਪਾਪਾ ਪੁਨਾ ਤੋਂ ਪਰੇ, ਜਿਹੜਾ ਕੁੜੀ ਤੋਂ ਪੁੱਤਰ ਪੈਦਾ ਕਰ ਬੈਠਾ ਆਪਣੀ ਲੜਕੀ ਤੋਂ, ਰੋਹਣੀ ਨਾਮੇ।
ਸਭ ਕੋ ਪ੍ਰਭੂ ਨਾ ਕਿਨ ਹੋ ਜਾਣਾ,
ਸਭ ਕੋ ਪ੍ਰਭ ਜੋ ਰੱਖ ਕੇ ਪਰਮੇਸ਼ਰ ਹੈ, ਉਸ ਨੂੰ ਸੁਧ ਭੂਮਾ ਰੂਪ ਬ੍ਰਹਮ ਕਿਸੇ ਨੇ ਵੀ ਨੀ ਜਾਣਿਆ।
ਸਭ ਸਾਖੀ ਪ੍ਰਭ ਅਸ਼ਟ ਬਣਾਏ,
ਚਲੋ ਮਹਾਰਾਜ ਅਕਾਲ ਪੁਰਖ ਕਹਿ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਕਿ ਅਸੀਂ ਸਾਖੀ ਗਵਾਹ ਦੇਣ ਵਾਲੇ ਗਵਾਹ ਪੈਦਾ ਕੀਤੇ, ਅਸ਼ਟ ਅੱਠ ਬਣਾਉਣਾ ਕੀਤੇ, ਪੰਜੇ ਤੱਤ ਚੰਦਰਮਾ ਤੇ ਸੂਰਜ ਤੇ ਧਰਮ ਰਾਜ ਆਲਕ, ਇਹਨਾਂ ਦੇ ਨਾਂ ਵੀ ਆਉਣਗੇ ਅੱਗੇ ਨੰਬਰਵਾਰ।
ਸਾਖ ਨਿਤ ਦੇਵੇ ਠਹਿਰਾਏ,
ਗਵਾਹੀ ਦੇਣ ਵਾਸਤੇ ਬਣਾਏ ਕਿ ਅਸੀਂ ਸਾਨੂੰ ਪਰਮੇਸ਼ਰ ਨੇ ਭੇਜਿਆ
ਹੈ, ਕਰੋ ਹਮਾਰੀ ਪੂਜਾ।
ਇਹ ਸਾਰੇ ਕਹਿਣ ਲੱਗ ਪਏ ਸਾਡੀ ਪੂਜਾ ਕਰੋ, ਕੋਈ ਚੰਦਰਮਾ ਕਹਿੰਦਾ ਮੈਨੂੰ ਤਨ ਚੜਾਓ, ਸੂਰਜ ਕਹਿੰਦਾ ਮੈਨੂੰ ਪਾਣੀ ਦਿਓ, ਤੇ ਆਪਣੀ ਪੂਜਾ ਵਿਚ ਹੀ ਫਸ ਗਏ ਸਾਰੇ।
ਆਂਦੇ ਨੇ ਅਵਰ ਨਾ ਠਾਕੁਰ ਦੂਜਾ,
ਹਮ ਸਾਥੋਂ ਹਮ ਮੈਥੋਂ ਸਾਥੋਂ ਬਗੈਰ, ਹੋਰ ਕੋਈ ਠਾਕੁਰ ਹੈ ਹੀ ਨਹੀਂ ਦੂਜੇ ਥਾਂ ਤੇ ਕੋਈ।
ਪਰਮ ਤਤ ਕੋ ਜਿਨ ਨਾ ਪਛਾਣਾ,
ਪਰਮ ਤਤ ਪਰਮੇਸ਼ਰ ਨੂੰ ਜਿਨ੍ਹਾਂ ਨੇ ਪਛਾਣਿਆ ਹੀ ਨਹੀਂ, ਭਾਈ ਜਾਣਿਆ ਨਹੀਂ।
ਤਿਨ ਕਰ ਈਸ਼ਰ ਤਿਨ ਕਹੁ ਮਾਨਾ,
ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਨਾ ਜਾਣਿਆ, ਇਹਨਾਂ ਲੋਕਾਂ ਨੇ ਭੁੱਲ ਕਰਕੇ ਇਹਨਾਂ ਨੂੰ ਅੱਖਾਂ ਨੂੰ ਈਸ਼ਰ ਰੂਪ ਮੰਨ ਲਿਆ ਕਿ ਇਹੀ ਪਾਲਣਾ ਕਰਨ ਵਾਲੇ ਸਾਰਿਆਂ ਦੀ।
ਕਿਤੇ ਸੂਰ ਚੰਦ ਕਹੋ
ਮਾਨਾ, ਲੈ ਕੇ ਦੱਸ ਦੇ ਕਿਤਨੇ ਤਾਂ ਸੂਰਜ ਨੂੰ ਪਾਣੀ ਦੇਈ ਜਾਂਦੇ ਆ, ਕਿਤਨੇ ਚੰਦਰਮਾ ਨੂੰ ਮੱਥਾ ਟੇਕੀ ਜਾਂਦੇ ਆ। ਕਹਿੰਦੇ ਜੇ ਦੂਜ ਦਾ ਚੰਦਰਮਾ ਮੱਥੇ ਲੱਗੇ ਚੰਗਾ, ਜੇ ਚੌਥ ਦਾ ਲੱਗ ਗਿਆ ਤਾਂ ਪਤਾ ਨੀ ਤੇਰੇ ਪੱਲੇ ਰਹੇਗਾ ਕਿ ਨਹੀਂ ਰਹੇਗਾ। ਐਸੀ ਹਾਲਤ ਇਹਨਾਂ ਲੋਕਾਂ ਦੀ ਹੈ।
ਅਗਨ ਹੋਤਰ ਕਈ ਪਵਨ ਪ੍ਰਮਾਨ,
ਕਈ ਅਗਨ ਹਮ ਨੀ ਕਰੀ ਜਾਂਦੇ, ਘਿਓ ਸਾੜੀ ਜਾਂਦੇ ਨੇ, ਅੱਗੇ ਚਪਾ ਕੇ ਜਗਵਿੰਦਰ ਸਿੰਘ ਜੀ ਮੋਨੀ ਨੇ ਸਾੜਿਆ ਅਗਨ ਹੋਤਰ,
ਕਈ ਪਵਨ ਪ੍ਰਮਾਨ,
ਕਈ ਪਾਉਣ ਵੱਲ ਮੂੰਹ ਕਰਕੇ ਫੁੱਲ ਜੇ ਸੁੱਟੀ ਜਾਂਦੇ, ਉਹਨੂੰ ਪ੍ਰਮਾਨ ਦੀਪ ਮੰਨਦੇ ਪੂਜਦੇ ਹੈ। ਇਹਨੂੰ ਪਵਨ ਜਗ ਹਮਨ ਕਹਿੰਦੇ ਹਨ, ਜਿੱਧਰੋਂ ਹਵਾ ਆਵੇ ਉਧਰ ਨੂੰ ਮੂੰਹ ਕਰਕੇ ਤੇ ਫੁੱਲ ਸੁਗੰਧੀ ਵਾਲੇ ਸੁੱਟਣੇ, ਇਹਨੂੰ ਪਵਨ ਹਮਨ ਕਹਿੰਦੇ ਹੈ। ਤੇ ਪਾਣੀ ਹਮਨ ਉਹ ਹੁੰਦਾ ਹੈ, ਪਾਣੀ ਦੇ ਕਿਨਾਰੇ ਤੇ ਬਹਿ ਕੇ ਧੂਫ ਦਿਖਾਈ ਜਾਣੀ, ਤੇ ਧੂੰਆਂ ਪਾਣੀ ਨੂੰ ਦੇਣਾ ਧੂਫ ਦਾ, ਉਹਨੂੰ ਪਾਣੀ ਹਮਨ ਕਹਿੰਦੇ ਹਨ, ਜਲ ਹਮਨ ਉਹਦਾ ਨਾਂ ਹੈ। ਤੇ ਅੱਗ ਵਿੱਚ ਘਿਓ ਪਾਉਣੇ ਨੂੰ ਅਗਨ ਹਮਨ ਕਹਿੰਦੇ ਹਨ, ਨਾਂ ਹਮਨਾ ਦੇ।
ਸਭ ਪਾਹਨ ਪਹਿਚਾਨਾ,
ਤੇ ਕਿਸੇ ਨੇ ਪੱਥਰ ਨੂੰ ਰੱਬ ਮੰਨ ਲਿਆ ਕਿ ਪੱਥਰ ਹੀ ਸਾਡੀ ਰਾਖੀ ਕਰੇਗਾ।
ਨਾਥ ਕਿਤੇ ਜਲ ਕਰਤੇ ਵਿਧਾਨਾ,
ਕਈ ਤਰੀਕੇ ਨਾਲ ਕਈ ਜਲਾਂ ਚ ਨਹਾਉਂਦੇ ਫਿਰਦੇ ਆ, ਪਾਣੀਆਂ ਦੀ ਪੂਜਾ ਕਰਦੇ ਹਨ।
ਕਿਤ ਕਰਮ ਕਰਤ ਡਰਪਾਨਾ,
ਤੇ ਕਈ ਕਰਮ ਕਰਤ ਡਰਪਾਨਾ, ਕਰਮ ਕਰਦੇ ਤੇ ਨਾਲੇ ਡਰਦੇ ਆ ਕਿ ਸਾਨੂੰ ਕਰਮਾਂ ਦਾ ਫਲ ਭੁਗਤਣਾ ਪਵੇਗਾ।
ਧਰਮ ਰਾਜ ਕੋ ਧਰਮ ਪਛਾਨਾ,
ਕਹਿੰਦੇ ਨੇ ਧਰਮ ਰਾਜ ਨੂੰ ਧਰਮ ਸਮਝ ਲਿਆ ਕਿ ਇਹੀ ਠੀਕ ਅਸਲੀ ਹੈ। ਜਿਹੜਾ ਆਪ ਵੀ ਨਾਸਵੰਤ ਹੁਕਮ ਵਿੱਚ ਵਧਾ ਦੰਦ ਦਿੰਦਾ ਜੇ ਜਿਹੜੇ ਪਰਮੇਸ਼ਰ ਨੇ ਸਾਖ ਗਵਾਹੀ ਦੇਣ ਵਾਸਤੇ ਪੈਦਾ ਕੀਤੇ ਨਿਮਿਤ ਵਾਸਤੇ
ਆਏ ਪ੍ਰਭੂ ਕਹਿਵਾਏ
ਹਿਆਂ ਇਸ ਥਾਂ ਕਰਕੇ ਆਪਣੇ ਆਪ ਨੂੰ ਪਰਮੇਸ਼ਰ ਕਹਾਉਣ ਲੱਗ ਪਏ ਕਹਿੰਦੇ ਅਸੀਂ ਰੱਬ ਹਾਂ ਸਨ ਟੋਪੀ ਸਨ ਕੱਪੜੀ ਜੁੱਤੇ ਸਨ ਖੁਰਾ ਬਣ ਕੇ ਬੈਠ ਗਏ ਜਿਵੇਂ ਅੱਜ ਦੇ ਨਰਕ ਧਾਰਕ ਤੇਰਾਂ ਸੋਈ ਬਣੇ ਬੈਠੇ ਹੈ ਉਹ ਤਾਂ ਹਟ ਗਏ ਕੁਝ ਕਹਾਣੀ
ਬਾਕੀ ਬਾਤ ਬਿਸਰ ਜਾਤੀ ਪੀ
ਬਾਕੀ ਬਾਤ ਬਿਸਰ ਜਾਤੀ ਪੀ ਇਸ ਪਰਮੇਸ਼ਰ ਦੀ ਬਾਤ ਜਿਹੜੇ ਬਚਨ ਚ ਭੁੱਲ ਹੀ ਗਏ ਪੀ ਇਹਨਾਂ ਦੇ ਤਾਂ ਦੌੜੋ
ਆਪਣੀ 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 ਪਰਤ ਸੋਭ ਪੀ
ਆਪੋ ਆਪਣੀ ਪੈ ਗਈ ਇਹਨਾਂ ਨੂੰ ਸਾਰਿਆਂ ਨੂੰ
ਜਾ ਪ੍ਰਭ ਕੋ ਨਾਥ ਨੇ ਪਹਿਚਾਨਾ
ਜਦੋਂ ਕਿਸੇ ਨੇ ਪਰਮੇਸ਼ਰ ਨੂੰ ਨਾ ਨਾ ਪਛਾਣਿਆ ਜਾਣਿਆ
ਸਭ ਹਰ ਇਨ ਮਨੁਸ਼ਨ ਠਹਿਰਾਨਾ
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿ ਰਹੇ ਅਕਾਲ ਪੁਰਖ ਕੇ ਹਰੀ ਨੇ ਪਰਮੇਸ਼ਰ ਨੇ ਮਨੁਸ਼ ਨੂੰ ਮਨੁੱਖਾਂ ਦੇ ਤਾਈ ਪੈਦਾ ਕਰ ਦਿੱਤਾ ਜਿਹੜੇ ਮਨੁ ਤੋਂ ਮੰਨਦੇ ਹਨ ਅੱਗੇ ਬਣੇ ਹੈ
ਇਹ ਵੀ ਬਸ ਮਮਤਾ ਹੋਏ ਗਏ
ਇਹ ਵੀ ਮਮਤਾ ਦੇ ਵਾਸੀ ਪੈ ਗਏ
ਪਰਮੇਸ਼ਰ ਪਾਹਣ ਠਹਿਰੇ
ਪੱਥਰਾਂ ਨੂੰ ਪਰਮੇਸ਼ਰ ਮੰਨਣ ਲੱਗ ਪਏ ਮੂਰਤੀਆਂ ਘੜ ਘੜ ਕੇ ਸ਼ਿਵਲਿੰਗ ਬਣ ਗਏ ਪੱਥਰ ਆਦਿ ਕਹਾਣੀ
ਸਭ ਹਰ ਸਿੱਧ ਸਾਧ ਠਹਿਰਾਏ
ਉਹ ਹਰੀ ਪਰਮੇਸ਼ਰ ਨੇ ਸਿੱਧ ਸਾਧਨਾ ਕਰਨ ਵਾਲੇ ਜਾਂ ਸਾਧ ਲੋਕ ਪੈਦਾ ਕਰ ਦਿੱਤੇ
ਪਰਮ ਪੁਰਖ ਨਹੀਂ ਪਾਏ
ਉਹਨੇ ਪਰਮ ਪੁਰਖ ਪਰਮੇਸ਼ਰ ਨੂੰ ਨਹੀਂ ਪਾਇਆ ਸ਼ਕਤੀਆਂ ਵਿੱਚ ਹੀ ਫਸ ਗਏ ਰਿੱਧੀਆਂ ਸਿੱਧੀਆਂ ਵਿਖਾਉਣ ਵਿੱਚ ਹੀ
ਜੇ ਕਈ ਹੋ ਤਾਂ ਭਾਇਓ ਜਗ ਸਿਆਣਾ
ਮਹਾਰਾਜ ਕਹਿੰਦੇ ਜੇ ਕੋਈ ਹੋਇਆ ਵੀ ਭਾਈ ਪਿਆ ਹੋਇਆ ਹੈ ਸਿਆਣਾ ਕੋਈ
ਜਿੰਤਾ ਨੇ ਆਪਾਂ ਨੂੰ ਪੰਥ ਚਲਾ
ਉਹਨਾਂ ਨੇ ਆਪ ਨੂੰ ਆਪਣਾ ਪੰਥੀ ਰਸਤਾ ਚਲਾ ਲਿਆ ਮਰਜ ਚਲਾ ਲਿਆ
ਪਰਮ ਪੁਰਖ ਕਿਨੂੰ ਨਹੀਂ ਪਾਇਓ
ਪਰਮ ਪੁਰਖ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਾਇਆ ਪ੍ਰਾਪਤ ਕੀਤਾ
ਬੈਰ ਬਾਦ ਅਹੰਕਾਰ ਵਧਾਇਆ
ਬੈਰ ਪੁਰਾਣਾ ਬਾਦ ਝਗੜਾ ਪ੍ਰਤੱਖ ਅਹੰਕਾਰ ਵਧਾ ਲਿਆ
ਪੇੜ ਪਾਤ ਆਪਣ ਤੇ ਜਲੇ
ਜਿਵੇਂ ਪੇੜ ਮੁੱਢ ਜਿਹੜਾ ਉਹ ਪੱਤ ਝੜਦੀ ਜਦੋਂ ਰੁੱਤ ਆਉਂਦੀ ਹੈ ਤੇ ਪੱਤੇ ਝੜ ਜਾਂਦੇ ਹੈ ਪੱਤਿਆਂ ਨੂੰ ਅੱਗ ਲੱਗ ਜਾਵੇ ਤੇ ਆਪਣੇ ਪੱਤਿਆਂ ਦੀ ਅੱਗ ਨਾਲ ਹੀ ਪੇੜ ਮੁੱਢ ਫੜ ਜਾਂਦਾ ਹੈ ਇਸੇ ਤਰ੍ਹਾਂ ਦੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਪਖੰਡੀ ਉਹ ਤਾਂ ਪੇੜ ਮੁੱਢ ਦੀ ਤਰ੍ਹਾਂ ਹੈ ਕੇਲੇ ਪੱਤਿਆਂ ਦੀ ਤਰ੍ਹਾਂ ਹੈ ਕੇਲਿਆਂ ਦੀ ਹੰਗਤਾ ਰੂਪੀ ਅੱਗ ਦੇ ਨਾਲ ਆਪ ਵੀ ਹੰਗਤਾ ਰੂਪੀ ਅੱਗ ਸੜ ਗਏ ਕਿ ਸਾਡੇ ਇਤਨੇ ਕੇਲੇ ਬਣ ਗਏ ਹਨ
ਪੰਥ ਨਾ ਕੋ ਚੱਲੇ
ਪਰਮੇਸ਼ਰ ਦੇ ਭਗਤੀ ਸਹਿਤ ਗਿਆਨ ਦੇ ਪੰਥ ਰਸਤੇ ਤੇ ਕੋਈ ਵੀ ਨਹੀਂ ਚੱਲਦਾ
ਜਿਨ ਜਿਨ ਤਨਕ ਸਿੱਧ ਕੋ ਪਾਇਓ
ਜਿਸ ਜਿਸ ਨੇ ਵੀ ਤਨਕ ਥੋੜੇ ਮਾਤਰ ਸਿੱਧੀ ਮੁਕਤੀ ਨੂੰ ਤਾਕਤ ਨੂੰ ਪਾਇਆ ਮੁਕਤੀ ਸਿੱਧ ਸਿੱਧੀ ਨੂੰ ਪਾਇਆ
ਚਿੰਤਾ ਨੇ ਆਪਣਾ ਰਾਹੋ ਚਲਾਇਆ
ਉਹਨਾਂ ਨੇ ਆਪੋ ਆਪਣੀ ਡੁਗਡੁਗੀ ਵਜਾ ਲਈ ਰਾਹ ਚਲਾ ਲਿਆ
ਪਰਮੇਸ਼ਰ ਨਾ ਕਿਨੂੰ ਪਹਿਚਾਨਾ
ਪਰਮੇਸ਼ਰ ਨੂੰ ਕਿਸੇ ਨੇ ਨਹੀਂ ਜਾਣਿਆ
ਮਮ ਉਚਾਰ ਤੇ ਭਇਓ ਦੀਵਾਨਾ
ਮਮ ਉਚਾਰ ਤੇ ਭਇਓ ਮਮ ਉਚਾਰ ਤੇ ਭਇਓ ਦੀਵਾਨਾ ਕਹਿੰਦੇ ਮੈਂ ਗੁਰੂ ਹਾਂ ਇਹ ਉਚਾਰਦੇ ਹੋਏ ਤੇ ਉਹ ਭਇਓ ਹੋ ਗਏ ਦੀਵਾਨੇ ਮਸਤਾਨੇ ਜਾਂ ਮੈਂ ਉਚਾਰਦੇ ਹੋਏ ਮਮ ਉਚਾਰ ਤੇ ਕਹਿੰਦੇ ਮੈਨੂੰ ਉਚਾਰੋ ਮੇਰਾ ਨਾਂ ਲਓ ਇਹ ਕਹਿ ਕੇ ਦੀਵਾਨੇ ਹੋ ਗਏ ਜਾਂ ਮੈਂ ਕਰਦੇ ਹੋਏ ਦੀਵਾਨੇ ਹੋ ਗਏ ਤੇ ਪਾਠ ਪੱਖਰਾ ਕਰਨਾ ਮਮ ਉਚਾਰ ਤੇ ਭਇਓ ਦੀਵਾਨਾ ਉਹ ਕਮਲੇ ਹੋ ਗਏ ਆਪਣੇ ਆਪ ਨੂੰ ਕਹਿੰਦੇ ਮੈਨੂੰ ਉਚਾਰੋ ਮੇਰਾ ਜਾਪ ਕਰੋ
ਪਰਮ ਤਤ ਕਿਨੂੰ ਨਾ ਪਛਾਣ
ਪਰਮ ਤਤ ਪਰਮੇਸ਼ਰ ਦਾ ਨਾਮ ਉਸ ਨੂੰ ਪਛਾਣਿਆ ਜਾਣਿਆ ਹੀ ਨਹੀਂ ਭਾਈ ਕਿਸੇ ਨੇ
ਆਪ ਭੀਤਰ ਉਰ ਜਾਣਾ
ਆਪੋ ਆਪਣੇ ਵਿੱਚ ਹੀ ਉਹਨਾਂ ਦੇ ਗਏ ਕਹਿੰਦਾ ਮੈਂ ਵੱਡਾ ਕਹਿੰਦਾ ਮੈਂ ਵੱਡਾ ਹਾਂ
ਸਭ ਜੇ ਜੇ ਸਿੱਖ ਦਿਖ ਰਾਜ ਬਣਾਏ
ਚਲੋ ਚਲੋ ਜਿਹੜੇ ਜਿਹੜੇ ਤਬ ਤਬ ਦੋਗੇ ਨਾ
ਬਾਬ
ਜੇ ਤਦੋ ਜਿਹੜੇ ਜਿਹੜੇ ਰਿਖ ਰਾਜ ਬਣਾਉਣਾ ਕੀਤੇ ਵਿਸ਼ੇਸ਼ ਮੁਨੀ ਵਰਗੇ ਗੌਤਮ ਰਿਸ਼ੀ ਵਰਗੇ ਰਿਖ ਰਾਜ ਬਣਾਏ ਉਹਨਾਂ ਨੇ ਆਪਣੀਆਂ ਸਿਮਰਤੀਆਂ ਚਲਾ ਦਿੱਤੀਆਂ ਕਿਸੇ ਮੇਰਾ ਗਿਆਨ ਦਾ ਕਾਂਡ ਹੈ ਆਪਣਾ ਲਿਖਿਆ ਹੋਇਆ ਹੈ ਆਸ਼ਟਾ ਬੱਕਰ ਦੀ ਜਿਹੜੀ ਸਿਮਰਤੀ ਹੈ ਉਹਦੇ ਵਿੱਚ ਮੇਰਾ ਗਿਆਨ ਦਾ ਹੀ ਵਰਣਨ ਕੀਤਾ ਹੋਇਆ ਹੈ ਵਿਸ਼ੇਸ਼ ਮੁਨੀ ਦੇ ਵਿੱਚ ਗਿਆਨ ਤੇ ਉਪਾਸ਼ਨਾ ਦਾ ਕਥਨ ਕੀਤਾ ਹੋਇਆ ਹੈ ਇਸ ਤਰ੍ਹਾਂ ਜਾਲ ਵਲਕ ਜਿਹੜੀ ਹੈਗੀ ਸਿਮਰਤੀ ਇਹਦੇ ਵਿੱਚ ਕਰਮ ਕਾਂਡ ਦਾ ਕੀਤਾ ਹੋਇਆ ਹੈ ਇਹ ਵੱਖਰਾ ਵੱਖਰਾ ਜਿਹੜੀਆਂ ਬਣਾ ਦਿੱਤੀਆਂ ਸਿਮਰਤੀਆਂ
ਜੇ ਸਿਮਰਨ ਕੇ ਸਿਮਰਨਤਨ
ਸਿਮਰਤਨ
ਸਿਮਰਤਨ ਕੇ ਭਏ ਨਰਾਗੀ
ਨਰਾਗੀ ਪ੍ਰੇਮੀ ਹੋਵੇ ਜਿਹੜੇ ਸਿਮਰਤਨ ਸਿਮਰਤੀਆਂ ਦੇ
ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ
ਸਿਮਰਤਨ ਹੋਤੀ ਹੈ ਸਿਮਰਤਨ ਸਿਮਰਤਨ ਨਿਗਾ ਸਿਮਰਤਨ ਕੇ ਭਏ ਨਰਾਗੀ ਸਿਮਰਤੀਆਂ ਦੇ ਨਰਾਗੀ ਹੋ ਗਏ
ਤਿੰਨ ਤਿੰਨ ਕਿਰਿਆ ਬ੍ਰਹਮ ਕੀ ਤਿਆਗੀ
ਇਹਨਾਂ ਨੇ ਪਰਮੇਸ਼ਰ ਦੀ ਕਿਰਿਆ ਛਾਡੀ ਦਿੱਤੀ ਗਈ ਪਰਮੇਸ਼ਰ ਐਸਾ ਭਗਤੀ ਕਰਨੀ ਸੀ ਅੰਮ੍ਰਿਤ ਵੇਲੇ ਉੱਠਣਾ ਸੀ ਨਿਜਮ ਵਿੱਚ ਰਹਿਣਾ ਸੀ ਜਿਹੜਾ ਕਿਰਿਆ ਸੀ ਨਾ ਪਰਮੇਸ਼ਰ ਦਾ ਚੰਗੇ ਕੰਮ ਕਰਾਉਣ ਦੀ ਇਹ ਛਾਡੀ ਦਿੱਤੀ ਸਿਮਰਤੀਆਂ ਦੇ ਪ੍ਰੇਮੀਆਂ ਨੇ
ਜਿਨ ਮਨ ਹਰ ਚਰਨ ਠਹਿਰਾਇਓ
ਜਿਨ੍ਹਾਂ ਨੇ ਆਪਣਾ ਮਨ ਹਰੀ ਦੇ ਚਰਨਾਂ ਚ ਠਹਿਰਾਇਓ ਰੋਕਿਆ
ਉਹ ਸਿਮਰਤਨ ਕੇ ਰਾਹ ਨਾ
ਆਇਆ ਉਹ ਸਿਮਰਤੀਆਂ ਦੇ ਰਾਹ ਨੀ ਚੱਲਿਆ ਤਿਆਗ ਹੀ ਕਰ ਦਿੱਤਾ ਇਹਨਾਂ ਦਾ ਜਿਸ ਤਰ੍ਹਾਂ ਲਿਖਿਆ ਸੱਜੇ ਜਬਾੜੇ ਦੇ ਨਾਲ ਦਾਤਨ ਪਾੜ ਕੇ ਸੁੱਟੋ لگو شانکا جڑی ہے چڑھتے وال منہ کر کے نہ کرو شپ دن کر دے مسلمان کھڑکا دیں کہیں ادھر ساڈے پرمیشر کا خدا کا گھر ہے اس واسطے کھڑکری ہے دوہاں پاسے تو
برہما چار ہی بےد بنا
برہما نے چار بےد بنا دیتے
سب لوگ تے کرم چلا
سارے نے کرم کانڈ چلاتے اسی ہزار کرم کانڈ کا کتن کری جاتی اسی ہزار سرتی سولہ ہزار نہ پاشنا چار ہزار گیان کانڈ کا پسا دتا لوکا نو لا
درتی
ہری پرمیشر کے شبد روپی چرنا چ لگ گئی جڑ
گئی
بےدن تیاگ ہی کر
دیکھتے
بھائی دلکا فکر نہ جائے
جن مت بےدکتے بن تیاگی
بےدا تتےبا نے مت چڑ دیتی جنہ نے چالی
پار برہم کے پے
نا پار برہم پرمیشر جو پونا پر پاپا پونا تو پرے ہے وہ جپن والے ہو گئے لیو لگ گئی انراگی پریمی ہو گئے
تین کے گھوڑ مات جے چل ہی
جڑے پائی بوجھ تیر والا مات جڑے چل دے ہن
انیک دکھن سو دل ہی
انیک پرکار دے دکھن نو دالی سار دندے ہن دبا دندے ہن
یہ جے سہت
دل دندے ہے بچار روپی چکی جپا کے
یہ جے سہت جاتن سن دے ہے
جے جے جڑے جڑے سہت سہار دے ہے جاتن پاڑنا نو سو سندے پلی پرکار چنگی طرح
سب کو سانگ نہ چھوڑتنے
سو پرمیشر نالوں نے پرائم نہیں کرے شر دے ڑے جاتن سہار دے کارنا دے تائیں جے ساتوری سری صاحب میں سر کٹنا چاہوں دے سامنے اپنا سیز کر دن دے جے کدے پرک وجہ کدے پیجے ماتلے پتھر چھالا مار دن دے ایک طرح گرو دے حکم منن روپ جیڑے پیڑا نو سہار دے ہن دکھ دارو جڑے سمجھدے ہے سکھ روگ پیا یہ سمجھ کر کے سیوا کردے جڑے
رب کو سنگ نہ چھوڑتنے
تو پرمیشر دے نال صاف نہیں چھڑدے پریم نہیں تیاگ دے
دیتے پرم پرم پوری کہہ جاہی
او پرم پوری ستکھنڈ دا نام ہے او پرم پوری نو جاندے ہن پائی ستکھنڈ نو
جن ہر سیو انتر کش نہ
انہاں وچ تے ہری پرمیشر وچ کوئی بھید نہیں پائی جنہاں نے سر نام سیک نہ دیکھنا جانا مول فائی جے ہے
جے جی جاتن تے ڈرے
تے جڑے جاتن پرکھ تو ڈردے ہیں سجاواں تو کہ گرو ساڈا سر کیوں منگدا ہے نیویاں پا کے بیٹھ جاندے موٹے ٹڈاں والے
پرم پرکھ تج تین مگ پارے
تو پرم پرکھ پرمیشور نوں چھڈ کے دیوی دیوتیاں نوں جاتاں مگری پے گئے منتر پڑھن وچ تے واہ واہ کھیر ملدی اتھوں
تے
کھیر کھانے نوں حکم ہو جاوے بہ جا جا کے چکھا تے دوڑ جاندے ہیں اخیر دے سولی دے تن کے ماری دے ہیں
تے تے
نیر کھانے سکھری ساکی لا لنی ہاں جی
تے تے نرک کونڈ مو پر ہی
مہارا کہندے جڑے پرم پرکھ پرمیشور نوں چھڈ کر کے ڈردے ہوئے تارنا تو سجاواں تو پرکھ تو انہاں پکھنڈیاں مگر لگدے ہیں مہارا کہندے او ہو ہو لوک کمبی نرک کونڈے چ پہن گئے انت نو
بار بار جگم باپ
ترہی پونا پونا جگت سنسار دے منہ وچ باپ شریر نو تاری تارن گئے تار دے
سب ہر بہر دت اپجایو
پھر کہندے تے انہاں کچھ ہو گیا ہری پرمیشور نے دتا تے پیرا کر دتا سنیاس مت والا
تین پی اپنا پنتھ چلا اس
نے اپنے راستہ پنتھ چلا لیا کہہو جہا چلایا
کرمو ناک سر جٹا سواری
کرمو ناک کر ہاتھوں کے نو ودا کے لمے لمے
سر جٹا کو
سنوکڑا جا لا کے
سب کی کریا کشو نہ بچاری
جو پرمیشور کی کریا کام سی نا بھگتی کرنی پروکار کرنا سورمگتی رکھنی یہ سارا کام چھڈی دتا تیرے نے جی
ہن ہر گورکھ کو پراجا
پھر پرمیشور نے گورکھ پیدا کر دتا
سکھ کرے تینوں بڑ راجا
کینے کوئی سیوا دار جڑے بنا اپنا غریب لوگ سی انہوں چیلا منیا ہی نہیں پاتری ورگیا نو چیلے منیا راجے منے سارے اس نے
دربن سار مندرا دوے داری
تے جڑ جو راج چھڈ کے آیا کردے تے اے منگتے بنا دتے اس نے ٹھوٹے بنا دتے وہ شرمندگی دے مارے چھڈ کے گھر جانا شروع ہو گئے چنگے پلے راج بھوگتے سی جی یہ کام ہی کرنے کا کی فائدہ ہوا اتنے آن کا جب میں دیکھا کہ میرا مرب گھر چلے اس ویل کن پاڑ کے بلورا دیا مندرا پا دیتی بھی شرمندگی کے مارے جان گے تنا
ہر کی پریت ریت نہ بچاری
ہری پرمیشور دی پریتی جڑی ریتی مرجادا سی اوہدی وچار ہی نہیں کیتی انہاں نے گورکھ ورگیا نے دی
ہن ہر رامانند کو کرا
پھر پرمیشور رامانند نو پیدا کر دتا ویراگی مت والے نو
بیس ویراگی کو جن ترا
اے نے ویراگیاں والا تیس بنا لیا رمان جی ایک ہویا ہے ਉਹਨਾਂ ਨੇ ਉਹ ਵੈਸ਼ਨੂੰ ਮਤ ਵਾਲੇ ਉਹਨਾਂ ਤੋਂ ਹੋਏ ਹਨ, ਰਾਮਾਨੰਦ ਤੋਂ ਵਿਰਾਗੀ ਪੈਦਾ ਹੋਏ ਹਨ।
ਕੰਠੀ ਕੰਠ ਕਾਠ ਕੀ ਡਾਰੀ,
ਇਹ ਕੰਠੀ ਕੰਠੀ ਜਿਹੜੀ ਮਾਲਾ ਸੀ ਕੰਠ ਗਲ ਦੇ ਕਾਠ ਲੱਕੜੀ ਦੀ ਪਾ ਦਿੱਤੀ, ਕਹਿੰਦਾ ਲੋਹੇ ਦੀ ਨੀ ਚੰਗੀ।
ਰੱਬ ਕੀ ਕਿਰਿਆ ਨਾ ਕਛੂ ਵਿਚਾਰੀ,
ਪਰਮੇਸ਼ਰ ਦੀ ਕਿਰਿਆ ਦਾ ਕੰਮ ਦਾ ਵਿਚਾਰ ਹੀ ਨੀ ਕੀਤਾ। ਇਹ ਪਰਮੇਸ਼ਰ ਨੇ ਕਿਸ ਵਾਸਤੇ ਭੇਜਿਆ? ਸਾਹਿਬ ਸੂਰਤ ਦਸਾਰ ਫਿਰਿਆ ਰੱਖਣ ਵਾਸਤੇ, ਸੀਲ ਜਾਤ ਕੇ ਕਛ ਪੈਰ ਪਕੜੋ ਹਥਿਆਰ, ਇਹ ਕੰਮ ਕਰਨ ਵਾਸਤੇ ਜਿਹੜਾ ਭੇਜਿਆ ਚੇਤਾ ਹੀ ਭੁਲਾ ਦਿੱਤਾ।
ਪਰਮ ਪੁਰਖੇ ਉਪਜਾਏ,
ਪਰਮ ਪੁਰਖ ਇੱਥੇ ਪਰਮੇਸ਼ਰ ਦਾ ਨਾਮ ਨੀ, ਇੱਥੇ ਵੱਡੇ ਪੁਰਖਾਂ ਦਾ ਨਾਮ ਹੈ, ਜਿਹੜੇ ਵੱਡੇ ਲੋਕ ਪੈਦਾ ਕੀਤੇ ਪ੍ਰਭ ਰੱਖ ਕੇ ਪਰਮੇਸ਼ਰ ਨੇ
ਆਪਣੇ ਰਾਹ ਚਲਾਏ,
ਉਹਨਾਂ ਨੇ ਆਪੋ ਆਪਣੇ ਰਾਹ ਰਸਤੇ ਚਲਾ ਲਏ, ਮਰਜ਼ਾਦਾ ਬਣਾ ਲਈਆਂ ਆਪੋ ਆਪਣੀਆਂ।
ਮਹਾਂਦੀਨ ਤਬ ਪ੍ਰਭ ਉਪਰ ਆਜਾ,
ਫੇਰ ਕਹਿੰਦੇ ਮਹਾਂਦੀਨ ਜਿਹੜਾ ਹੋਇਆ ਮੁਹੰਮਦ, ਇਹ ਕਹਿੰਦੇ ਪੈਦਾ ਕੀਤਾ ਕਿਥੋਂ ਕਿੱਥੇ ਕੀਤਾ?
ਅਰਬ ਦੇਸ਼ ਕੋ ਕੀਨੋ ਰਾਜਾ,
ਇਹਨੂੰ ਅਰਬ ਦੇਸ਼ ਦੇ ਵਿੱਚ ਕੁਰੇਸੀਆਂ ਦੇ ਘਰੇ ਪੈਦਾ ਕਰ ਦਿੱਤਾ। 45 ਤੇ ਪਹਿਲਾਂ ਨੌਕਰ ਸੀ, ਗੋਲਾ ਸੀ ਇੱਕ ਰਾਣੀ ਦਾ, ਤੇ ਉਹ ਸੀ ਵਿਧਵਾ, ਵਿਧਵਾ ਦੇ ਨੌਕਰ ਲੱਗਾ ਹੋਇਆ ਸੀ ਤੇ ਬੜੀ ਭਾਰੀ ਸੇਵਾ ਕਰਿਆ ਕਰਦਾ। 45 ਸਾਲ ਦੀ ਉਮਰ ਤੱਕ ਇਹ ਉੱਥੇ ਕਾਮਾ ਬਣ ਕੇ ਰਿਹਾ ਹੈ, ਜਦੋਂ ਤੋਂ ਲੱਗਾ ਉਦੋਂ ਤੋਂ ਲੈ 45 ਸਾਲ ਤੱਕ। ਸੋ ਜਿਹੜਾ ਦਿਆਨਤਦਾਰੀ ਦੇ ਨਾਲ ਇਸਨੇ ਉਹਦਾ ਕੰਮ ਕਾਰ ਕੀਤਾ ਤੇ ਉਹਨੇ ਪ੍ਰਸੰਨ ਹੋ ਕੇ ਆਪਣੇ ਨਾਲ ਇਹਨੂੰ ਵਿਆਹ ਲਿਆ ਸੀ, ਸੋ ਆਪਣਾ ਮਾਲਕ ਬਣਾ ਬੈਠੀ ਸੀ। ਉਦੋਂ ਪਿੱਛੋਂ ਖਾਲਸਾ ਜੀ ਇਹਦੀਆਂ 12 ਸ਼ਾਦੀਆਂ ਹੋਰ ਹੋਈਆਂ, ਨਿਕਾਹ ਹੋਏ ਹੈ। ਪਰਮਾਨੰਦ ਇੱਕ ਹੋਇਆ ਚੰਗਾ ਕਵੀ, ਉਹਨੇ ਰੰਗੀਲ ਰਸੂਲ ਖਾਨ ਦੀ ਕਿਤਾਬ ਦਾ ਨਾਮ ਹੈ ਸ਼ਾਇਦ ਉਹ, ਹਾਂਜੀ ਰੰਗੀਲਾ ਰਸੂਲ, ਠੀਕ ਹੈ, ਉਹ ਕਿਤਾਬ ਦਾ ਨਾਮ ਹੈ। ਉਹ ਇਹਨਾਂ ਨੇ ਛਾਪ ਦਿੱਤੀ ਸੀਗੀ, ਉਹਦੇ ਵਿੱਚ ਮੁਹੰਮਦ ਜੀ ਦੇ 12 ਵਿਆਹਾਂ ਦਾ, ਨਿਕਾਹਾਂ ਦਾ ਇਹ ਜ਼ਿਕਰ ਆਉਂਦਾ। ਮੁੜ ਕੇ ਪਾਕਿਸਤਾਨ ਵਾਲਿਆਂ ਨੇ ਫੜ ਕੇ ਤੇ ਉਹਨੂੰ ਕਤਲ ਕਰ ਦਿੱਤਾ ਸੀ, ਮਾਰ ਦਿੱਤਾ ਸੀ। ਪਰਮਾਨੰਦ ਉਹਦਾ ਨਾਮ ਸੀ, ਪ੍ਰੇਮੀ ਦਾ ਜਿਹਨੇ ਉਚਾਰਿਆ ਉਹ ਗ੍ਰੰਥ ਬਣਾਇਆ ਸੀ, ਕਿਤਾਬ ਬਣਾਈ ਸੀ। ਸੋ 45 ਸਾਲ ਤੱਕ ਨੌਕਰ ਲਾ ਕੇ ਤੇ ਨੌਕਰ ਰਾਣੀ ਦੇ ਨਾਲ ਹੀ ਵਿਆਹ ਕਰਵਾ ਕੇ ਤੇ 45 ਸਾਲਾਂ ਪਿੱਛੋਂ ਕਹਿਣ ਗਏ ਇਹ ਪੈਗਾਮ ਆ ਗਿਆ, ਤੂੰ ਅਖੇ ਖੁਦਾ ਦਾ ਰੂਪ ਹੈ। ਸੋ ਐਸਾ ਹੀ ਪੂਜਨੀਕ ਬਣਿਆ ਇਹਨਾਂ ਵਿੱਚ।
ਇਹਨੇ
ਵੀ ਇੱਕ ਪੰਥ ਰਾਸਤਾ ਬਣਾ ਦਿੱਤਾ, ਕਿਹੋ ਜਿਹਾ ਬਣਾਇਆ ਇਹਨੇ? ਖੁਸਰਿਆਂ ਵਾਲਾ ਵੇਖੋ ਕਿਵੇਂ ਪੈਦਾ ਕਰਦਾ।
ਲਿੰਗ ਬਿਨਾ ਕੀਨੇ ਸਭ ਰਾਜਾ,
ਲਿੰਗ ਤੋਂ ਬਿਨਾ ਸਾਰੇ ਰਾਜੇ ਬਣਾ ਦਿੱਤੇ। ਸੁਨਤ ਕਰਵਾ ਦਿੱਤੀ, ਭਾਵੇਂ ਸੁਨਤ ਪਹਿਲਾਂ ਇਬਰਾਹਿਮ ਤੋਂ ਚੱਲੀ ਹੈ, ਪਰ ਇਹਨੇ ਵੀ ਆਪਣੇ ਰਾਜ ਦੀ ਸੁਨਤ ਤੋਂ ਬਿਨਾ ਪ੍ਰਵਾਨ ਕਰਨੀ। ਸੋ ਕਹਿ ਦਿੱਤਾ ਕਿ ਜਿਹੜੇ ਸੁਨਤ ਨਹੀਂ ਕਰਵਾਉਣਗੇ ਉਹ ਕਾਫਰ ਹੋਣਗੇ। ਐਸੀ ਮਰਜ਼ਾਦਾ ਇਹਨੇ ਬਣਾ ਦਿੱਤੀ, ਚੱਲੀ ਸੀ ਭਾਵੇਂ ਪਹਿਲਾਂ ਇਬਰਾਹਿਮ ਤੋਂ। ਉਹ ਵੀ ਜਨਾਨੀ ਨੇ ਦੰਡ ਦਿੱਤਾ ਸੀ, ਪਹਿਲੀ ਤਿਆਗ ਦਿੱਤੀ ਸੀਗੀ, ਜਿਹੜੀ ਦੁਬਾਰਾ ਜੀ ਨੇ ਵਿਆਹ ਕਰਵਾਇਆ ਸੀ ਉਹਨੇ ਪ੍ਰਣ ਕੀਤਾ ਸੀ ਕਿ ਮੈਂ ਤਾਂ ਵਿਆਹ ਕਰਵਾਉਂਦੀ ਹਾਂ ਜੀ ਤੂੰ ਪਹਿਲੀ ਨੂੰ ਵਰਤੇ ਨਾ। ਕਹਿਣ ਲੱਗਾ ਮੈਂ ਇਸੇ ਤਰ੍ਹਾਂ ਕਰਾਂਗਾ। ਖਾਲਸਾ ਜੀ ਇੱਕ ਦਿਨ ਐਸਾ ਸਮਾਂ ਆ ਗਿਆ, ਉਹ ਬਹੁਤ ਹੀ ਬਿਮਾਰ ਹੋ ਗਈ, ਇਹ ਵਿਰਾਗ ਲੱਗਾ ਕਾਰਨ। ਉਹ ਕਹਿਣ ਜਿਹੜੀ ਪਹਿਲੀ ਸੀ ਉਹਨੇ ਚੇਤੇ ਕੀਤਾ ਇਸ ਨੂੰ, ਜਦੋਂ ਚੇਤੇ ਕੀਤਾ ਤਾਂ ਖਾਲਸਾ ਜੀ ਉਸ ਵੇਲੇ ਉਹਦੇ ਕੋਲੇ ਚਲਿਆ ਗਿਆ, ਜਾ ਕੇ ਮੰਦ ਕਰਮੀ ਹੋ ਗਿਆ ਸੀ। ਜਦੋਂ ਜਿਹੜੀ ਪਿੱਛੋਂ ਵਿਆਹੀ ਸੀ ਉਹਨੂੰ ਜਦੋਂ ਪਤਾ ਲੱਗਾ, ਉਹਦੇ ਨਾਲ ਬਚਨ ਕੀਤਾ ਸੀ ਕਿ ਜੋ ਤੂੰ ਦੰਡ ਦੇਗੀ ਮੈਂ ਚੱਲਾਂਗਾ ਜੇ ਇਹੋ ਜਿਹਾ ਕੰਮ ਕਰਾਂ, ਤੇ ਜਦੋਂ ਉਹਨੂੰ ਪਤਾ ਲੱਗਾ ਉਹਨੇ ਸਜ਼ਾ ਦੇਣੀ ਚਾਹੀ। ਉਸ ਵੇਲੇ ਕਹਿਣ ਲੱਗਾ ਭਾਗਾਂ ਵਾਲੀਏ ਤੂੰ ਦੰਡ ਵੀ ਆਪਣਾ ਪੂਰਾ ਕਰ ਲਾ, ਮੇਰੀ ਵੀ ਜਾਨ ਬਚਾ ਲੈ, ਲਵਾਂ ਕੱਟ ਦੇ ਤੇ ਸੁਨਤ ਕਰ ਦੇ ਤੇ ਅਰਕਾਂ ਕੱਟ ਦੇ ਝੱਗੇ ਦੀਆਂ ਕੂਹਣੀਆਂ, ਜਿਹੜਾ ਕੁੜਤਾ ਪਾਇਆ ਹੁੰਦਾ। ਸੋ ਇਹ ਅਰਕਾਂ ਦੀਆਂ ਕੱਟ ਦੀਆਂ ਝੱਗੇ ਦੀਆਂ ਬਾਹਾਂ ਕੱਟ ਦਿੱਤੀਆਂ ਕੂਹਣੀਆਂ ਤੱਕ, ਤੇ ਲਵਾਂ ਕੱਟ ਦਿੱਤੀਆਂ ਸੁਨਤ ਕਰ ਦਿੱਤੀ, ਜਿਹੜੇ ਅੰਗ ਲੱਗੇ ਸੀ ਉਹਦੇ ਨਾਲ ਉਹ ਸਾਰੇ ਕੱਟ ਕੇ ਉਦੋਂ ਤੋਂ ਲੈ ਕੇ 40 ਦਿਨ ਸ਼ਰਮ ਦਾ ਮਾਰਿਆ। ਇਬਰਾਹਿਮ ਅੰਦਰ ਵੜ ਕੇ ਬੈਠਾ ਰਿਹਾ ਸੀ ਤੇ ਬਾਹਰ ਆਣ ਕੇ ਕਹਿਣ ਲੱਗਾ ਖੁਦਾ ਨੇ ਸੁਨੇਹਾ ਭੇਜਿਆ, ਮੈਂ ਪੈਗਾਮ ਲੈ ਕੇ ਆਇਆ ਤੇ ਦੁਨੀਆਂ ਦੇ ਸੁਨਤ ਪ੍ਰਚਲਿਤ ਕਰਦੇ ਹੋ। ਤਾਂ ਜੇ ਭਗਤ ਕਬੀਰ ਜੀ ਨੇ ਨਿਡਰਤਾ ਨਾਲ ਖੰਡਨ ਕੀਤਾ ਨਾ, ਸੁਨਤ ਕੀਏ ਪੁਰਖ ਜੇ ਹੋਏਗਾ ਔਰਤ ਕਾ ਕਿਆ ਕਰੀਏ, ਅਰਧ ਸਰੀਰ ਹੀ ਨਾਰ ਨਾ ਛੋੜਾ ਤਾਂ ਤੇ ਹਿੰਦੂ ਹੀ ਰਹੀ ਹੈ, ਜਿਹੜੀ ਘਰ ਵਾਲੀ ਹੈ ਜੇ ਉਹਦੀ ਸੁਨਤ ਕੀ ਕਰੋਗੇ, ਹੈ ਹੀ ਨੀ ਸੁਨਤ ਕਰਨ ਨੂੰ ਕੁਝ। ਇਸ ਤਰ੍ਹਾਂ ਸ਼ਰਮਿੰਦਗੀ ਇਹਨਾਂ ਨੂੰ ਦਿੱਤੀ ਸੀ ਕਬੀਰ ਜੀ ਨੇ, ਤੋ ਉਹ ਐਸੇ ਪੈਦਾ ਕਰ ਦਿੱਤੇ, ਖੁਸਰੇ ਬਣਾ ਦਿੱਤੇ ਹੀਂਜੜਾ ਜੰਮੇ ਤੇ ਅਫਸੋਸ ਅੱਧਾ ਕਰਦੇ ਹੈ, ਕੁੜੀ ਜੰਮੇ ਤੇ ਪੂਰਾ ਕਰਦੇ, ਮੁੰਡਾ ਜੰਮੇ ਤੇ ਖੁਸ਼ ਹੁੰਦੇ ਹੈ। ਮੁੰਡਿਆਂ ਤੋਂ ਮਰਦਾਂ ਤੋਂ ਖੁਸਰੇ ਬਣਾਉਣੇ ਸ਼ੁਰੂ ਕਰ ਦਿੱਤੇ, ਕਿਹੋ ਜਿਹਾ ਪੰਥ ਪੈਦਾ ਕੀਤਾ। ਪਹਿਲਾਂ ਆਪ ਰੰਡੀ ਦਾ ਸੇਵਾਦਾਰ ਰਹਿ ਕੇ ਉਹ ਵਿਆਹ ਲਈ,
ਸਭ ਤੇ ਆਪਣਾ ਨਾਮ ਜਪਾਇਆ,
ਸਾਰੇ ਤੋਂ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ।
ਸਤਨਾਮ ਕਾਹੂ ਨਾ ਦ੍ਰਿੜਾਇਓ,
ਸਤਨਾਮ ਸੀ ਵਾਹਿਗੁਰੂ ਜੋ ਮੰਤਰ ਦ੍ਰਿੜ ਨਹੀਂ ਕਰਵਾਇਆ ਕਿਸੇ ਨੂੰ,
ਸਭ ਆਪਣੀ ਆਪਣੀ ਓਰ
ਜਾਣਾ, ਸਭ ਆਪਣੀ ਵਿੱਚ ਹੀ ਫਸ ਗਏ ਪੂਜਾ ਚ।
ਪਾਰ ਬ੍ਰਹਮ ਕਾਹੂ ਨਾ ਪਛਾਣ,
ਪਾਰ ਬ੍ਰਹਮ ਪਰਮੇਸ਼ਰ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ।
ਸਭ ਸਾਧਕ ਹਰ ਮੋਹੇ ਬੁਲਾਇਓ,
ਉਸ ਵੇਲੇ ਕਣਗੀ ਧਰ ਜੀ ਕਹਿੰਦੇ ਜਦੋਂ ਐਸਾ ਸਮਾਂ ਲੰਘਿਆ ਤੇ ਇੰਨੇ ਹੋ ਗੁਜ਼ਰੇ ਉਸ ਵੇਲੇ ਐਸਾ ਧਿਆਨ ਸਮਾਂ ਜਾਣ ਕੇ ਸਾਨੂੰ ਹੇਮਕੁੰਟ ਸਾਹਿਬ ਦੇ ਉਪਰੋਂ ਤਪੱਸਿਆ ਕਰਦਿਆਂ ਹੈ ਨੂੰ ਅਕਾਲ ਪੁਰਖ ਨੇ ਆਪਣੇ ਪਾਸ ਬੁਲਾਇਆ, ਪਾਸ ਬੁਲਾ ਕੇ ਤੇ ਇਹ ਹੁਕਮ ਕਰਕੇ ਕਹਿ ਕੇ ਸਾਨੂੰ ਭੇਜਿਆ ਹੈ।
ਅਕਾਲ ਪੁਰਖ ਬਾਅਦ ਚੌਪਈ
ਕਿਹੜਾ ਪੁਰਖ ਹੈ, ਬਚਨ ਹੈ, ਹੁਕਮ ਹੈ,
ਮੈਂ ਆਪਣਾ ਸੁੱਤ ਤੋਹੇ
ਨਵਾਜਾ। ਮੈਂ ਅਸੀਂ ਅਕਾਲ ਪੁਰਖ ਕਹਿੰਦੇ ਅਸੀਂ ਤੁਹਾਨੂੰ ਆਪਣਾ ਪੁੱਤਰ ਬਣਾ ਕਰਕੇ ਨਵਾਜਾ ਵਡਿਆਇਆ ਭੇਜ ਰਹੇ ਹਾਂ, ਤੁਹਾਨੂੰ ਆਪਣਾ ਪੁੱਤਰ ਬਣਾਇਆ ਹੈ।
ਪੰਥ ਪਰਚੁਰ ਕਰਦੇ ਕਹੋ ਸਾਜਾ,
ਕਿਸ ਵਾਸਤੇ ਪੰਥ ਪਰਚੁਰ ਕਰਦੇ ਕਹੋ ਸਾਜਾ, ਪੰਥ ਨੂੰ ਪ੍ਰਚਲਿਤ ਕਰਨ ਵਾਸਤੇ, ਪ੍ਰਗਟ ਕਰਨ ਵਾਸਤੇ, ਸਜਾਉਣ ਵਾਸਤੇ ਦੁਨੀਆ ਦੇ ਵਿੱਚ
ਜਾਏ ਤਾਂ
ਖਾਲਸਾ ਪੰਥ ਨੂੰ ਪਰਚੁਰ ਪ੍ਰਵਿਰਤ ਕਰਨ ਵਾਸਤੇ ਸੰਸਾਰ ਵਿੱਚ
ਜਾਏ ਤਾਂ ਤੈ ਧਰਮ ਚਲਾਏ,
ਜਾ ਕੇ ਜਗ੍ਹਾ ਦੇ ਵਿੱਚ ਧਰਮ ਨੂੰ ਚਲਾਉਣਾ ਕਰੋ,
ਬੁੱਧ ਕਰਨ ਤੇ ਲੋਕ ਹਟਾਏ,
ਛੋਟੇ ਕੰਮ ਕਰਨ ਤੋਂ ਲੋਕਾਂ ਨੂੰ ਹਟਾਉਣਾ ਕਰੋ, ਜਿਹੜੇ ਮਾੜੇ ਕੰਮ ਕਰਦੇ, ਤੰਬਾਕੂ ਪੀਣਾ, ਸ਼ਰਾਬ ਪੀਣੀ, ਭੈੜੇ ਕੰਮ ਕਰਨੇ, ਲੋਕੇ ਵੀ ਵਿਚਾਰ ਕਰਨੇ, ਇਹਦੇ ਤੋਂ ਹਟਾਓ।
ਸਭ ਬਾਜ ਦੋਹਰਾ
ਇਹ ਹੁਕਮ ਹੋਇਆ ਅਕਾਲ ਪੁਰਖ ਵੱਲੋਂ। ਅੱਗੇ ਦਸਵੇਂ ਪਾਤਸ਼ਾਹ ਜੀ ਪੰਥ ਨੂੰ ਪੈਦਾ ਕਰਨ ਵਾਸਤੇ ਅਕਾਲ ਪੁਰਖ ਅੱਗੇ ਕੀ ਕਹਿੰਦੇ ਹਨ,
ਠੰਡ ਭਇਓ ਮੈਂ ਜੋਰ ਕਰ।
ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਜੀ, ਉਸ ਵੇਲੇ ਠੰਡ ਭਇਓ ਸੀ, ਖੜੇ ਹੋ ਗਏ ਜੋਰ ਕਰ, ਦੋਵੇਂ ਹੱਥ ਜੋੜ ਕੇ, ਇਹ ਨਹੀਂ ਕਿ ਪਿੱਛੇ ਜੇ ਹੱਥ ਕਰਕੇ ਖੜੋ ਜੀ ਗੁਰੂ ਦੀ ਹਜੂਰੀ ਵਿੱਚ, ਜਿਸ ਤਰ੍ਹਾਂ ਕਈ ਖੜੋ ਜਾਂਦੇ ਪਖੰਡੀ ਜਾਂ ਹੰਕਾਰੀ।
ਬਚਨ ਕਹਾ ਸਿਰ ਨਿਆਏ,
ਉਸ ਵੇਲੇ ਬਚਨ ਕਹਿਆ ਕਿ ਸਿਰ ਨਵਾ ਕਰਕੇ ਅਕਾਲ ਪੁਰਖ ਦੇ ਅੱਗੇ ਬੇਨਤੀ ਕੀਤੀ,
ਪੰਥ ਚੱਲੇ ਤਬ ਜਗਤ ਮੈਂ,
ਕਿਹੜੀ ਬੇਨਤੀ ਕੀਤੀ, ਇਹ ਕਹਿ ਕੇ ਹੇ ਅਕਾਲ ਪੁਰਖ ਵਾਹਿਗੁਰੂ, ਪੰਥ ਤਦੋਂ ਚੱਲੇਗਾ ਸੰਸਾਰ ਵਿੱਚ
ਜਬ ਤੁਮ ਕਰੋ ਸਹਾਇ,
ਜਦੋਂ ਤੁਸੀਂ ਆਪ ਸਹਾਇਤਾ ਕਰੋਗੇ, ਇੰਨਾ ਧਿਆਨ ਸਮਾਂ ਹੈ, ਕੱਲੇ ਕਿਵੇਂ ਪੰਥ ਨੂੰ ਚਲਾਵਾਂਗੇ, ਤੁਹਾਡੀ ਕਿਰਪਾ ਨਾਲ ਪੰਥ ਚੱਲ ਸਕੇਗਾ, ਆਪੋ ਨਹੀਂ ਚੱਲੇਗਾ।
ਇਹ ਕਾਰਨ ਪ੍ਰਭੂ ਹੀ ਪਠਾਇਓ,
ਇਸ ਕਾਰਨ ਕੰਮ ਵਾਸਤੇ ਪ੍ਰਭੂ ਪਰਮੇਸ਼ਰ ਨੇ ਮੋਹ ਮੇਰੇ ਤਾਂ ਪਠਾਇਓ ਭੇਜਿਆ ਹੈ,
ਮੈਂ ਜਗਤ ਜਨਮ ਭਰ
ਆਇਆ। ਚਲੋ ਮਹਾਰਾਜ ਕਹਿੰਦੇ ਅਸੀਂ ਅਵਤਾਰ ਧਾਰ ਕੇ ਆਏ ਹਾਂ ਮੌਤ ਲੋਕ ਵਿੱਚ,
ਤਿੰਨ ਕਹੀ ਇਹਨਾਂ ਤਿੰਨ ਕਹੇ ਹਾਂ,
1700 23 ਬਿਕਰਮੀ ਸੰਗਰਾਂਦੀ 23 ਪੋਹ ਸੀ ਤੇ ਸਪਤ ਸੁਦੀ ਸੀ ਪੋਹ ਦੀ, ਸੱਤਵੀਂ ਪੋਹ ਦੀ ਤੇ 23 ਸਾਵਣ ਤੇ 1723 ਬਿਕਰਮੀ ਸੀ, ਐਤਵਾਰ ਦਾ ਦਿਨ ਸੀ, ਤ੍ਰਿਗ ਖਗ ਨਛੱਤਰ ਸੀ, ਜਿਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ।
ਜਿਮ ਤਿੰਨ ਕਹੀ ਇਹਨਾਂ ਤਿੰਨ ਕਹੇ ਹਾਂ,
ਜਿਵੇਂ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਕਿਹਾ ਇਹਨਾਂ ਤਿੰਨ ਕਹੇ ਹਾਂ, ਇਹਨਾਂ ਇਸੇ ਤਰ੍ਹਾਂ ਇਹਨਾਂ ਦੇ ਤਾਈ ਜਿਹੜੇ ਮਹਤ ਲੋਕ ਵਿੱਚ ਜੀਵ ਰਹਿ ਰਹੇ ਹੈ, ਇਹਨਾਂ ਦੇ ਤਾਈ ਤਿੰਨ ਕਿਸੇ ਤਰ੍ਹਾਂ ਕਹਾਂਗਾ, ਫਰਕ ਨੀ ਕੋਈ ਰੱਖਾਂਗਾ, ਤਾਂ ਨੀ ਮੰਨਾਂਗਾ ਕਿਸੇ ਦੀ,
ਔਰ ਕਿਸੂ ਤੇ ਵੈਰ ਨਾ
ਗਹਿ, ਵੈਰ ਕਿਸੇ ਨਾਲ ਪਕੜਾਂਗਾ ਨਹੀਂ। ਮਹਾਰਾਜ ਕਹਿੰਦੇ ਵੈਰ ਨੀ ਪਕੜਾਂਗੇ, ਜਾਣ ਹੋਇਆ ਕਿਸੇ ਨੇ ਵੈਰ ਜਾ ਕੇ ਬੈਠ ਜਾਈਏ, ਸਾਡਾ ਕਿਸੇ ਨੇ ਲੈਣ ਦੇਣ ਤਾਂ ਹੈ ਨੀ, ਪਰ ਜੋ ਅਕਾਲ ਪੁਰਖ ਵੱਲੋਂ ਸਾਨੂੰ ਹੁਕਮ ਹੈ ਉਹਦੀ ਪਾਲਣਾ ਜ਼ਰੂਰ ਕਰਾਂਗੇ। ਕਿਹੋ ਜਿਹਾ ਹੁਕਮ ਹੈ,
ਜੇ ਹਮਕੋ ਪਰਮੇਸ਼ਰ ਉੱਚ ਰਹਾ,
ਜੇ ਜੋ ਤੁਹਾਡੇ ਕੀ ਹੈ, ਠੀਕ ਹੈ,
ਜੇ ਹਮਕੋ ਪਰਮੇਸ਼ਰ ਉੱਚ ਰਹਾ,
ਜੇ ਹਮਕੋ ਪਰਮੇਸ਼ਰ ਉੱਚ ਰਹਾ, ਜਿਹੜੇ ਕਹਿਣਗੇ ਹਮਕੋ ਮੈਨੂੰ ਹੀ ਪਰਮੇਸ਼ਰ ਉਚਾਰੋ, ਮੈਨੂੰ ਪਰਮੇਸ਼ਰ ਕਹੋ,
ਇਹ ਸਭ ਨਰਕ ਕੁੰਡ
ਮਹਾਰਾਜ ਕਹਿੰਦੇ ਸਾਰੇ ਕੁੰਭੀ ਨਰਕ ਵਿੱਚ ਪੈਣਗੇ, ਜਿਹੜੇ ਕਹਿਣਗੇ ਮੈਨੂੰ ਪਰਮੇਸ਼ਰ ਕਹੋ, ਮੈਨੂੰ ਪਰਮੇਸ਼ਰ ਕਹੋ,
ਮੋਕੋ ਦਾਸ ਪਵਨ ਕਾ ਜਾਣੋ,
ਮੈਨੂੰ ਤਾਂ ਮਹਾਰਾਜ ਕਹਿੰਦੇ ਭਾਈ ਸਾਹਿਬ ਮੇਰੇ ਤਾਂ ਤਾਂ ਪਰਮੇਸ਼ਰ ਤਾਂ ਤਿਦ ਪਰਮੇਸ਼ਰ ਦਾ ਸੇਵ ਕੀ ਜਾਣੋ, ਨਹੀਂ ਫਿਰ ਪਗਦਾਰ ਪਹਿਲਾਂ ਹੋਰ ਮੋਕੋ
ਮੋਕੋ ਦਾਸ ਪਵਨ ਕਾ ਜਾਣੋ,
ਸਤਿਗੁਰੂ ਜੀ ਕੀ ਕਹਿਣਾ ਚਾਹੀਦਾ, ਕਹਿੰਦੇ ਮੋਕੋ ਇਹ ਕਹੋ ਕਿ ਮੈਨੂੰ ਤਾਂ ਤਿਸ ਪਰਮੇਸ਼ਰ ਦਾ ਸੇਵਕ ਸਮਝੋ,
ਜਾਂ ਮੈਂ ਭੇਦ ਨਾ ਰੰਚ ਪਛਾਣ,
ਫਿਰ ਜਾਵਾਂ ਭੇਦ ਨਾ ਰੰਚ ਪਛਾਣ, ਰੱਤੀ ਮਾਤਰ ਵੀ ਸਾਡੇ ਕਹੇ ਬਚਨਾਂ ਚ ਫਰਕ ਨਾ ਸਮਝੋ ਕੋਈ,
ਮੈਂ ਹਾਂ ਪਰਮ ਪੁਰਖ ਕੋ
ਦਾਸ, ਐਸਾ ਪਰਮ ਪੁਰਖ ਪਰਮੇਸ਼ਰ ਦੇ ਸੇਵਕ ਆ, ਇਹ ਕਹਿਣਾ ਚਾਹੀਦਾ ਹਰ ਇੱਕ ਨੂੰ,
ਦੇਖਣ ਆਇਓ ਜਗਤ,
ਮਹਾਰਾਜ ਕਹਿੰਦੇ ਜਗਤ ਦਾ ਤਮਾਸਾ ਵੇਖਣ ਆਇਆ, ਫੇਰ ਪੜੋ ਉਥੋਂ ਆਰੰਭ ਤੋਂ, ਜੇ ਹਮਕੋ
ਪਰਮੇਸ਼ਰ ਉੱਚ ਰਹਾ,
ਪਹਿਲੇ ਵਿੱਚ ਭਗਤੀ ਦਾ ਸਤਿਗੁਰੂ ਜੀ ਨੇ ਵਰਣਨ ਕੀਤਾ, ਇਸ ਅਰਥ ਵਿੱਚ ਗਿਆਨ ਦਾ ਵਰਣਨ ਕਰਦੇ ਹਨ, ਜੇ ਹਮਕੋ ਪਰਮੇਸ਼ਰ ਉੱਚ ਰਹਾ, ਜਿਹੜੇ ਕਹਿਣਗੇ ਮੈਂ ਪਰਮੇਸ਼ਰ ਹਾਂ, ਪਹਿਲਾਂ ਸੀ ਨਾ ਜਿਹੜੇ ਮੈਨੂੰ ਕਹੋ, ਦੂਜਾ ਜਿਹੜੇ ਕਹਿਣਗੇ ਹਮਕੋ ਮੈਂ ਪਰਮੇਸ਼ਰ ਹਾਂ, ਮੈਂ ਪਰਮੇਸ਼ਰ, ਇਹ ਉਚਾਰਨਗੇ ਆਪਣੇ ਮੂੰਹੋਂ
ਨਰਕ ਕੁੰਡ ਮਹਿ ਪਰ
ਤੇ ਸਾਰੇ ਕੁੰਭੀ ਨਰਕ ਵਿਚ ਪੈ ਜਾਣਗੇ ਭਾਈ
ਮੋਕੋ ਦਾਸ ਪਵਨ ਕਾ ਜਾਨੋ
ਸੋ ਮੋਕੋ ਇਹ ਕਹੋ ਕਿ ਮੈਨੂੰ ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਪਰਮੇਸ਼ਰ ਦਾ ਸੇਵਕ ਜਾਨਣਾ ਕਰੋ
ਜਾਂ ਮੈਂ ਭੇਦ ਨਾ ਰੰਚ
ਪਛਾਣ ਜਿਸ ਦੇ ਵਿਚ ਰੱਤੀ ਮਾਤਰੀ ਕੋਈ ਭੇਦ ਨਾ ਜਾਨਣਾ ਕਰੋ
ਮੈਂ ਹਾਂ ਪਰਮ ਪੁਰਖ ਕੋ ਦਾਸ
ਅਸੀਂ ਦਾ ਪਰਮ ਪੁਰਖ ਪਰਮੇਸ਼ਰ ਦੇ ਸੇਵਕ ਹਾਂ ਗੋਲੇ ਹਾਂ
ਦੇਖਣ ਆਇਓ ਜਗਤ
ਇਹ ਜਗਤ ਦਾ ਤਮਾਸ਼ਾ ਵੇਖਣ ਆਇਆ ਜਿਹੜਾ ਅਰਥ ਕਈ ਕਰਦੇ ਜੇ ਹਮਕੋ ਪਰਮੇਸ਼ਰ ਉਚਰ ਹੈ ਉਚਾਰ ਹੈ ਤੇ ਸਭ ਨਰਕ ਕੁੰਡ ਮਹਿ ਪਰ ਹੈ ਦਸਵੇਂ ਪਾਤਸ਼ਾਹ ਕਹਿੰਦੇ ਸਾਨੂੰ ਪਰਮੇਸ਼ਰ ਕਹਿਣਗੇ ਨਹੀਂ ਪਾਏ ਤਾਂ ਨਿਮਰਤਾ ਦੇ ਬਚਨ ਭਗਤੀ ਤੇ ਗਿਆਨ ਦੇ ਬਚਨ ਮਾਰੇ ਨੇ ਇੱਥੇ ਰੱਖੇ ਹਨ
ਮੈਂ
ਸੋ ਅੱਗੇ ਬਚਨ ਆਉਣਗੇ ਵੀ ਜਦੋਂ ਭਾਈ ਦਇਆ ਸਿੰਘ ਜੀ ਬੇਨਤੀ ਕਰਨਗੇ ਸਮਾਂ ਆਉਣ ਤੋਂ ਬੇਨਤੀ ਕਰਾਂਗੇ ਜਿੱਥੇ ਮਾਰਨ ਨੂੰ ਬੇਨਤੀ ਕੀਤੀ ਭਾਈ ਦਇਆ ਸਿੰਘ ਜੀ ਨੇ ਸ਼ਬਦ ਆਵੇਗਾ ਕਹਾਂ ਫਿਰ ਸਤਿਗੁਰੂ ਜੀ ਆਪ ਇਹ ਕਹਿ ਰਹੇ ਹੋ ਕਿ ਕੀ ਪਰਮੇਸ਼ਰ ਦਾ ਸੇਵਕ ਤੇ ਪਰਮੇਸ਼ਰ ਦਾ ਕੋਈ ਫਰਕ ਹੈ ਉਸੇ ਗੁਰੂ ਸਾਹਿਬ ਕਹਿਣਗੇ ਨਹੀਂ ਭਾਈ ਉਹ ਭਗਤੀ ਚ ਲਪੇਟੇ ਬਚਨ ਕਹੇ ਹੈ ਵਾਸਤਵ ਵਿਚ ਸੱਚ ਇਹ ਹੈ ਕਿ ਹਰ ਹਰ ਜਾਣ ਦੋਈ ਏਕ ਹੈ ਦਿਵ ਵਿਚਾਰ ਕੁਛ ਨਾ ਹੈ ਸੋ ਇਹ ਬਚਨ ਕਹਿ ਕੇ ਸਤਿਗੁਰੂ ਜੀ ਉੱਥੇ ਨਿਹਾਲ ਕਰਨਗੇ ਅੱਗੇ ਆਵੇਗਾ ਬਚਨ ਇਹ
ਮੈਂ ਹਾਂ ਪਰਮ ਪੁਰਖ ਕੋ ਦਾਸ
ਮੈਂ ਤਾਂ ਭਾਈ ਪਰਮ ਪੁਰਖ ਪਰਮੇਸ਼ਰ ਦਾ ਸੇਵਕ ਹਾਂ
ਆਇਓ ਜਗਤ
ਜਗਤ ਦਾ ਤਮਾਸਾ ਕੌਣ ਕੇ ਵੇਖਣ ਆਇਆ
ਜਗਤ ਕਹਾ ਸੋ ਕਹੇ
ਜੋ ਪ੍ਰਭ ਜਗਤ ਕਹਾ ਜੋ ਜਗਤ ਵਾਸਤੇ ਕਹਾ ਕਹਿ ਪਰਮੇਸ਼ਰ ਨੇ ਸੋ ਉਹ ਮੈਂ ਕਹਾਂਗਾ ਜਰੂਰ ਇੱਥੇ ਦਸਵੇਂ ਪਾਤਸ਼ਾਹ ਜੀ ਕਹਿੰਦੇ ਹਨ
ਮ੍ਰਿਤ ਲੋਕ ਤੇ ਮੋਨ ਨਾ
ਰਹੇ ਮ੍ਰਿਤ ਲੋਕ ਮਾਤ ਲੋਕ ਜਿਹੜਾ ਇਹ ਤਮੋਨੀ ਬਣ ਕੇ ਨੀ ਰਹੇਗਾ ਚੁੱਪ ਵੱਟ ਕੇ ਦੜ ਵੱਟ ਕੇ ਨੀ ਬੈਠਾ ਰਹਾਂਗਾ
ਨਾਰਾਜ ਛੰਦ
ਵੀਰ ਆਪਣਾ ਕਹਿੰਦੇ ਅੱਗੇ ਕੀ ਕਹਿ ਰਹੇ ਹੈ
ਕਹੋ ਪ੍ਰਭੂ ਤੋਂ ਭਾਸ ਹਾਂ
ਪ੍ਰਭੂ
ਕਹੋ ਪ੍ਰਭੂ ਤੋਂ ਭਾਸ ਹਾਂ
ਕਹੋ ਪ੍ਰਭੂ ਜੋ ਸੁਧ ਕੁਮਾਰੂ ਬ੍ਰਹਮ ਪਰਮੇਸ਼ਰ ਨੇ ਕਹੋ ਭਾਸ ਹੋ ਕਹਿੰਦੇ ਹਾਂ
ਕਿਸੂ ਨਾ ਕਾਨ ਰਾਖ
ਕਿਸੇ ਦੀ ਕਾਨ ਕਨੋੜ ਨਹੀਂ ਰੱਖਾਂਗੇ
ਕਿਸੂ ਨਾ ਭੇਖ ਭੀਜ
ਤੇ ਕਿਸੇ ਭੇਖ ਲਿਬਾਸ ਤੇ ਭੀਜਾਂਗੇ ਵੀ ਨਹੀਂ ਚੰਗੀਆਂ ਮੁੰਦਰੀਆਂ ਪਾ ਲੈ ਜਿਵੇਂ ਉਹ ਬਾਗੇ ਵਾਲਿਆ ਪਾਈ ਫਿਰਦਾ ਬਾਗੇ ਪੁਰਾਣੇ ਵਾਲਾ ਗੁਰਮੇਲ ਸਿੰਘ
ਅਲੇਖ ਬੀਜ ਬੀਜ ਹਾਂ
ਲਿਖਣ ਤੋਂ ਰਹਿਤ ਬੀਜ ਬੀਜਾਂਗਾ ਐਸਾ ਸੂਰਮਤਾਈ ਦਾ ਸੁੰਦਰ ਤੋਂ ਸੁੰਦਰ
ਪਖਾਨ ਪੂਜ ਹਾਂ ਨਹੀਂ
ਤੇ ਪਖਾਨ ਪੱਥਰਾਂ ਦੀ ਪੂਜਾ ਨਹੀਂ ਕਰਾਂਗਾ ਜਿਵੇਂ ਪੱਥਰਾਂ ਨੂੰ ਪੂਜ ਰਹੇ ਹਨ ਤੇ ਪੱਥਰ ਬਣ ਕੇ ਬਰਿੰਦਾ ਰਾਸ਼ੀ ਜਾ ਤੋੜਨ ਤੋਂ ਵਿਸ਼ਨੂੰ ਭਗਵਾਨ ਵਰਗੇ ਕਹਿੰਦੇ ਸਾਨੂੰ ਪੂਜਾ ਕਰੋ ਅਸੀਂ ਗੰਡਕਾ ਨਦੀ ਦੇ ਪੱਥਰ ਬਣ ਕੇ ਚਿੱਟੀ ਧਾਰੀ ਵਾਲੇ ਵਿਸ਼ਨੂੰ ਹਾਂ ਇਹੋ ਜਿਹੀ ਪੂਜਾ ਮੈਂ ਨਹੀਂ ਕਰਾਂਗਾ ਨਾ ਕਰਨ ਦੇਵਾਂਗਾ ਸਿੱਖਾਂ ਨੂੰ
ਨਾ ਭੇਖ ਭੀਜ ਹਾਂ ਕਹੀ
ਨਾ ਕਦੇ ਭੇਖ ਤੇ ਭੀਜਾਂ ਭਤੀਜਾਂਗਾ ਕਹੀ ਕਦੇ ਵੀ
ਅਨੰਤ ਨਾਮ ਗਾਏ ਹਾਂ
ਅਨੰਤ ਤੋਂ ਰਹਿਤ ਪਰਮੇਸ਼ਰ ਜੋ ਉਹਦੇ ਨਾਮ ਨੂੰ ਗਾਵਾਂਗੇ
ਬ੍ਰਹਮ ਪੁਰਖ ਪਾਏ ਹਾਂ
ਵੱਡਾ ਪੁਰਖ ਅਕਾਲ ਪੁਰਖ ਨੂੰ ਪਾਏ ਹੋ ਪਾਵਾਂਗਾ
ਜਟਾ ਨਾ ਤੀਸ ਧਾਰ ਹਾਂ
ਤੇ ਜੜਾਵਾਂ ਜਿਹੜਾ ਸੁਨੁਕੜਾ ਜਿਹਾ ਲਾ ਕੇ ਬੋੜ ਦਾ ਦੁੱਧ ਲਾ ਕੇ ਵਧਾਉਣੀ ਉਹਨੂੰ ਜੜਾਂ ਜਟਾਂ ਕਹਿੰਦੇ ਹੈ ਇਹ ਜੜਾਵਾਂ ਵੀ ਨੀ ਸੀਸ ਤੇ ਰੱਖਾਂਗੇ ਫੇ ਆਲਕ ਪਾ ਕੇ
ਨਾ ਮੁੰਦਰ ਕਾ ਸੁਧਾਰ ਹੋ
ਸੁਧਾਰ ਹੋ ਤੋ ਨਾ ਮੁੰਦਰ ਕਾ ਹੀ ਧਾਰਨ ਕਰਾਂਗੇ ਨਾ ਸੁਧਾਰ ਹੋ ਬਣਾਵਾਂਗੇ ਵੀ ਨਹੀਂ ਜੇ ਸੋ ਧਾਰ ਹੋ ਕਰਾਂਗੇ ਤਾਂ ਧਾਰਨ ਨਹੀਂ ਕਰਾਂਗੇ ਪਾਵਾਂਗੇ ਨਹੀਂ ਤੇ ਸੁਧਾਰ ਹੋ ਬਣਾਵਾਂਗੇ ਨਹੀਂ ਨਾ ਬਣਾਵਾਂਗੇ ਨਾ ਪਾਵਾਂਗੇ ਕੰਨ ਨਹੀਂ ਪਾੜਾਂਗੇ
ਨਾ ਕਾਨ ਕਾਹੂ ਕੀ ਧਰੋ
ਤੇ ਕਾਨ ਕਨੋੜ ਨੇ ਕਿਸੇ ਦੀ ਰੱਖਾਂਗੇ
ਕਹੋ ਪ੍ਰਭੂ ਸੋ ਮੈਂ ਕਰਾਂ
ਜੋ ਪਰਮੇਸ਼ਰ ਨੇ ਸਾਨੂੰ ਕਿਹਾ ਜਰੂਰ ਕਰਨਾ ਇੱਕ ਨਾਮ ਦਾ ਜਾਪ ਕਰਾਂਗੇ ਭਜਨ ਕਰਾਂਗੇ
ਜੋ ਕਾਮ ਸਰਬ ਠਾਮੇ
ਜੋ ਸਾਰੇ ਕੰਮ ਪੂਰੇ ਕਰਨ ਵਾਲਾ ਹੈ
ਨਾ ਜਾਪ ਆਣ ਕੋ ਜਪ
ਹੋਰ ਕਿਹੜਾ ਜਾਪ ਵੀ ਨੀ ਕਰਾਂ ਇੱਕ ਨਾਮ ਨਾ ਕੁਰੂ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਵਾਲਾ ਕੰਮ ਨੀ ਕਰਾਂਗੇ
ਨਾ ਔਰ ਥਾਪਨਾ ਥਪ
ਤੇ ਨਾ ਹੈ ਜੀ
ਨਾ ਔਰ ਥਾਪਨਾ ਥਪ
ਨਾ ਕਿਸੇ ਦੀ ਹੋਰ ਪੂਜਾ ਕਰਾਂਗੇ ਨਾ ਥਾਪੋ ਕਿਸੇ ਨੂੰ ਸੁਤ ਕਰਕੇ ਮੰਨਾਂਗੇ ਥਾਪਾਂਗੇ ਬਣਾਵਾਂਗੇ ਵੀ ਨੀ ਆਪਣਾ ਨੀ ਮੰਨਾਂਗੇ ਕਿਸੇ ਨੂੰ ਹੋਰ
ਬੇਅੰਤ ਨਾਮ ਧਿਆਏ ਹੋ
ਬੇਅੰਤ ਪਰਮੇਸ਼ਰ ਦਾ ਨਾਮ ਧਿਆਵਾਂਗੇ ਜੋ ਬੇਅੰਤ ਨਾਮਾਂ ਵਿੱਚੋਂ ਵਾਹਿਗੁਰੂ ਮੰਤਰ ਨਾਮ ਧਿਆਵਾਂਗੇ
ਪਰਮ ਜੋਤ ਪਾਏ ਹੋ
ਪਰਮ ਜੋਤ ਜੋ ਪ੍ਰਕਾਸ਼ ਕਾ ਸਾਰਿਆਂ ਨੂੰ ਉਸਨੂੰ ਪਾਵਾਂਗੇ
ਨਾ ਧਿਆਨ ਆਣ ਕੋ ਧਰੋ
ਹੋਰ ਕਿਹਦਾ ਧਿਆਨ ਨੀ ਧਰਾਂਗੇ ਜਿਵੇਂ ਸ਼ਿਵ ਜੀ ਵਿਸ਼ਨੂੰ ਦਾ ਵਿਸ਼ਨੂੰ ਸ਼ਿਵ ਜੀ ਦਾ ਲੱਗਾ ਹੋਇਆ
ਨਾ ਨਾਮ ਆਣ ਉਚਾਰਾਂ
ਨਾ ਕਿਸੇ ਹੋਰ ਦਾ ਨਾਮ ਉਚਾਰਾਂਗੇ ਪਰਮੇਸ਼ਰ ਤੋਂ ਬਗੈਰ
ਤਵਕ ਨਾਮ ਰਤਿਅੰ
ਤੇਰੇ ਨਾਮ ਵਿੱਚ ਹੀ ਰੰਗੇ ਰਹਾਂਗੇ ਤਵਕ ਤੇਰੇ
ਨਾ ਆਣ ਮਾਨ ਮਤਿਅੰ
ਨਾ ਹੋਰ ਕਿਸੇ ਸਤਾਰ ਵਿੱਚ ਮਸਤ ਹੋਵਾਂਗੇ
ਪ੍ਰਮ ਧਿਆਨ ਧਾਰਿਅੰ
ਹਾਂਜੀ
ਪ੍ਰਮ
ਵੱਡਾ ਧਿਆਨ ਪ੍ਰਮ ਧਿਆਨ ਪ੍ਰਮ ਜੋ ਪਰਮੇਸ਼ਰ ਵੱਡਾ ਸਾਰਿਆਂ ਤੋਂ ਉਹਦਾ ਧਿਆਨ ਹੀ ਧਾਰਾਂਗੇ
ਅਨੰਤ ਪਾਪ ਟਾਰੀ
ਜੋ ਅਨੇਕਾਂ ਪਾਪਾਂ ਨੂੰ ਟਾਲਣ ਵਾਲਾ ਹੈ
ਤੁਮੇਵ ਰੂਪ ਰਾਚਿਅੰ
ਤੇਰੇ ਰੂਪ ਦੇ ਵਿੱਚ ਸਰੂਪ ਵਿੱਚ ਹੀ ਰੰਗੇ ਰਹਾਂਗੇ
ਨਾ ਆਨ ਦਾਨ ਮਾਚਿਅੰ
ਹੋਰ ਆਨ ਹੋਰ ਦਾਨ ਦੇਣ ਵਿੱਚ ਮਾਚਿਅੰ ਕਲਾਕਾਰ ਨਹੀਂ ਹੋਵਾਂਗੇ
ਤਵਕ ਨਾਮ ਉਚਾਰੀਅੰ
ਤੇਰਾ ਨਾਮ ਹੀ ਉਚਾਰਾਂਗੇ ਪਰਮੇਸ਼ਰ
ਅਨੰਤ ਦੁੱਖ ਟਾਰੀਅੰ
ਅਨੇਕਾਂ ਦੁੱਖਾਂ ਨੂੰ ਟਾਲ ਲਵਾਂਗੇ ਟਾਲਣ ਵਾਲਾ ਜੋ ਹੈ ਨਾਮ
ਜੋ ਪਈ ਜਿਨ ਜਿਨ ਨਾਮ ਤਿਹਾਰੂ ਧਿਆਇਆ
ਹੈ। ਪਰਮੇਸ਼ਰ ਜਿਨ੍ਹਾਂ ਜਿਨ੍ਹਾਂ ਨੇ ਆਪ ਜੀ ਦੇ ਨਾਮ ਧਿਆਇਆ ਹੈ,
ਪਾਪ ਤਿੰਨ ਨਿਗਤ ਮਾਇਆ,
ਜੰਮਣ ਮਰਨ ਦਾ ਦੁੱਖ ਤੇ ਸਰੀਰਕ ਪਾਪ ਉਹਨਾਂ ਦੇ ਨੇੜੇ ਨਹੀਂ ਆਉਂਦਾ।
ਜੇ ਔਰ ਧਿਆਨ ਕੋ ਧਰਹੀ,
ਜਿਹੜੇ ਜਿਹੜੇ ਹੋਰ ਧਿਆਨ ਧਾਰਦੇ ਹਿਰਦਿਆਂ ਵਿੱਚ, ਕੋਈ ਕਮੱਥਿਆ ਦੇਵੀ ਦਾ ਧਿਆਰੀ ਧਾਰ ਵੀ ਕਰਦਾ, ਕੋਈ ਸ਼ਿਵਲਿੰਗ ਦਾ, ਜਿਹੋ ਜਿਹੀ ਪੂਜਾ ਕਰੇਗਾ ਉਹ ਜਿਹਾ ਫਿਰ ਬਣੇਗਾ ਨਾ ਅੰਤ ਨੂੰ। ਮਹਾਂਪੁਰਖਾਂ ਨੂੰ ਪੁੱਛਿਆ ਇੱਕ ਵਾਰ ਕਲਕੱਤੇ, ਆਖਿਆ ਜੀ ਇੱਥੇ ਜਨਾਨੀਆਂ ਕਿਉਂ ਬੰਗਾਲ ਵਿੱਚ ਬਹੁਤੀਆਂ ਜਾਂਦੀਆਂ ਤੇ ਮਰਦ ਪੰਜਾਬ ਵਿੱਚ ਕਿਉਂ ਬਹੁਤੇ ਜਾਂਦੇ, ਦਾ ਕੀ ਕਾਰਨ ਹੈ? ਮਹਾਂਪੁਰਖਾਂ ਨੇ ਉਸ ਵੇਲੇ ਕਿਹਾ ਸੀ, ਮਾਂ ਮਾਈ ਦੀ ਪੂਜਾ ਕਰ, ਨਰਸੇ ਨਾਰ ਹੋਏ ਉਹ ਕਰ, ਇੱਥੇ ਕਾਲੀ ਦੀ ਪੂਜਾ ਕਰਕੇ ਅਖੀਰ ਨੂੰ ਜਿਹਦੀ ਪੂਜਾ ਕਰੀਏ ਬਹੁਤਾ ਖੁਸ਼ ਹੋ ਗਿਆ, ਆਪਣਾ ਰੂਪ ਹੀ ਬਣਾ ਲੈਂਦਾ ਹੈ, ਇਸ ਵਾਸਤੇ ਦੇਵੀ ਖੁਸ਼ ਹੋ ਕੇ ਜਨਾਨੀਆਂ ਬਣਾ ਰਹੀ ਹੈ।
ਝਗੜੇ
ਕਰ ਕਰਕੇ ਆਪਸੇ ਦੀ ਪ੍ਰਸ਼ਨ ਉੱਤਰਾਂ ਵਿੱਚ ਹੀ ਮਰ ਜਾਣਗੇ।
ਹਮੇ ਕਾਜ ਜਗਤ ਮੋ ਆਏ,
ਬਾਹਰ ਆਏ ਕਹਿੰਦੇ ਭਾਈ ਅਸੀਂ ਤਾਂ ਇਸ ਕੰਮ ਵਾਸਤੇ ਆਏ ਹਾਂ,
ਧਰਮ ਹੇਤ ਗੁਰਦੇਵ ਪਠਾਏ,
ਧਰਮ ਦੇ ਹੇਤ ਵਾਸਤੇ, ਧਰਮ ਵਾਸਤੇ ਗੁਰਦੇਵ ਪੂਜਨੀ ਪਰਮੇਸ਼ਰ ਨੇ ਪਠਾਏ ਭੇਜਿਆ ਸਾਨੂੰ,
ਜਹਾਂ ਤਹਾਂ ਤੁਮ ਧਰਮ ਵਿਧਾ,
ਇਹ ਕਹਿ ਕੇ ਭੇਜਿਆ ਜਿੱਥੇ ਕਿੱਥੇ ਜਾ ਕੇ ਧਰਮ ਦਾ ਵਿਸਤਾਰ ਕਰੋ। ਦੋਖੀ ਆ ਨਾ ਸੰਤਾਂ ਮਹਾਤਮਾ ਨੂੰ ਦੁੱਖ ਦੇਣ ਵਾਲੇ, ਇਹਨਾਂ ਦੁਆਤੀ ਇਸ਼ਟ ਪਿਆਰੀ, ਉਹਨਾਂ ਨੂੰ ਪਕੜ ਕੇ ਪਛਾੜ ਦਿਓ, ਮਾਰੋ ਪਟਕਾ ਕੇ। ਆ ਸ਼ਬਦ ਸੁਣਾਉਣੀ ਚਾਹੀਦਾ ਖੁਸ਼ਵੰਤ ਸਿੰਘ ਜਿਹੜਾ ਬੈਠਾ ਦਿੱਲੀ ਇੰਦਰਾ ਦੀ ਚਪੜੀ ਥੱਲੇ।
ਜਾਹੀ ਕਾਜ ਧਰਾ ਹਮ ਜਨਮ,
ਮਹਾਰਾਜ ਕਹਿੰਦੇ ਇਸੇ ਵਾਸਤੇ ਆਪਣਾ ਜਨਮ ਧਾਰਿਆ, ਤਾਪ ਲਿਆ ਧਰਤੀ ਤੇ,
ਸਮਝ ਲੇਹੋ ਸਾਧੂ ਸਾਹਿਬ ਮਨ ਮਨ,
ਹੋ ਸ੍ਰੇਸ਼ਟ ਮਹਾਤਮਾ ਜਨੋ ਆਪਣੇ ਮਨ ਚ ਸਮਝ ਲਵੋ, ਹੋਰ ਸਾਡਾ ਕੋਈ ਕੰਮ ਪ੍ਰਯੋਜ ਨੀ ਸੰਸਾਰ ਵਿੱਚ ਆਉਣ ਦਾ।
ਧਰਮ ਚਲਾਵਨ ਸੰਤ ਉਬਾਰ,
ਕੀ ਕੰਮ? ਧਰਮ ਚਲਾਉਣਾ ਦੁਨੀਆਂ ਦੇ ਉੱਤੇ, ਤੇ ਸ੍ਰੇਸ਼ਟ ਮਹਾਤਮਾ ਸੰਤ ਜਨਾਂ ਨੂੰ ਬਚਾਉਣਾ ਦੁਸ਼ਟਾਂ ਤੋਂ,
ਦੁਸ਼ਟ ਸਭਨ ਕੋ ਮੂਲ,
ਜਿਹੜੇ ਪਾਪੀ ਲੋਕ ਉਹਨਾਂ ਨੂੰ ਮੁੱਢ ਤੋਂ ਪੱਟ ਦੇਣ ਦਾ ਕੰਮ ਹੈ ਸਾਡਾ, ਜੜਾਂ ਪੱਟਾਂਗੇ ਨਰੰਗੇ ਵੱਲ ਇਸ਼ਾਰਾ ਹੈ।
ਜਿਹੜੇ
ਪਹਿਲਾ ਅਵਤਾਰ ਹੋਏ ਐਸੇ ਪਿਓਰੇ ਪੁੱਤ ਹੋ ਕੇ ਵੀ ਡਰੀ ਜਾਂਦੇ ਆਪਾਂ, ਕਿੱਥੋਂ ਦੀ ਸੁੱਕੀ ਆਪਣੇ ਕੋਲ, ਇਹ
ਆਪ ਤੈਨ ਜਾਪ ਉਚਾਰ,
ਉਹਨਾਂ ਨੇ ਆਪ ਆਪਣੇ ਜਾਪ ਉਚਾਰਨਾ ਸ਼ੁਰੂ ਕਰ ਦਿੱਤਾ।
ਦੋਖੀ ਕੋਈ ਨਾ ਵਿਦਾਰ,
ਪਰਮੇਸ਼ਰ ਫਿਰ ਪੜੋਣੇ ਪ੍ਰਭ,
ਪ੍ਰਭ ਦੋਖੀ ਕੋਈ ਨਾ ਵਿਦਾਰ,
ਆਪ ਤੈਨ ਜਾਪ ਉਚਾਰਾ, ਆਪਣਾ ਆਪ ਹੀ ਜਾਪ ਉਚਾਰਨਾ ਸ਼ੁਰੂ ਕਰ ਦਿੱਤਾ ਤੇ ਅਚਰਾਉਣਾ ਸ਼ੁਰੂ ਕਰ ਦਿੱਤਾ। ਜਿਹੜੇ ਪਰਮੇਸ਼ਰ ਦੇ ਨਿੰਦਕ ਸੀ ਉਹਨਾਂ ਨੂੰ ਕਿਸੇ ਨੂੰ ਵੀ ਪਕੜ ਕੇ ਬਦਾਰਾ ਕੱਟਿਆ ਨਹੀਂ, ਆਪ ਸਭੀ ਜੀ ਮਾਮੇ ਭਾਣਜਿਆਂ ਦੀ ਲੜਾਈ ਵਿੱਚ ਹੀ ਮਰਦੇ ਰਹੇ।
ਧਰਮ ਕਰਨ ਕੋ ਰਾਹੋ ਨਾ ਡਾਰਾ,
ਤੇ ਡਾਰਾ ਨਾ ਪਾਉਣ ਦਾ, ਧਰਮ ਦੇ ਕੰਮ ਕਰਨ ਦਾ ਰਾਹ ਹੀ ਨੀ ਪਾਇਆ ਕਿਸੇ ਨੇ, ਦੁਨਿਆਵੀ ਝਗੜਿਆਂ ਚ ਮਰਦੇ ਰਹੇ, ਕੋਈ ਸੀਤਾ ਨੂੰ ਛਡਾਉਣ ਚ ਲੱਗਾ ਰਿਹਾ, ਕੋਈ ਕੰਸ ਨੂੰ ਮਾਰਨ ਚ ਲੱਗਾ ਰਿਹਾ ਹੈ, ਧਰਮ ਦੇ ਕੰਮ ਵਾਸਤੇ ਕੋਈ ਨੀ ਕੀਤਾ, ਜਿਹਨਾਂ ਨੇ ਪਰਮੇਸ਼ਰ ਦੀ ਨਿੰਦਿਆ ਕੀਤੀ ਹੈ।
ਜਿਹੜੇ
ਗੌਸ ਹੁਕਮ ਸੁਣ ਕੇ ਤੇ ਜਾਂ ਗਾਹ ਪਹੁੰਚਾਉਣ ਵਾਲੇ, ਤੇ ਅੰਬੀਆ ਨਾਮ ਹੈ ਨਬੀ ਦਾ, ਇਹਨਾਂ ਨੇ ਪਾਤਸ਼ਾਹ ਲਿਖਿਆ ਹੈ, ਪਰ ਨਬੀ ਵਰਗੇ ਜਿਹੜੇ ਹੋਏ ਹਨ, ਮਹਾਰਾਜ ਕਹਿੰਦੇ ਹੋਏ ਜਿਹੜੇ,
ਮੈਂ ਕਰਤ ਜਗਤ ਤੇ ਗਏ,
ਮੈਂ ਹਾਂ ਇਹ ਕਰਦੇ ਸੰਸਾਰ ਵਿੱਚੋਂ ਚਲੇ ਗਏ।
ਮਹਾਂਪੁਰਖ ਕਾਹੂ ਨਾ ਪਛਾਣ,
ਮਹਾਂਪੁਰਖ ਅਕਾਲ ਪੁਰਖ ਨੂੰ ਕਿਸੇ ਨੇ ਵੀ ਨਹੀਂ ਪਛਾਣਿਆ,
ਧਰਮ ਧਰਮ ਕੋ ਕਛੂ ਨਾ ਜਾਣ,
ਧਰਮ ਦੇ ਕੰਮ ਕਰਨ ਦਾ ਜਿਹੜਾ ਰਾਹ ਸੀ ਉਹ ਜਾਣਿਆ ਨਹੀਂ ਹੈ, ਧਰਮ ਦੇ ਕਰਮ ਕਰਨੇ ਜਿਹੜੇ ਸੀ ਇਹਨਾਂ ਦੀ ਪਛਾਣ ਨਹੀਂ ਕੀਤੀ।
ਅਵਰਨ ਕੀ ਆਸਾ ਕਿਸ਼ ਨਾਹੀ,
ਹੋਰ ਕਿਸੇ ਦੀ ਪਾਈ ਆਸਾ ਨਹੀਂ, ਜਿਨ੍ਹਾਂ ਨੂੰ ਹੋਰ ਕਿਸੇ ਦੀ ਆਸਾ ਨਹੀਂ ਹੈ ਸਾਨੂੰ,
ਆਸ ਭਰੋ ਮਨ
ਇੱਕ ਆਸ ਭਰੋ ਮਨ ਮਾਹੀ ਮਾਰਕ, ਇੱਕੋ ਦੀ ਆਸ ਅਸੀਂ ਮਨ ਧਾਰਨ ਕੀਤੀ ਹੈ, ਖਾਲਸਾ ਜੀ ਤੁਸੀਂ ਵੀ ਇੱਕ ਦੀ ਆਸਾ ਧਾਰੋ,
ਆਨੇ ਆਸ ਉਪਜਤ ਕਿਸ਼ ਨਾਹੀ,
ਹੋਰ ਕੋਈ ਆਸਾ ਪੈਦਾ ਨਹੀਂ ਹੁੰਦੀ,
ਬਾਕੀ ਆਸ ਭਰੋ ਮਨ ਮਾਹੀ,
ਇਸ ਪਰਮੇਸ਼ਰ ਦੀ ਆਸਾ ਰੱਖੋ ਮਨ ਵਿੱਚ।
ਦੋਹਰਾ ਕੋਈ ਪੜਤ ਕੁਰਾਨ ਕੋ,
ਮਹਾਰਾਜ ਨੇ ਕੋਈ ਤਾਂ ਕੁਰਾਨ ਹੀ ਪੜੀ ਜਾਂਦਾ,
ਕੋਈ ਪੜਤ ਕੁਰਾਨ,
ਕੋਈ ਆਪਣੇ ਆਪ ਨੂੰ ਹਿੰਦੂ ਕਹਾ ਕੇ ਪੁਰਾਣਾ ਦਾ ਪਾਠੀ ਬਣਿਆ ਬੈਠਾ ਪੜਦਾ,
ਕਾਲ ਨਾ ਸਖਤ ਬਚਾਏ
ਕਾ, ਇਹਨਾਂ ਨੂੰ ਕਾਲ ਨਹੀਂ ਗੇ, ਇਹਨਾਂ ਨੂੰ ਪੜਨ ਵਾਲਿਆਂ ਨੂੰ ਕਿਸੇ ਨੂੰ ਵੀ ਕਾਲ ਨੂੰ ਬਚਾ ਸਕਦਾ ਗਾ, ਵਾਹਿਗੁਰੂ ਕਾਲ ਤੋਂ ਇਹਨਾਂ ਵਿੱਚੋਂ ਕੋਈ ਵੀ ਕਿਸੇ ਨੂੰ ਬਚਾ ਸਕਦਾ ਗਾ, ਕਾਲ ਤੋਂ ਕਾਲ ਨੂੰ ਨਹੀਂ, ਕਾਲ ਕੋਲੋਂ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਬਚਾ ਨਹੀਂ ਸਕਦਾ।
ਫੋਕਟ ਧਰਮ ਨਿਦਾਨ,
ਨਿਦਾਨ ਨਾਮ ਅੰਤ ਦਾ, ਹੈ ਮੂਰਖੋ ਅੰਤ ਨੂੰ ਇਹ ਫੋਕਟ ਨਿਸਫਲ ਹੀ ਆ ਸਾਰੇ ਧਰਮ ਜਿਤਨੇ ਦਿੱਤੇ ਪਿੱਛੇ,
ਪਈ ਕਈ ਕੋਟ ਮਿਲ ਪੜਤ ਕੁਰਾਨ,
ਕਈ ਕਰੋੜਾਂ ਮਿਲ ਕੇ ਕੁਰਾਨਾ ਪੜੀ ਜਾਂਦੇ ਭਾਈ,
ਵਾਚਤ ਕਿਤੇ ਪੁਰਾਣ ਅਜਾਨ,
ਕਈ ਅਣਜਾਣ ਪੁਰਾਣਾ ਨੂੰ ਵਾਚੀ ਜਾਂਦੇ ਹਨ,
ਅੰਤ ਕਾਲ ਕੋਈ ਕੰਮ ਨਾ ਆਵਾ,
ਅੰਤ ਦੇ ਸਮੇਂ ਤੇ ਕਿਸੇ ਨੇ ਕੰਮ ਨਹੀਂ ਆਉਣਾ,
ਦਾਵ ਕਾਲ ਕਾਹੂ ਨਾ ਬਚਾਵਾ,
ਦਾਵ
ਕਾਲ ਕਾਹੂ ਨਾ ਬਚਾਵਾ,
ਕਾਲ ਦੇ ਦਾਅ ਤੋਂ ਕਿਸੇ ਨੇ ਵੀ ਨਹੀਂ ਬਚਾਉਣਾ ਇਹਨਾਂ ਵਿੱਚੋਂ,
ਕਿਉਂ ਨਾ ਜਪੋ ਤਾ ਕੋ ਤੁਮ ਭਾਈ,
ਇਹ ਭਰਾਵੋ ਫਿਰ ਕਿਉਂ ਨੀ ਜਪ ਰਹੇ ਤੇਰੇ ਤਾਈ,
ਅੰਤ ਕਾਲ ਜੋ ਹੋਏ ਸਹਾਇ,
ਜੋ ਅੰਤ ਦੇ ਸਮੇਂ ਤੇ ਸਹਾਇਕ ਹੈ ਪਰਮੇਸ਼ਰ, ਜਿੱਥੇ ਹਰ ਆਰਾਧੀ ਹੈ
ਜਿੱਥੇ ਅਰਮਿਤ ਸਹਾਈ ਰੂਪ ਹੈ
ਜੋ
ਭਾਈ ਭਰਮ ਰੂਪ ਜਾਣ ਕਰਕੇ ਨਾ ਕਰਮ ਨੂੰ ਫੁੱਕੇ ਸਮਝ ਲਓ ਇਸ ਵਾਲੀ
ਸਰਤ ਨਾ ਕੋਈ ਕਰਮ
ਇਹਨਾਂ ਤੋਂ ਕੋਈ ਕੰਮ ਨੀ ਸਰੇਗਾ ਘਰ ਘਰ ਹੋਏ ਬਹਿਣਗੇ ਰਾਮਾ ਤਿੰਨ ਤੇ ਸਰ ਨਾ ਕੋਈ ਕੰਮ
ਇਹ ਕਾਰਨ ਪ੍ਰਭ ਹਮੇ ਬਣਾਇਓ
ਇਸ ਵਾਸਤੇ ਸਾਨੂੰ ਬਣਾਇਆ ਹੈ ਪਰਮੇਸ਼ਰ ਨੇ ਪੈਦਾ ਕੀਤਾ
ਭੇਦ ਭਾਖ ਇਹ ਲੋਕ ਪਠਾਇਓ
ਭੇਦ ਭਾਖ ਭੇਦ ਦੱਸ ਕਰਕੇ ਭਾਖ ਕਹਿ ਕੇ ਇਹ ਮਾਤ ਲੋਕ ਸਾਨੂੰ ਭੇਜਿਆ ਹੈ
ਜੋ ਤੈਨ ਕਹਾ ਤੂੰ ਸਭਨ ਉਚਰੋ ਉਚਰੋ
ਹਾਂ ਉਚਰੋ ਜੋ ਤਿਸ ਪਰਮੇਸ਼ਰ ਨੇ ਸਾਨੂੰ ਕਿਹਾ ਉਹ ਅਸੀਂ ਉਚਰੋ ਉਚਾਰਦੇ ਹਾਂ ਇੱਥੇ
ਵਿੰਬ ਵਿੰਬ ਕੱਛ ਨਾਇਕ ਨਾ ਕਰੋ
ਵਿੰਬ ਪਖੰਡ ਤੇ ਵਿੰਬ ਵਿਖਾਉਣਾ ਤੇ ਵਿੰਬ ਵਿੰਬ ਪਖੰਡ ਪਖੁੰਡ ਇਹ ਵੀ ਕੋਈ ਨੀ ਕਰਾਂਗੇ ਵਿੰਬ ਨਾ ਵਿਖਾਉਣ ਦਾ ਹੈ
ਰਸਾਵਲੀ ਛੰਦ
ਨਾਇਕ ਥੋੜੇ ਮਾਤਰ ਨੀ ਕਰਾਂਗੇ
ਰਸਾਵਲੀ ਛੰਦ ਨਾ ਜਟਾ ਮੂੰਡ ਧਾਰਾਂ
ਮਹਾਰਾਜ ਕਰਾਂਗੇ ਜੜਾਵਾਂ ਵੀ ਨੀ ਮੂੰਡ ਸਿਰ ਤੇ ਰੱਖਾਂਗੇ
ਨਾ ਮੁੰਦਰ ਕਾ ਸਵਾਰ
ਤੇ ਨਾ ਮੁੰਦਰ ਕਾ ਹੀ ਪਾਵਾਂਗੇ ਮੁੰਦਰਾ ਕੰਨ ਵਿਚ ਕੰਨ ਪਾੜ ਕੇ
ਜਪੋ ਤਾਸ ਨਾਮ
ਇਸ ਪਰਮੇਸ਼ਰ ਦਾ ਨਾਮ ਜਪਾਂਗੇ ਜਪੋ ਤੁਸੀਂ ਵੀ
ਸਰਬ ਕੰਮ
ਸਾਰੇ ਕੰਮ ਹੀ ਪੂਰੇ ਹੋ ਜਾਣਗੇ
ਨੈਣ ਮਿਚਾਓ
ਤੇ ਅੱਖਾਂ ਮੀਚ ਕੇ ਵੀ ਨੀ ਬੈਠਾਂਗਾ ਤੇ ਨਾ ਕਿਸੇ ਨੂੰ ਬੈਠਣ ਦੀ ਆਗਿਆ ਦੇਵਾਂਗਾ
ਨਾ ਦਿੰਬ ਦਿਖਾਓ
ਹਾਂ ਦਿੰਬ
ਦਿੰਬ
ਨਾ ਪਖਾਂਡੀ ਵਿਖਾਵਾਂਗਾ ਕਿਸੇ ਪ੍ਰਕਾਰ ਦਾ ਸਪਸ਼ਟ ਰਹਾਂਗਾ
ਨਾ ਕੋ ਕਰਮ
ਨਾ ਕਰਮ ਕਮਾਉਣ ਦੀ ਆਗਿਆ ਦੇਵਾਂਗਾ ਪਖੰਡੀਆਂ ਜਿਵੇਂ ਭੋਰਿਆਂ ਚੜ ਕੇ ਕਰਦੇ ਕਈ
ਨਾ ਭੇਖੀ ਕਹਾਉ
ਤੇ ਨਾ ਲਿਬਾਸੀ ਕਹਾਵਾਂਗਾ ਫਲਾਨੇ ਭੇਖ ਵਾਲਾ
ਜੋ ਪਈ
ਜਾਂ ਭੇਖਾ ਭੇਖ ਵੀ ਕਈ ਚੱਲੇ ਇਹਨਾਂ ਵਿਚੋਂ ਵੀ ਨਹੀਂ
ਤਨ ਮੈਂ ਧਾਰੇ ਜਿਹੜੇ
ਭੇਖ ਤਨ ਸਰੀਰ ਤੇ ਧਾਰੇ
ਜਨ ਕਸ਼ਕ ਹੈ ਨਾ ਵਿਚਾਰ
ਜਿਹੜੇ ਪਰਮੇਸ਼ਰ ਦੇ ਪਿਆਰਿਆਂ ਨੂੰ ਕਸ਼ਕ ਹੈ ਥੋੜੇ ਮਾਤਰ ਵੀ ਨੀ ਜਾਣਦੇ ਉਹਨਾਂ ਕਸ਼ ਕੁਸ਼ਕ ਕਰਕੇ ਵੀ ਜਿਵੇਂ ਕਹਿੰਦੇ ਫਲਾਨਾ ਕੀ ਹੈ ਇਸ ਤਰ੍ਹਾਂ ਕੁਝ ਕਰਕੇ ਵੀ ਨੀ ਜਾਣਦੇ ਧਰਤੀ ਮਾਤਰ ਵੀ ਨੀ ਸਮਝਦੇ ਪਰਮੇਸ਼ਰ ਦੇ ਪਿਆਰੇ ਭੇਖੀਆਂ ਨੂੰ
ਸਮਝ ਲਿਓ ਸਭ ਜਨ ਮਨ ਮਾਹੀ
ਸਾਰੇ ਜਨ ਭਗਤ ਪਿਆਰੇ ਮਨ ਚ ਸਮਝ ਲਵੋ ਗੁਰਮੁਖੋ
ਬਿੰਬਨ ਮੈਂ ਪਰਮੇਸ਼ਰ
ਪਖੰਡ ਚ ਭਾਈ ਪਰਮੇਸ਼ਰ ਨੀ ਮਿਲਦਾ
ਜੇ ਜੇ ਕਰਮ ਕਰ ਬਿੰਬ ਦਿਖਾਹੀ
ਜਿਹੜੇ ਕਰਮ ਕਰਕੇ ਪਖੰਡ ਵਿਖਾਉਂਦੇ ਹਨ
ਤਿੰਨ ਪਰਲੋਕਨ ਮੋਹ ਗਤ
ਨਾਹੀ ਉਹਨਾਂ ਨੂੰ ਪਰਲੋਕਨ ਨਾਮ ਪਰਲੋਕ ਦਾ ਹੈ ਉੱਥੇ ਮੁਕਤੀ ਨੀ ਉਹਨਾਂ ਨੂੰ ਪ੍ਰਾਪਤ ਹੁੰਦੀ
ਜੀਵਤ ਚਲਤ ਜਗਤ ਏਕ
ਹਾਂ ਜਿਉਂਦੇ ਸੰਸਾਰ ਦੇ ਕੰਮ ਜਰੂਰ ਚੱਲ ਪੈਂਦੇ ਆ ਸੋਹਣੇ
ਸਵਾਂਗ ਦੇ ਕਰ ਪੂਜਤ ਰਾਜਾ
ਚੰਗੀ ਬਨਾਵਟ ਵੇਖ ਕੇ ਛਾਪਾਂ ਪਾਈਆਂ ਚੇਲੇ ਦਾ ਜੁੱਤੀ ਵੇਖ ਕਰਕੇ ਚਿੱਟਾ ਚੋਲਾ ਵੇਖ ਕਰਕੇ ਲੋਕੀ ਜਰੂਰ ਮੱਥਾ ਟੇਕਦੇ ਰਾਜੇ ਵੀ ਚੇਲੇ ਬਣ ਜਾਂਦੇ ਹੈ
ਸਵਾਂਗਣ ਮੈਂ ਪਰਮੇਸ਼ਰ ਨਾਹੀ
ਸਵਾਂਗਾਂ ਵਿੱਚ ਭਾਈ ਪਰਮੇਸ਼ਰ ਨਹੀਂ ਹੈ ਬਨਾਵਟਾਂ ਵਿੱਚ
ਖੋਜ ਫਿਰੇ ਸਭ ਹੀ ਕੋ ਕਾਹੀ
ਹਾਂ ਭਾਵੇਂ ਕੋਈ ਜਿੱਥੇ ਮਰਜ਼ੀ ਖੋਜ ਕੇ ਵੇਖ ਲਵੇ ਕੋ ਕਾਹੀ ਜਿੱਥੇ ਕਾਹੀ ਕਿੱਥੇ ਜਿੱਥੇ ਮਰਜ਼ੀ ਜਾ ਕੇ ਵੇਖ ਲੇ ਕੋਈ
ਆਪਣਾ ਮਨ ਕਰਮੋ ਜਿਹੇ ਆਨਾ
ਹਾਂਜੀ
ਆਪਣਾ ਮਨ ਕਰਮੋ ਜਿਹੇ ਆਨਾ
ਆਪਣਾ ਮਨ ਕਰਮੋ ਜਿਹੇ ਆਨਾ ਜਿਨ੍ਹਾਂ ਨੇ ਆਪਣੇ ਮਨ ਨੂੰ ਸੋ ਅਧੀਨ ਕਰਨ ਰੂਪ ਹੱਥ ਵਿਚ ਲਿਆਂਦਾ ਹੈ
ਪਾਰ ਬ੍ਰਹਮ ਕੋ ਤਿੰਨ ਹੀ ਪਛਾਣ
ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਕਿਹਨਾਂ ਨੇ ਪਛਾਣਿਆ ਭਾਈ
ਦੋਹਰਾ ਦੇਖ ਦਿਖਾਏ ਜਗਤ ਕੋ
ਮਹਾਰਾਜ ਕਹਿੰਦੇ ਭਾਈ ਸੰਸਾਰ ਨੂੰ ਲਿਬਾਸ ਵਿਖਾਉਂਦੇ ਹਨ
ਲੋਕਾਂ ਕੋ ਬਸ ਕੀ
ਲੋਕਾਂ ਨੂੰ ਤਾਂ ਵਸ ਕਰ ਲੈਂਦੇ
ਅੰਤ ਕਾਲ ਕਾਤੀ ਕਟਿਓ
ਪਰ ਅੰਤ ਨੂੰ ਕਾਲ ਦੇ ਸਮੇਂ ਤੇ ਅੰਤ ਕਾਲ ਕਾਤੀ ਕਟਿਓ ਅੰਤ ਦੇ ਸਮੇਂ ਤੇ ਕਾਲ ਦੀ ਹੁਕਮ ਰੂਪੀ ਕਾਤੀ ਸ਼੍ਰੀ ਦੇ ਨਾਲ ਕੱਟੇ ਜਾਣਗੇ ਉਹ
ਬਾਸ ਨਰਕ ਮੋਲੀ
ਤੇ ਵਾਸਤਾ ਹੋਵੇਗਾ ਕੁੰਭੀ ਨਰਕ ਵਿੱਚ ਉਹਨਾਂ ਲੋਕਾਂ ਨਾਲ ਪਖੰਡ ਵਿਖਾਉਂਦੇ ਹੈ
ਜੋ ਪਈ
ਨਾਲ ਗੁਰੂ ਗ੍ਰੰਥਾਂ ਨੂੰ ਮੱਥਾ ਟੇਕਦੇ ਤੇ ਨਾਲ ਬੋਤਲਾਂ ਰੱਖੀ ਫਿਰਦੇ ਪਾਣੀ ਦੀਆਂ ਕਿਰਪਾਨਾਂ ਵੀ ਕਈਆਂ ਦੇ ਪਾਈਆਂ ਪਖੰਡੀਆਂ ਦੇ
ਜੇ ਜੇ ਜਾਕੋ ਡਿੰਬ ਦਿਖਾਵਾ
ਜਿਹੜੇ ਪਖੰਡ ਵਿਖਾਉਂਦੇ ਹਨ ਸੰਸਾਰ ਵਿੱਚ
ਲੋਕਾਂ ਨੂੰ ਮੁੰਡ ਅਦਕ ਸੁਖ ਪਾਵਾ
ਉਹ ਲੋਕਾਂ ਨੂੰ ਮੁੰਨ ਕੇ ਨਾ ਬਹੁਤ ਸੁਖ ਪਾਉਂਦੇ ਮਾਇਆ ਲੈ ਲੈਣੀ ਮੁੰਨਣ ਦਾ ਨਾਮ ਹੈ ਮਾਇਆ ਇਕੱਠੀ ਕਰ ਲੈਣੇ ਕਹਿੰਦੇ ਮੁੰਨ ਲਿਆ ਜੇ ਇੰਨੇ ਚੇਲੇ
ਨਾਸਾ ਮੂੰਦ ਕਰੇ ਪਰਨਾਮ
ਤੇ ਨਾਸਾ ਬੰਦ ਕਰੇ ਨੱਕ ਪਕੜ ਲੈਂਦੇ ਹੈ ਤੇ ਕਰੇ ਪ੍ਰਣਾਮ ਨਮਸਕਾਰਾਂ ਕਰਦੇ ਹਨ
ਫੋਕਟ ਧਰਮ ਨਾ ਕਉ ਬੀ ਕੰਮ
ਇਹ ਖੋਟੇ ਫੋਟ ਕਰਮ ਤੇ ਧਰਮ
ਫੋਕਟ ਧਰਮ ਨਾ ਕਉ ਬੀ ਕੰਮ
ਇਹ ਫੋਕੇ ਕੰਮ ਹੈ ਭਾਈ ਧਰਮ ਪੁੰਨਾ ਦੇ ਇਹਨਾਂ ਦੇ ਕਉਡੀ ਦੇ ਕੰਮ ਨਹੀਂ ਆਉਣਗੇ
ਫੋਕਟ ਧਰਮ ਜਿਤੇ ਜਗ ਕਰ ਹੀ
ਇਹ ਜਿਤਨੇ ਸੰਸਾਰ ਧਰਮ ਪੁੰਨ ਕਰਦੇ ਸਾਰੇ ਫੋਕੇ ਫਿੱਕੇ ਹਨ
ਨਰਕ ਕੁੰਡ ਭੀਤਰ ਤੇ ਪਰ ਹੀ
ਉਹ ਨਰਕ ਕੁੰਡ ਦੇ ਵਿੱਚ ਹੀ ਪੈਣਗੇ ਅੰਤ ਨੂੰ ਨਰਕ ਕੁੰਡ ਭੀਤਰ ਤੇ ਪਰ ਹੀ ਤੇ ਉਹ ਕੁੰਭੀ ਨਰਕ ਵਿੱਚ ਪਾਰੇ ਹੀ ਪੈਣਗੇ ਭੀਤਰ ਤੇ ਪਾਰੇ ਨੀ ਪਰੇ ਨੀ ਪੈਣਗੇ ਵਿੱਚ ਪੈਣਗੇ
ਹੱਥ ਹਲਾਏ ਸੁਰਗ ਨਾ ਜਾਹੋ
ਹੱਥ ਲਾ ਕੇ ਸਵਰਗ ਚ ਤਾਂ ਨੀ ਜਾਈਦਾ ਜਿਵੇਂ ਗੁਰਬਚਨਾ ਵਿਖਾਉਂਦਾ ਮੈਂ ਆਪ ਵੀ ਨਰਕ ਨੂੰ ਉੱਠ ਗਿਆ ਹੇਠਾਂ ਉੱਤੇ ਹੱਥ ਜਾ ਰੱਖ ਕੇ ਵਿਚਾਲ ਵੀ ਕਹਿੰਦੇ ਵੇਖੋ ਕੀ ਆ ਢੇਡੀ ਦਿਸਣਾ ਬੰਦੇ ਦਾ ਵੇਖੀ ਹੋਰ ਕੀ ਦਿਸਣਾ ਅਸੀਂ ਇਹੀ ਰੱਬ ਹੈ ਜਾਂ ਆਕਾਸ਼ ਦਿਸਣਾ ਉਹਨੂੰ ਰੱਬ ਬਣਾਈ ਬੈਠੇ ਹੈ ਮਹਾਰਾਜ ਕਹਿੰਦੇ ਕੇਵਲ ਹੱਥ ਲਾਉਣ ਦੇ ਨਾਲ ਸਵਰਗ ਸਤਫਲ ਨੂੰ ਨਹੀਂ ਜਾਈਦਾ।
ਜੋ ਮਨ ਜੀਤ ਸਕਾ ਨਹੀਂ ਕਾ,
ਜਿਹੜਾ ਭਾਈ ਮਨ ਨੂੰ ਨੀ ਕਦੇ ਵਸ ਵਿੱਚ ਕਰ ਸਕਿਆ, ਵਿਕਾਰਾਂ ਵੱਲ ਰੋਕ ਸਕਿਆ, ਕੀ ਸਤਖੰਡ ਨੂੰ ਜਾਵੇਗਾ? ਨਹੀਂ ਜਾਵੇਗਾ।
ਸਭ ਬਾਚ ਦੋਹਰਾ ਜੋ ਨਿਜ ਕਾ ਮੋਹ ਸੋ ਕਹਾ।
ਇਹ ਕਵੀ ਦਾ ਬਚਨ ਹੈ, ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਜਿਹੜੇ ਪੰਜ ਖੰਡੀਏ ਹਨ, ਇਹਨਾਂ ਨੇ ਕਵਿਓ ਬਾਚ ਬੇਨਤੀ ਚੌਪਾਈ ਤਾਂ ਰਹਿਣ ਦਿੱਤਾ, ਕਵਿਓ ਬਾਚ ਨਾਲ ਕਾਫੀ ਦਿੱਤਾ, ਤਾਂ ਇਹਨੇ ਗੁਟਕਿਆਂ ਵਿੱਚ ਕਵਿਓ ਬਾਚ ਨੀ ਛੱਪਿਆ ਗਿਆ, ਬੇਨਤੀ ਚੌਪਾਈ ਕੱਲਾ ਛੱਪਿਆ। ਕਹਿੰਦੇ ਕਵਿਓ ਬਾਚ ਕੀ ਹੁੰਦਾ? ਸਿਧਾਂਤ ਦਾ ਪਤਾ ਨੀ, ਆਪਣੀ ਮਰਜ਼ੀ ਨਾਲ ਅੱਖਰ ਕੱਟ ਦਿੱਤੇ ਹੈ। ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਉਹਦੇ ਤੇ ਆਪਾਂ ਨੂੰ ਪੂਰਾ ਨਿਸ਼ਚਾ ਹੋਣਾ ਚਾਹੀਦਾ। ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਬਿਨਾਂ ਕੌਣ ਹੋਰ ਦਸਮ ਨੂੰ ਰਚਣ ਵਾਲਾ? ਇਸ ਵਾਸਤੇ ਕਾਵ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਚ ਬਚਨ ਹੈ, ਦੋਹਰਾ ਉਚਾਰਦੇ ਹਨ। ਇਹ ਪੰਜ ਖੰਡ ਨੇ ਬੜਾ ਸਿਆਪਾ ਪਾਇਆ ਹੈ। ਕਹਿੰਦੇ ਵੀ ਰਾਗ ਮਾਲਾ ਵੀ ਬਾਣੀ ਨਹੀਂ, ਭਗਤਾਂ ਦੀ ਮਾਂ ਬਾਣੀ ਵੀ ਗੁਰਬਾਣੀ ਨਹੀਂ, ਸਵੱਈਏ ਭਗਤਾਂ ਦੀ ਬਾਣੀ ਇਹ ਵੀ ਗੁਰਬਾਣੀ ਨਹੀਂ। ਐਸਾ ਸਿਆਪਾ ਪਾਇਆ ਹੋਇਆ ਇਹਨਾਂ ਲੋਕਾਂ ਨੇ, ਗੁਰੂ ਤੇ ਨਿਸ਼ਚਾ ਨੇ ਰੱਖਿਆ, ਉੱਪਰ ਪਖੰਡ ਬਣਾਉਂਦੇ, ਲਿਬਾਸ ਬਣਾਉਂਦੇ, ਬਾਹ ਪਾ ਕੇ।
ਜੋ ਨਿਜ ਪ੍ਰਭ ਮੋਹ ਸੋ ਕਹਾ,
ਜੋ ਨਿਜ ਪ੍ਰਭ ਮੋਹ ਸੁਣੀ, ਜੋ ਪ੍ਰਭ ਮੋਹ ਸੋ ਕਹਾ, ਜੋ ਜਿਹੜਾ ਨਿਜ ਮੇਰੇ ਤਾਈ, ਨਿਜ ਮੇਰੇ ਪ੍ਰਭੂ ਪਰਮੇਸ਼ਰ ਨੇ ਮੋਹ ਮੇਰੇ ਤਾਈ, ਸੋ ਉਹ ਕਹਾ ਕਿਹਾ ਹੈ, ਜੋ ਮੇਰੇ ਤਾਈ ਮੇਰੇ ਪਰਮੇਸ਼ਰ ਨੇ ਕਿਹਾ ਹੈ।
ਜੋ ਕਹੇ ਹੋ ਜਗ ਮਾਹੀ,
ਜੋ ਕਹੇ ਹੋ ਉਹ ਕਹਿੰਦੇ ਆ ਸੰਸਾਰ ਦੇ ਵਿੱਚ ਭਾਈ ਅਸੀਂ,
ਜੋ ਤੇ ਪ੍ਰਭ ਕੋ ਧਿਆਏ ਹੈ,
ਜੋ ਤਿਸ ਪਰਮੇਸ਼ਰ ਦੇ ਤਾਈ ਧਿਆਵੇਗਾ,
ਅੰਤ ਸੁਰਗ ਕੋ ਜਾਹੇ,
ਸੁਰਗ ਨਾਮ ਵਿੱਚ ਸੱਚਖੰਡ ਦਾ, ਸਵਰਗ ਦਾ ਨੀ ਲਾਉਣਾ, ਸੱਚਖੰਡ ਨੂੰ ਜਾਵੇਗਾ ਉਹ ਅੰਤ ਨੂੰ।
ਦੋਹਰਾ ਹਰ ਹਰ ਜਨ ਦੋਈ ਏਕ ਹੈ।
ਇਸੇ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਹੈ, ਮਹਾਰਾਜ ਆਪ ਨੇ ਪਿੱਛੇ ਬਚਨ ਕਹਿਆ ਨੇ ਕਿ ਜੋ ਪਰਮੇਸ਼ਰ ਮੈਨੂੰ ਉਚਾਰੇਗਾ ਉਹਦੇ ਬਾਰੇ ਕਹਿ ਕੇ ਕੁੰਭੀ ਨਰਕ ਵਿੱਚ ਪੜੇਗਾ। ਮਹਾਰਾਜ ਕਹਿੰਦੇ ਨੇ ਭਾਈ ਇਹ ਭਗਤੀ ਚ ਲਿਖੇ ਤੇ ਬਚਨ ਵਾਸਤਵ ਦੇ ਵਿੱਚ ਸਮਝੋ।
ਹਰ ਹਰ ਜਨ ਦੋਈ ਏਕ ਹੈ,
ਹਰ ਹਰ ਜਨ ਦੋਈ ਏਕ ਹੈ, ਹਰ ਹਰੀ ਤੇ ਹਰੀ ਦਾ ਜਨ ਭਗਤ, ਇਹ ਦੋਵੇਂ ਇੱਕੋ ਹੀ ਰੂਪ ਹਨ।
ਬਿੰਬ ਵਿਚਾਰ ਕਾਸ਼ ਨਾਹੀਂ,
ਬਿੰਬ ਦੂਜੀ ਕੋਈ ਵੀ ਵਿਚਾਰ ਹੋਰ ਨਹੀਂ ਹੈ, ਬਿੰਬ ਨੇ ਬਿੰਬ ਹੈ ਪਾਠ, ਬਿੰਬ ਦੂਜੀ ਕੋਈ ਵੀ ਵਿਚਾਰ ਨਹੀਂ।
ਜਲ ਤੇ ਉਪਜ ਤਰੰਗ ਜਿਉਂ,
ਕਿੰਨੇ ਕਿੰਨੇ ਜਿਵੇਂ ਜਲ ਦੇ ਵਿੱਚੋਂ ਤਰੰਗ ਲਹਿਰਾਂ ਉੱਠਦੀਆਂ,
ਜਲ ਹੀ ਦਿਖੇ ਸਮਾ,
ਅਸਲੀ ਉਹ ਜਲ ਵਿੱਚ ਹੀ ਸਮਾ ਜਾਂਦੀਆਂ ਹਨ। ਇਸੇ ਤਰ੍ਹਾਂ ਦੇਹਾਂ ਤਾਂ ਤਰੰਗਾਂ ਦੀ ਤਰ੍ਹਾਂ ਹਨ, ਤੇ ਜਲ ਬ੍ਰਹਮ ਜਿਹੜਾ ਜਲ ਸਮੁੰਦਰ ਦੀ ਤਰ੍ਹਾਂ ਹੈ, ਸਮੁੰਦਰ ਰੂਪ ਜਲ ਦੇ ਵਿੱਚ ਦੇਹਾਂ ਰੂਪੀ ਤਰੰਗ ਵਿੱਚ ਇਹ ਭੇਦ ਹੋ ਜਾਣਗੇ ਅੰਤ ਨੂੰ। ਜਲ ਮੈਂ ਜਲ ਆਏ ਖਟਾਨਾ, ਤੂੰ ਜੋ ਤੁਸਾਂ ਜੋ ਸਮਾਨਾ,
ਜੇ ਜੇ ਬਾਦ ਕਰਤ ਹੰਕਾਰਾ,
ਜਿਹੜੇ ਜਿਹੜੇ ਭਾਈ ਝਗੜੇ ਕਰਕੇ ਹੰਕਾਰ ਕਰਦੇ ਹੈ,
ਤਿੰਨ ਤੇ ਭੈ ਤਿੰਨ ਰਹਿਤ ਕਰਤਾਰ,
ਉਹਨਾਂ ਦਾ ਕਰਤਾਰ ਪਰਮੇਸ਼ਰ ਵੱਖਰਾ ਰਹਿੰਦਾ ਹੈ।
ਵੇਦਕ ਤੇ ਵਿਖੇ ਹਰ ਨਾਹੀਂ,
ਵੇਦਾਂ ਤੇ ਕਿਤਾਬਾਂ ਵਿੱਚ ਹਰੀ ਪਰਮੇਸ਼ਰ ਨਹੀਂ ਹੈ, ਆਪਾਂ ਪੜ੍ਹਦੇ ਹਾਂ ਭਾਵੇਂ।
ਜਾਣ ਲਿਹੋ ਹਰ ਜਨ ਮਨ ਮਾਹੀ,
ਹੇ ਹਰੀ ਇਹ ਜਨ ਪਿਆਰੋ ਆਪਣੇ ਮਨ ਵਿੱਚ ਸਮਝ ਲਵੋ।
ਆਖ ਮੂੰਹ ਕੋ ਡਿੰਬ ਦਿਖਾਵਾ,
ਇਹ ਵੀ ਸੋਚ ਲੋ, ਆਪਾਂ ਕਈ ਵਾਰੀ ਬੈਠ ਜਾਂਦੇ ਹੁੰਦੇ ਆ, ਜਿਹੜੇ ਬਹਿੰਦੇ ਨੂੰ ਜਗਾ ਲਿਆ ਕਰੋ ਕਿਰਪਾ ਕਰਕੇ। ਕੀ ਕਹਿੰਦੇ ਮਹਾਰਾਜ ਦਸਵੇਂ ਪਾਤਸ਼ਾਹ?
ਆਖ ਮੂੰਹ ਕੋ ਡਿੰਬ ਦਿਖਾਵਾ,
ਮਹਾਰਾਜ ਕਹਿੰਦੇ ਭਾਈ ਅੱਖਾਂ ਮੀਚ ਕੇ ਪਖੰਡ ਵਿਖਾਉਂਦਾ ਨਾ ਲੋਕਾਂ ਨੂੰ,
ਅੰਦਰ ਕੀ ਪਦਵੀ ਕਹਿ ਪਾ,
ਉਹਨੂੰ ਇਹ ਫਲ ਮਿਲੇਗਾ, ਦੂਜੀ ਜਿਹੜਾ ਅੰਨਾ ਬਣ ਜਾਵੇਗਾ ਜਿਵੇਂ ਮੇਰਾ ਸਾਂ ਬਣਿਆ ਫਿਰਦਾ।
ਆਖ ਮੀਚ ਮਗ ਸੂਜ ਨਾ ਜਾਏ,
ਮਹਾਰਾਜ ਕਹਿੰਦੇ ਆ ਉਹ ਪਰਮੇਸ਼ਰ ਨੂੰ ਭਾਲਦੇ ਆ, ਅੱਖਾਂ ਮੀਚਣੇ ਕਰਕੇ ਰਸਤਾ ਵੀ ਨੀ ਦਿਸਦਾ।
ਤਾਹੀ ਅਨੰਤ ਮਿਲਾ ਕਿਮ ਭਾਰ,
ਜੋ ਅੰਤ ਤੋਂ ਰਹਿਤ ਪਰਮੇਸ਼ਰ ਦੱਸੋ ਭਰਾਵੋ ਕਿਵੇਂ ਮਿਲੇਗਾ ਅੰਨੇ ਨੂੰ?
ਬਹੁ ਵਿਸਥਾਰ ਕਹਿ ਲਓ ਕੋਈ ਕਹਿ,
ਮਹਾਰਾਜ ਕਹੇ ਕੋਈ ਕਿੱਥੋਂ ਤੱਕ ਕਰਕੇ ਵਿਸਥਾਰ ਦੱਸੀਏ, ਕਹੇਗਾ ਕੋਈ?
ਸਮਝਤ ਬਾਤ ਥਕਤ ਹੋਇਆ ਰਹਾ,
ਬਚਨ ਨੂੰ ਸਮਝਣ, ਸਮਝਤ ਬਾਤ ਥਕਤ ਹੋਇਆ ਰਹਾ, ਜਿਹੜੀ ਬਿਰਤੀ ਹੈ ਨਾ ਬੁੱਧ, ਇਹ ਥੱਕ ਜਾਂਦੀ ਆ ਸਮਝਦੀ ਹੋਈ ਬਚਨਾਂ ਦੇ ਤਾਈ।
ਰਸਨਾ ਧਰੈ ਕਈ ਜੋ ਕੋਟਾ,
ਮਹਾਰਾਜ ਕਹੇ ਭਾਵੇਂ ਕਰੋੜਾ ਰਸਨਾ ਕੋਈ ਧਾਰ ਲਵੇ,
ਤਦਪ ਗੰਤ ਤੇ ਪਰਤ ਸੋ ਟੋਟਾ,
ਮਹਾਰਾਜ ਕਹੇ ਤਦੋਂ ਭਾਈ ਇਹਨਾਂ ਦੀ ਤਦਪ ਤਦੋਂ ਭੀ ਇਹ ਪਖੰਡੀਆਂ ਦੀ ਗਿਣਤੀ ਕਰ ਰਿਹਾ, ਟੋਟਾ ਘਾਟਾ ਹੀ ਪਵੇਗਾ, ਇੰਨੇ ਪਖੰਡੀ ਪਖੰਡ ਕਰਦੇ ਗਿਣੇ ਨੀ ਜਾਂਦੇ।
ਦੋਹਰਾ
ਤੇ ਪਰਮੇਸ਼ਰ ਦੀ ਗਿਣਤੀ ਵੀ ਨੀ ਪਾਈ ਜਾਂਦੀ, ਜੇ ਭਲਾ ਕਰੋੜਾ ਹਜ਼ਾਰਾਂ ਨਾਲ ਲੱਖਾਂ ਨਾਲ ਕਰਮਾ ਕਰੇ, ਪਰ ਇਹ ਪਖੰਡੀਆਂ ਦਾ ਮੁੱਖ ਰੱਖਣਾ, ਕਿਉਂ ਪਖੰਡਵਾਦ ਮਾਰੇ ਖੰਡਨ ਕਰ ਰਹੇ ਪਿੱਛੇ।
ਦੋਹਰਾ ਜਬ ਆਇਸ ਤਬ ਕੋ ਭਇਓ,
ਜਦੋਂ ਆਇਸ ਪ੍ਰਭ ਕੋ ਭਇਓ, ਆਗਿਆ ਹੋਇਆ ਪਰਮੇਸ਼ਰ ਦਾ ਹੁਕਮ ਹੋਇਆ,
ਜਨਮ ਧਰਾ ਜਾਗ ਆਏ,
ਉਸ ਵੇਲੇ ਜਨਮ ਅਵਤਾਰ ਧਾਰਿਆ ਸੰਸਾਰ ਚ 1700 ਤੇ 23 ਬਿਕਰਮੀ ਨੂੰ, 23 ਸਾਵਣ ਵਾਲੇ ਦਿਨ ਪੋਸ ਦੀ ਸਪਤਮੀ ਨੂੰ, 23 ਸਾਵਣ 23 ਸੰਗਰਾਂਦੀ, ਗਲਤ ਕਿਹਾ ਗਿਆ ਸਾਵਣ ਮਹੀਨਾ, ਗਲਤ ਨੇ ਮੂੰਹ ਨਿਕਲ ਗਿਆ, 23 ਸੰਗਰਾਂਦੀ ਕੋ ਸੀ ਉਹਦੇ, ਹਾਂਜੀ ਮਾਫ਼ੀ ਦੇ ਦਿਓ ਸੰਗਤ।
ਅਬ ਤੇ ਕਥਾ, ਅਬ ਮੈਂ ਕਥਾ ਸੰਸ਼ੇਪ,
ਅਬ ਹੁਣ ਮੈਂ ਮਾਰੇ ਕਹਿੰਦੇ ਅਸੀਂ ਕਥਾ ਸੰਸ਼ੇਪ ਅਤੇ ਸੰਕੋਚ ਕੇ ਅੱਗੇ ਕਹਾਂਗੇ।
ਸਭ ਹੁਣ ਕਹਿ ਤੋ ਸੁਣਾ
ਸਾਰਿਆਂ ਨੂੰ ਕਹਿ ਕੇ ਸੁਣਾਉਂਦੇ ਹਾਂ ਜਿਹੜੀ ਇਹੋ ਜਿਹੀ ਗੱਲ ਨੂੰ ਮਾਫ਼ੀ ਦੇ ਰਿਹਾ ਕਰੋ ਛੋਟਾ ਮੈਂ
ਇਹ ਸ੍ਰੀ ਬਚਿੱਤਰ ਨਾਟਕ ਗ੍ਰੰਥ
ਸ੍ਰੀ ਸ਼੍ਰੋਮਣੀ ਬਚਿੱਤਰ ਨਾਟਕ ਗ੍ਰੰਥ ਦਾ ਨਾਮ ਹੈ
ਆਗਿਆ ਕਾਲ ਜਗ ਪ੍ਰਵੇਸ਼ ਕਰਨ
ਆਗਿਆ ਹੋਈ ਕਾਲ ਅਕਾਲ ਪੁਰਖ ਦੀ ਜਗ ਦੇ ਵਿਚ ਪ੍ਰਵੇਸ਼ ਕਰਨ ਦੀ ਪ੍ਰਗਟ ਹੋਣ ਦੀ ਸਾਡੇ ਤਾਹੀ
ਨਾਮ ਖਸ਼ਟਮੋ ਤੇ ਆਏ
ਹਾਂਜੀ
ਨਾਮ ਖਸ਼ਟਮੋ ਤੇ ਆਏ
ਛੇਵਾਂ ਤਿਆ ਹੈ
ਸਮਾਪਤ ਮਸਤ ਸੁਭ ਮਸਤ
ਸਮਾਪਤ ਹੈ ਸੁਭ ਸ੍ਰੇਸ਼ਟ ਹੈ
ਅਫਜੂ
ਬਾਕੀ ਹੁਣ ਅੱਗੇ ਸੁਣੋ
ਅਬ ਆਤ ਕਬ ਜਨਮ ਕਥਨ
ਆਤ ਹੁਣ ਕਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਜਨਮ ਦੀ ਕਥਨ ਕਥਾ ਕਰਦੇ ਹਨ ਕਹਿੰਦੇ ਹਨ ਅਸੀਂ ਕਿਸ ਤਰ੍ਹਾਂ ਜਨਮ ਲਿਆ ਕਿੱਥੇ ਲਿਆ
ਮੋਰ ਪਿਤ ਪੂਰਬ ਕੀ ਇਸ
ਮੇਰੇ ਪਿਤਾ ਜੀ ਨੇ ਪੂਰਬ ਦੀ ਤਰਫ ਨੂੰ ਚਾਨਾ ਚਲਣਾ ਕੀਤਾ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਤੋਂ ਜਿਨ੍ਹਾਂ ਦੀ ਕਲਿਆਣ ਕਰਨ ਵਾਸਤੇ ਅੱਗੇ ਚੱਲੇ ਹਨ ਵਿਚਰਦੇ ਹੋਏ ਪਟਨਾ ਸਾਹਿਬ ਦੀ ਤਰਫ ਗਏ ਹੈ ਤੇ ਬਿਸ਼ਨ ਸਿੰਘ ਜਿਹੜਾ ਰਾਜਾ ਸੀ ਉਹ ਸਤਿਗੁਰੂ ਦੀ ਸਰਨ ਵਿੱਚ ਆਇਆ ਹੈ ਨਰੰਗੇ ਨੇ ਕਾਮਰੂ ਦੇਸ਼ ਦੇ ਇਲਾਕੇ ਦੇ ਨਾਲ ਰਾਜੇ ਦੇ ਨਾਲ ਜੰਗ ਕਰਨ ਵਾਸਤੇ ਜਿੱਤ ਪ੍ਰਾਪਤ ਕਰਨ ਵਾਸਤੇ ਉਸਨੂੰ ਭੇਜਿਆ ਸੀ ਸੋ ਇਹ ਉੱਥੇ ਜਾ ਕੇ ਜਦੋਂ ਜੰਗ ਕਰਨਾ ਚਾਹਿਆ ਇਸ ਨੂੰ ਪਤਾ ਲੱਗਾ ਕਿ ਮੈਂ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਇਹਦੀ ਜਿਹੜੀ ਮਾਤਾ ਸੀ ਬਿਸ਼ਨ ਸਿੰਘ ਦੀ ਉਹਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਕਿਰਪਾਲੂ ਹਨ ਜੇ ਮੇਰਾ ਪੁੱਤਰ ਉਹਨਾਂ ਦੀ ਸਰਨ ਲੈ ਲਵੇ ਤੇ ਤਾਂ ਜਿੱਤ ਪ੍ਰਾਪਤ ਕਰ ਸਕਦਾ ਹੈ ਪਤਾ ਕਰਕੇ ਕਿ ਗੁਰੂ ਸਾਹਿਬ ਇਸ ਵੇਲੇ ਕਿੱਥੇ ਹਨ ਜਦੋਂ ਪਤਾ ਲੱਗਾ ਕਿ ਪਟਨਾ ਸਾਹਿਬ ਹੈ ਰਾਜਾ ਬਿਸ਼ਨ ਸਿੰਘ ਸਤਿਗੁਰੂ ਦੀ ਸਰਨ ਵਿੱਚ ਆਇਆ ਇੱਥੇ ਆ ਕੇ ਬੇਨਤੀ ਕੀਤੀ ਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਦੀ ਬੇਨਤੀ ਪ੍ਰਵਾਨ ਕਰਕੇ ਸੋ ਉਹਨੂੰ ਕਿਹਾ ਤੁਸੀਂ ਚੱਲੋ ਤੇ ਅਸੀਂ ਆਉਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਪਿੱਛੋਂ ਗਏ ਹਨ ਬ੍ਰਹਮਨਾਥ ਦੇ ਕਿਨਾਰੇ ਤੇ ਜਿਹੜਾ ਦਰਿਆ ਹੈ ਉਹਦੇ ਕਿਨਾਰੇ ਤੇ ਸਤਿਗੁਰੂ ਜੀ ਪਹੁੰਚਿਆ ਉੱਥੇ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਦੀ ਪਵਿੱਤਰ ਜਗ੍ਹਾ ਵੀ ਬਣੀ ਹੋਈ ਹੈ ਸੋ ਕਾਮਰੂ ਦੇਸ਼ ਦੇ ਰਾਜੇ ਦਾ ਤੇ ਬਿਸ਼ਨ ਸਿੰਘ ਦਾ ਸਮਝੌਤਾ ਕਰਾਇਆ ਹੈ ਜੋ ਗ੍ਰੰਥ ਵਿੱਚ ਵਿਚਾਰ ਆਉਂਦਾ ਹੈ ਉਹਦੇ ਚ ਇਹ ਵੀ ਲਿਖਿਆ ਕਿ ਉੱਥੇ ਇੱਕ ਦਰਖਤ ਹੈ ਉਹਦੇ ਵਿੱਚ ਵੀ ਤੀਰ ਮਾਰ ਕੇ ਸਾਰ ਪਰ ਕੱਢ ਦਿੱਤੇ ਅੱਧਾ ਤੀਰ ਉੱਧਰ ਤੇ ਅੱਧਾ ਉੱਧਰ ਤੇ ਨਿਸ਼ਾਨੀ ਵੀ ਹੈ ਸਤਿਗੁਰੂ ਜੀ ਉਸ ਦਰਖਤ ਦੇ ਵਿੱਚ ਉੱਥੇ ਜਾ ਕੇ ਗੁਰੂ ਗਰੀਬ ਨਿਵਾਸ ਜੀ ਨੇ ਉਹਦੀ ਰੱਖਿਆ ਕੀਤੀ ਹੈ ਸੋ ਮਾਤਾ ਨਾਨਕੀ ਜੀ ਜੋ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਛੇਵੇਂ ਪਾਤਸ਼ਾਹ ਮੀਰੀ ਪੀਰ ਜੀ ਦੇ ਮਾਲਕ ਸੋ ਬਾਬੇ ਬਕਾਲੇ ਸਾਹਿਬ ਤੋਂ ਸਨ ਮਾਤਾ ਜੀ ਉਹਨਾਂ ਦਾ ਸੋ ਮਾਤਾ ਜੋ ਦਮੋਦਰੀ ਜੀ ਸਨ ਉਹ ਡੱਲੇ ਤੋਂ ਸਨ ਤੇ ਮਾਤਾ ਮਰਵਾਹੀ ਜੀ ਮੜਿਆਲੀ ਤੋਂ ਸਨ ਸੋ ਇਸ ਤਰ੍ਹਾਂ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਇਹਨਾਂ ਨੂੰ ਸਤਿਗੁਰੂ ਜੀ ਨੇ ਵਰ ਦਿੱਤਾ ਸੀ ਕਿ ਤੁਸੀਂ ਆਪਣੇ ਗਾਹ ਪੋਤਰੇ ਦੇ ਦਰਸ਼ਨ ਕਰੋਗੇ ਜਦੋਂ ਸਮਾਂ ਆਇਆ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ ਤੁਹਾਡੇ ਪਿਤਾ ਜੀ ਦਾ ਸਾਨੂੰ ਹੁਕਮ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਿ ਤੁਸੀਂ ਪੋਤਰੇ ਦੇ ਦਰਸ਼ਨ ਕਰੋਗੇ ਆਪ ਜੀ ਦੀ ਉਮਰ ਹੁਣ 45 ਸਾਲ ਦੀ ਹੋ ਚੱਲੀ ਹੈ ਸੋ ਪੋਤਰੇ ਦੇ ਦਰਸ਼ਨ ਨਹੀਂ ਹੋਏ ਕਿਰਪਾ ਕਰੋ ਪੋਤਰੇ ਦੀ ਦਾਤ ਬਖਸ਼ੋ ਉਸ ਵੇਲੇ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਚੰਗਾ ਅਖੰਡ ਪਾਠ ਕਰਵਾਓ ਤੇ ਗੁਰੂ ਸਾਹਿਬ ਅਕਾਲ ਪੁਰਖ ਪਰਮੇਸ਼ਰ ਕਿਰਪਾ ਕਰਨਗੇ ਜੋ ਗਾਇਕ ਹੱਥ ਹੈ ਗੁਰਦੁਆਰਾ ਪਟਨਾ ਸਾਹਿਬ ਉੱਥੇ ਜਿਹੜੀ ਬੀੜ ਹੱਥ ਲਿਖ ਤੇ ਸੁਸ਼ੋਭਿਤ ਹੈ ਇਸ ਵੇਲੇ ਉਸ ਬੀੜ ਦਾ ਉਹ ਬੀੜ ਹੈ ਬੰਨੋਂ ਦੀ ਬੀੜ ਬੰਨੋਂ ਦੀ ਬੀੜ ਦੇ ਉੱਪਰੋਂ ਅਖੰਡ ਪਾਠ ਕਰਵਾਇਆ ਗਿਆ ਪਾਠ ਪੂਰਾ ਹੋਣ ਤੋਂ ਪਿੱਛੋਂ ਸਤਿਗੁਰੂ ਗਰੀਬ ਨਿਵਾਸ ਜੀ 6 ਮਹੀਨੇ ਉੱਥੇ ਵੱਡੀ ਸੰਗਤ ਗੁਰਦੁਆਰੇ ਦਾ ਨਾਮ ਸੀ ਉਦੋਂ ਉੱਥੇ ਰਹਿੰਦੇ ਸਨ ਸਤਿਗੁਰੂ ਸੱਚੇ ਪਾਤਸ਼ਾਹ 6 ਮਹੀਨੇ ਉੱਥੇ ਵਿਸਰਾਮ ਕਰਕੇ ਹੋਰ ਬਿਸ਼ਨ ਸਿੰਘ ਦੇ ਆਉਣ ਤੋਂ ਉਹਦੀ ਬੇਨਤੀ ਪ੍ਰਵਾਨ ਕਰਕੇ ਉੱਥੇ ਗਏ ਸਨ ਮਹਿਲਾ ਨੂੰ ਤੇ ਮਾਤਾ ਜੀ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਇਹ ਕਹਿ ਗਏ ਸੀ ਕਿ ਸਾਹਿਬਜ਼ਾਦੇ ਦੀ ਅੜੀਕ ਰੱਖੋ ਸਮਾਂ ਆਉਣ ਤੇ ਇੱਥੇ ਅਵਤਾਰ ਪ੍ਰਗਟ ਹੋਣਗੇ ਦਸਵੇਂ ਸਰੂਪ ਵਿੱਚ ਇਹ ਬਚਨ ਕਹਿ ਕਰਕੇ ਗੁਰੂ ਗਰੀਬ ਨਿਵਾਸ ਜੀ ਨੇ ਪੂਰਬ ਦੀ ਤਰਫ ਨੂੰ ਜਾਣਾ ਕੀਤਾ ਸੀ ਉਹਦਾ ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਉੱਥੇ ਜ਼ਿਕਰ ਕੀਤਾ
ਚੌਪਈ ਮੋਰ ਪਿਤ ਪੂਰਬ ਕੀ ਇਸ ਪਿਆਨ
ਮੋਰ ਮੇਰੇ ਪਿਤ ਪਿਤਾ ਜੀ ਨੇ ਪੂਰਬ ਦੀ ਤਰਫ ਨੂੰ ਪਿਆਨਾ ਕੀਤਾ ਚਲਣਾ ਕੀਤਾ
ਭਾਂਤ ਭਾਂਤ ਕੇ ਤੀਰਥ ਨਾਨਾ
ਭਾਂਤ ਭਾਂਤ ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕੀਤਾ ਕਿੱਥੇ ਗਏ
ਜਦ ਹੀ ਜਾਤ ਤਰਵੇਣੀ ਭਏ
ਜਦੋਂ ਤਰਵੇਣੀ ਪ੍ਰਾਗਰਾਜ ਤੇ ਗਏ ਹਨ ਸਤਿਗੁਰੂ ਜੀ 6 ਮਹੀਨੇ ਇੱਥੇ ਰਹੇ ਲਗਾਤਾਰ ਤਰਵੇਣੀ ਤੇ
ਪੁੰਨ ਦਾਨ ਦਿਨ ਕਰਤੇ ਬਿਤਾਏ
ਇੱਥੇ ਪੁੰਨ ਦਾਨ ਕਰਦੇ ਹਨ ਬੜਾ ਬਹੁਤ ਦਿਨ ਬਤੀਤ ਹੋਏ
ਹਰੀ ਤਹੀ ਪ੍ਰਕਾਸ਼ ਹਮਾਰਾ ਭਇਓ।
ਇਸ ਮੇਲਾ ਵਿੱਚ ਮਹਾਰਾਜ ਨੇ ਪ੍ਰਕਾਸ਼ ਹਮਾਰਾ ਭਇਓ ਜਿਹੜਾ ਮਾਤਾ ਨੇ ਉਧਰ ਵਿੱਚ ਆਉਣਾ ਉੱਥੇ ਪ੍ਰਕਾਸ਼ ਦਾ ਲਾਉਣਾ ਹੈ, ਉੱਥੇ ਪ੍ਰਕਾਸ਼ ਹੋਇਆ ਹੈ। ਤੇ ਕਈਆਂ ਨੇ ਲਿਖ ਦਿੱਤਾ ਆਪਣੇ ਗਿਆਨੀਆਂ ਨੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਮਾਤਾ ਦੇ ਵਿੱਚ ਫਿਰ ਆਨੰਦਪੁਰ ਹੋਇਆ ਸੀ, ਤੇ ਬਾਬਾ ਅਜੀਤ ਸਿੰਘ ਜੀ ਬਾਰੇ ਪੌਂਟਾ ਸਾਹਿਬ ਬਾਰੇ ਲਿਖਿਆ ਹੋਇਆ। ਐਸਾ ਝੂਠ ਲਿਖ ਤਾਂ ਮਨ ਘੜਤ, ਦਸਵੇਂ ਪਾਤਸ਼ਾਹ ਆਪ ਆਪਣੀ ਰਸਨਾ ਤੋਂ ਆਪਣੇ ਆਉਣ ਬਾਰੇ ਕਹਿ ਰਹੇ ਹਨ।
ਪ੍ਰਕਾਸ਼ ਹਮਾਰਾ ਭਇਓ,
ਕਹੀ ਸਗੋਂ ਪ੍ਰਕਾਸ਼ ਸਾਡਾ ਆਉਣਾ ਹੋਇਆ ਮਾਤਾ ਦੇ ਉਦਰ ਵਿੱਚ ਪਟਨਾ ਸਾਹਿਬ ਵਿਖੇ,
ਪਟਨਾ ਸ਼ਹਿਰ ਵਿਖੇ ਭਾਵ ਲਾਇਓ,
ਪਟਨਾ ਸ਼ਹਿਰ ਦੇ ਵਿੱਚ ਅਸੀਂ ਜਨਮ ਲਿਆ, ਅਵਤਾਰ ਧਾਰਿਆ ਹੈ।
ਮਦਰ ਦੇਸ ਹਮ ਕੋ ਲੈ
ਆਏ, ਮਦਰ ਫਿਰ ਉੱਥੇ ਸਤਿਗੁਰੂ ਜੀ ਕਾਫੀ ਸਮਾਂ ਰਹੇ ਹਨ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ 5 ਸਾਲ ਦੀ ਉਮਰ ਤੱਕ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਰਹੇ ਹਨ। ਫਿਰ ਇੱਥੇ ਅਨੰਦਪੁਰ ਸਾਹਿਬ ਨੂੰ ਆਏ ਹਨ। ਮਦਰ ਦੇਸ ਪੰਜਾਬ ਦੇ ਇਲਾਕੇ ਦਾ ਨਾਂ ਹੈ, ਜਿਹੜਾ ਸਾਂਝਾ ਹੈ, ਇਸ ਇਲਾਕੇ ਚ ਲੈ
ਆਏ।
ਦਾਈਆਂ ਜਿਹੜੀਆਂ ਦਾਈਆਂ ਸੀ ਤੇ ਮਾਤਾ ਜੀ ਸਨ, ਦੋਵੇਂ ਦੁਲਰਾਏ ਲਾਡ ਲੜਾਉਣਾ
ਕੀਤੇ,
ਤਰੀਕਾ ਕਰਕੇ ਸਰੀਰ ਦੀ ਰੱਖਿਆ ਕੀਤੀ।
ਇਨੀ ਭਾਂਤ ਭਾਂਤ ਕੀ ਸਿੱਖਿਆ,
ਸਿੱਖਿਆ 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 ਦੇਣਾ ਕੀਤੀ। ਦਸਾਂ ਗੁਰੂ 9 ਗੁਰੂ ਸਾਹਿਬਾਨਾਂ ਦਾ ਜਿਤਨਾ ਜੀਵਨ ਸੀ ਉਹ ਦੋਹਾਂ ਹੀ ਮਾਤਾਵਾਂ ਨੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੂੰ ਸੁਣਾਉਣਾ ਕੀਤਾ ਹੈ ਸਾਰਾ। ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਕਿ ਮਹਾਰਾਜ 5 ਸਾਲ ਉਧਰ ਰਹੇ ਹਨ, ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਦੇ ਅਵਤਾਰ ਧਾਰਨ ਤੋਂ 5 ਸਾਲ ਪਿੱਛੇ ਫਿਰ ਪਟਨਾ ਸਾਹਿਬ ਵਿਖੇ। ਗਿਆਨੀ ਗਿਆਨ ਸਿੰਘ ਦਾ ਖਿਆਲ ਹੈ,
ਜਬ ਹਮ ਕਰਮ ਕਰਮ ਮੋਹ ਆਏ,
ਮਹਾਰਾਜ ਜਦੋਂ ਮੈਂ ਅਸੀਂ ਧਰਮ ਦੇ ਕੰਮ ਕਰਨ ਵਿੱਚ ਆਏ, ਭਾਵ ਸਿਆਣੇ ਹੋ ਗਏ,
ਦੇਵ ਲੋਕ ਤਾਂ ਪਿਤਾ ਸਦਾ,
ਉਸ ਵੇਲੇ ਦੇਵ ਲੋਕ ਪਰਲੋਕ ਨੂੰ ਸਤਿਗੁਰੂ ਗਰੀਬ ਨਿਵਾਸ ਗੁਰੂ ਤੇਗ ਬਹਾਦਰ ਸਾਹਿਬ ਹੀ ਚੱਲੇ ਗਏ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਆ ਕੇ ਠਹਿਰੇ ਹਨ। ਉਸ ਵੇਲੇ ਭਾਈ ਭਿੱਖੀ ਜੀ ਜਿਹੜਾ ਸੀ ਲਾਹੌਰ ਵਾਸਤੇ, ਉਹਨੇ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪਣੇ ਸਾਹਿਬਜ਼ਾਦਾ ਜੀ ਦੀ ਸ਼ਾਦੀ ਲਾਹੌਰ ਚੱਲ ਕੇ ਕਰੋ। ਤਾਂ ਮਹਾਰਾਜ ਕਹਿੰਦੇ ਭਾਈ ਉੱਥੇ ਤਾਂ ਸਮਾਂ ਨਹੀਂ, ਇੱਥੇ ਲਾਹੌਰ ਰੱਖ ਦਿੰਦੇ ਹਾਂ। ਉਹਨੇ ਬੇਨਤੀ ਕੀਤੀ ਜਿਵੇਂ ਆਪ ਜੀ ਦਾ ਖੁਸ਼ਾ ਹੈ। ਗੁਰੂ ਗਰੀਬ ਨਿਵਾਸ ਜੀ ਨੇ ਹੁਸ਼ਿਆਰਪੁਰ ਦੇ, ਰੋਪੜ ਦੇ, ਲਾਹੌਰ ਦੇ ਨਾਵਾਂ ਦੇ ਉੱਪਰ ਸ਼ਹਿਰਾਂ ਦੀ ਰਚਨਾ ਬਣਾ ਦਿੱਤੀ। ਇਹ ਐਸਾ ਸੀਨ ਖਿੱਚਿਆ ਜਿਸ ਨੂੰ ਦੇਖ ਕੇ ਮੋਹਿਤ ਹੋ ਗਿਆ, ਬੜਾ ਪ੍ਰਸੰਨ ਹੋਇਆ। ਭਾਈ ਭਿੱਖੀ ਜੋ ਮਾਤਾ ਅਜੀਤ ਕੌਰ ਜੀ ਦੇ ਪਿਤਾ ਜੀ ਸਨ, ਸੋ ਉਹ ਗੁਰੂ ਤੇ ਲਾਹੌਰ ਵਾਲੀ ਜਗ੍ਹਾ ਵਿੱਚ ਗੁਰੂ ਦੇ ਨਾਂ ਤੇ ਲਾਹੌਰ ਵਸਾ, ਕੱਲਾ ਲਾਹੌਰ ਹੈ, ਇਹ ਗੁਰੂ ਦਾ ਲਾਹੌਰ ਹੈ। ਇਸੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਲਵੀ ਧਰ ਦਸ਼ਮੇਸ਼ ਪਿਤਾ ਜੀ ਦਾ ਆਨੰਦ ਕਾਰਜ ਜਗਤ ਮਾਤਾ ਅਜੀਤ ਕੌਰ ਜੀ ਦੇ ਨਾਲ ਕੀਤਾ ਹੈ। ਗਿਆਨੀ ਗਿਆਨ ਸਿੰਘ ਜੀ ਦੀ ਲਿਖਤ ਮੁਤਾਬਕ ਸਤਿਗੁਰੂ ਜੀ ਜਿਸ ਵੇਲੇ ਉੱਥੇ ਪਹੁੰਚੇ ਹਨ, ਜੋ ਸੰਘੋ ਸ਼ਾਹ ਸੀ ਬੀਬੀ ਵੀਰੋ ਜੀ ਦਾ ਸਪੁੱਤਰ, ਸੋ ਉਹਦੇ ਮਨ ਵਿੱਚ ਬੜਾ ਭਾਰੀ ਖਿਆਲ ਆਇਆ। ਕੌਣ ਕਰ ਰਹੇ ਸਤਿਗੁਰੂ ਜੀ ਜਾਂਦੇ ਜਾਂਦੇ, ਸਤਿਗੁਰੂ ਜੀ ਨੇ ਬਰਸ਼ਾ ਮਾਰਿਆ, ਧਰਤੀ ਵਿੱਚ ਧਸਾ ਦਿੱਤਾ ਤੇ ਸੰਘੋ ਸ਼ਾਹ ਨੂੰ ਕਹਿਣ ਲੱਗੇ ਭਾਈ ਨੂੰ ਪੁੱਤ। ਸੰਘੋ ਸ਼ਾਹ ਨੇ ਬਹੁਤ ਯਤਨ ਕੀਤਾ, ਕਹਿੰਦੇ ਉਮਰ ਵਿੱਚ ਸੰਘੋ ਸ਼ਾਹ ਜੀ ਭਾਵੇਂ ਵੱਡੇ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰਕ ਉਮਰ ਕਰਕੇ ਛੋਟੇ ਸਨ। ਸੰਘੋ ਸ਼ਾਹ ਨੇ ਬਹੁਤ ਜ਼ੋਰ ਲਾਇਆ, ਬਰਸ਼ਾ ਹਿੱਲਿਆ ਨਾ, ਗੁਰੂ ਸਾਹਿਬ ਨੇ ਘੋੜੇ ਤੇ ਬੈਠਾ ਇੱਕੇ ਹੱਥ ਨਾਲ ਖਿੱਚ ਲਿਆ। ਛੋਟਾ ਸੀ ਅਜੀਤ ਮੱਲ, ਉਹ ਕਹਿਣ ਲੱਗਾ ਮਹਾਰਾਜ ਕਿਤੇ ਮੈਨੂੰ ਕਹਿੰਦੇ, ਮੈਂ ਹੀ ਖਿੱਚ ਲੈਂਦਾ ਪੈਰ ਜਮਾ ਕੇ। ਉਹਦਾ ਫੁਰਨਾ ਜਾਣ ਕੇ ਅੰਤਰਗਾਮਤਾ ਨਾਲ ਸਤਿਗੁਰੂ ਜੀ ਨੇ ਦੂਜਾ ਬਰਸ਼ਾ ਮਾਰਿਆ। ਮਹਾਰਾਜ ਕਹਿਣ ਲੱਗਾ ਅਜੀਤ ਮੱਲ ਤੂੰ ਖਿੱਚ, ਦੋਵੇਂ ਪੈਰ ਲਾ ਕੇ ਕਰੜੇ ਕਰਕੇ ਖਿੱਚਣ ਲੱਗਾ, ਸੂਤਰ ਮਾਤਰ ਨੂੰ ਨੀ ਹਿਲਾ ਸਕਿਆ, ਨੀਵੀਂ ਜੀ ਪਾ ਕੇ ਖੜੋ ਗਿਆ। ਮਹਾਰਾਜ ਹੱਸ ਪਏ, ਕਹਿੰਦੇ ਕੀ ਗੱਲ, ਕਹਿੰਦੇ ਖਿੱਚਿਆ ਨੀ ਜਾਂਦਾ। ਦਸਵੇਂ ਪਾਤਸ਼ਾਹ ਨੇ ਖਿੱਚਿਆ, ਉਹਦੇ ਵਿੱਚੋਂ ਵੀ ਪਾਣੀ ਦੀ ਧਾਰ ਆਈ। ਫਿਰ ਮਾਮਾ ਕਿਰਪਾਲ ਚੰਦ ਜੀ ਉਸ ਵੇਲੇ ਵਿਆਹ ਵੇਲੇ ਨਾਲ ਸਨ, ਬੇਨਤੀ ਕੀਤੀ ਕਿ ਕਿਰਪਾ ਕਰੋ, ਦੋ ਧਾਰਾਂ ਪਾਣੀ ਦੀਆਂ ਚੱਲ ਪਈਆਂ, ਸਿੱਖ ਸੰਗਤਾਂ ਪ੍ਰਯਾਗਰਾਜ ਤੋਂ ਇਸ਼ਨਾਨ ਕਰਨ ਜਾਂਦੀਆਂ, ਇਸੀ ਤਰਬਾਣੀ ਬਣਾ ਦਿਓ। ਤੀਜਾ ਬਰਸ਼ਾ ਮਾਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਕੇ ਲਾਹੌਰ ਖਾਲਸੇ ਵਾਸਤੇ ਤਰਬਾਣੀ ਦੇ ਇਸ਼ਨਾਨ ਦਾ ਫਲ ਦੇਣ ਵਾਸਤੇ ਉਹ ਤਰਬਾਣੀ ਖਾਲਸਾ ਜੀ ਉੱਥੇ ਬਣਾਈ ਹੈ। ਐਸਾ ਕੌਂਟ ਕੀਤਾ, ਉਮਰ ਭਾਵੇਂ ਉਦੋਂ ਛੋਟੀ ਸੀ, ਸਰੀਰ ਕਬਾਲ ਇਤਨਾ ਭਾਰੀ ਸੀ ਸਤਿਗੁਰੂ ਸੱਚੇ ਪਾਤਸ਼ਾਹ ਵਿੱਚ। ਕੀ ਕਰਦਾ
ਦੇਵ ਲੋਕ ਤਾਂ ਪਿਤਾ ਸਦਾਏ,
ਉਹ ਦੇਵ ਲੋਕ ਪ੍ਰਲੋਕ ਨੂੰ ਸੱਚਖੰਡ ਨੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਲੇ ਗਏ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਵਤਾਰ ਨਿਸ਼ਚੇ ਵਾਚਕ ਗੁਰੂ ਦੇ ਬਚਨਾਂ ਮੁਤਾਬਕ ਪਟਨਾ ਸਾਹਿਬ ਹੈ ਤੇ ਬਾਬਾ ਅਜੀਤ ਸਿੰਘ ਜੀ ਦਾ ਜਨਮ ਖਾਲਸਾ ਜੀ
आनंदपुर साहब का जो लोग ने पौंटा साहब का लिखा गलती की
है
श्री श्रोमणी बचित्र नाथ ग्रंथ है जो
नाम सप्तमो
सातवा त्याय इसका नाम है
समापत मस्त सब मस्त
समापत मस्त है सब श्रेष्ठ है आप जो बाकी अगे कहने इतने आप जी लिख लेना हाँ जी
अथ राज साज कथनम
अथ हूं राज जेड़ा प्रकाश केड़ा राज नाम है प्रकाश का प्रकाश है गुरता गद्दी का गुरता गद्दी दे प्रकाश गुरता गद्दी जेड़ी है उस दे राज दा जेड़ा प्रकाश है ते साजो समान है श्रेष्ठ गुणा दे समेत सो लोक परलोक दी जेड़ी ताकत शक्ति है ये जो सानू प्राप्त कहने कथनम ओदा हुण असीं कथन करदे हां सतगुरु गरीब नवाज सच्चे पातशाही गुरता गद्दी दे मालक बन के जिस तरह पहला जंग भगाणी दा कीता है ते भगाणी विच सतगुरु गरीब नवाज जी ने जालवां दे छक्के छड़ाए है जिवें जिवें आनंद चंद जी तंबोल लैके जाणगे ते जिहड़ा सिंह फतेह शाह ओहदी लड़की दे विआह ते पहुंचणगे धीम चंद हंडूरिया जिस तरह माण करदा है ओहदे माण नूं तोड़िया ते उहनूं जवाब दित्ता है जिस तरह इस पहाड़ियां दे विच इहनां दा टकराव होवेगा ते धीम चंद अपने पुत्र नूं विआहण दे टाइम ते फतेह शाह दे घर नूं जांदा है ते सिखां नूं कह के सतगुरु नूं राह विच घेरनगे उस वेले रस्ता छड के होर पास वी जावेगा इहदा पुत्र जंज लै के गुरु कहे तों माफी मंग के इस रास्ते निकल के फतेह शाह दे घरे पहुंचेगा ते फतेह शाह दे घरे गुरु गरीब नवाज जी वल्लों 11.5 लाख दा तंबोल सो आपां अजकल निंदरा कह दिंदे आ ਜਾਂ ਉਹਨੂੰ ਹੋਰ ਵੀ ਅੱਖਰ ਇੱਕ ਵਰਤਦੇ ਆ ਦਾਜ ਕਹਿ ਦਿੰਦੇ ਹਾਂ ਇਹ ਦਾਜ ਦੇ ਰੂਪ ਵਿੱਚ ਜਿਹੜਾ ਤਮੋਲ ਸਤਿਗੁਰੂ ਜੀ ਭੇਜਣਗੇ ਫਤਿਹ ਸ਼ਾਹ ਦੀ ਲੜਕੀ ਸੀ ਉੱਥੇ ਵੇਖ ਕਰਕੇ ਭੀਮ ਚੰਦ ਜਿਸ ਤਰ੍ਹਾਂ ਗੁੱਸੇ ਵਿੱਚ ਆਵੇਗਾ ਇਹਨਾਂ ਦੀ ਨੀਤ ਕੁੜਮਾਂ ਦੀ ਵਿਗੜੇਗੀ ਆਪਸ ਵਿੱਚ ਤੇ ਭਾਈ ਆਨੰਦ ਚੰਦ ਜੀ ਦੀਵਾਨ ਜਿਹੜਾ ਸਿਆਣਾ ਹੈ ਉਹ ਲੈ ਕੇ ਵਾਪਸ ਆਵੇਗਾ ਡੋਲੀ ਵਾਲਾ ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸੂਰਮਿਆਂ ਨੂੰ ਜਿਸ ਤਰ੍ਹਾਂ ਰਾਹ ਵਿੱਚ ਘੇਰਾ ਪਾਉਣਗੇ ਉੱਥੋਂ ਸਿਆਣਫ ਦੇ ਨਾਲ ਜੰਗ ਕਰਕੇ ਨੀਤੀ ਨਾਲ ਨਿਕਲ ਕੇ ਗੁਰੂ ਕਹਿੰਦੇ ਪਾਸ ਆਉਣਗੇ ਫਿਰ ਫਤਿਹ ਸ਼ਾਹ ਜਿਹੜਾ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ ਭੀਮ ਚੰਦ ਨੂੰ ਗੁਰੂ ਕਹਿੰਦੇ ਉੱਪਰ ਬਿਨਾਂ ਕਾਰਜਾਂ ਬਿਨਾਂ ਕੰਮ ਤੋਂ ਚੜ ਕੇ ਆਵੇਗਾ ਤੇ ਸਤਿਗੁਰੂ ਜੀ ਜਿਹਨੇ ਇਹਨਾਂ ਦੇ ਦੰਦ ਖੱਟੇ ਕਰਨਗੇ ਉਹ ਜੰਗ ਸਾਰਾ ਭਗਾਣੀ ਦਾ ਪਹਿਲਾਂ ਇੱਥੇ ਆਰੰਭ ਕਰਦੇ ਹਨ
ਭਾਈ ਰਾਜ ਸਾਜ ਹਮ ਪਰ ਜਬ ਆਇਓ
ਮਹਾਰਾਜ ਕਹਿੰਦੇ ਰਾਜ ਸਾਜ ਗੁਰਤਾ ਗੱਦੀ ਦਾ ਜਿਹੜਾ ਰਾਜ ਪ੍ਰਕਾਸ਼ ਹੈ ਤੇ ਸਾਜੋ ਸਮਾਨ ਹੈ ਜਿਹੜਾ ਦੁਨਿਆਵੀ ਮੀਰੀ ਤੇ ਪੀਰੀ ਪਹਿਲਾਂ ਰਚੀ ਜਾ ਚੁੱਕੀ ਹੈ ਨਾ ਇਹ ਬਾਦਸ਼ਾਹੀ ਦਾ ਫਸਲਾ ਸੀ ਸਾਡੇ ਸਮਾਨ ਜਦੋਂ ਜਬ ਪਰ ਹਮ ਪਰ ਜਬ ਆਇਓ ਜਦੋਂ ਸਾਡੇ ਉੱਪਰ ਆਇਆ ਪਾਸ ਸਾਡੇ ਹੱਥ ਵਿੱਚ ਆਇਆ ਜਦੋਂ ਸਾਨੂੰ ਗੁਰਤਾ ਗੱਦੀ ਮਿਲੀ ਮੇਰੀ ਪੀਰ ਦੇ ਮਾਲਕ ਅਸੀਂ ਬਣੇ ਜਦੋਂ
ਜਥਾ ਸਖਤ ਸਭ ਧਰਮ ਚਲਾਇਓ
ਜਥਾ ਸਖਤ ਉਸ ਅਸੀਂ ਧਰਮ ਚਲਾਉਣਾ ਕੀਤਾ ਜਾਲਮਾਂ ਨੂੰ ਦੰਡ ਤੇ ਧਾਕਾਂ ਪਾ ਦਿੱਤੀਆਂ ਸਤਿਗੁਰੂ ਗਰੀਬ ਨਿਵਾਸ ਜੀ ਨੇ ਜਦੋਂ ਬੱਸੀ ਪਠਾਣਾ ਤੋਂ ਇੱਕ ਹਿੰਦੂ ਦੀ ਲੜਕੀ ਬ੍ਰਾਹਮਣੀ ਚੁੱਕ ਕੇ ਲੈ ਗਏ ਸੀ ਪਠਾਣ ਉਹਨੂੰ ਪਕੜ ਕੇ ਗੁਰੂ ਗਰੀਬ ਨਿਵਾਸ ਜੀ ਨੇ ਟੋਆ ਪੁੱਟ ਕੇ ਤੇ ਉਹਦੇ ਵਿੱਚ ਦੱਬ ਕੇ ਲੱਤਾਂ ਤੱਕ ਤੇ ਤੀਰਾਂ ਨਾਲ ਬਿੰਨ ਕੇ ਉੱਪਰ ਲੱਸੀ ਪਾ ਕੇ ਉਹਨੂੰ ਤੜਵਾਇਆ ਸੀ ਇਸ ਤਰ੍ਹਾਂ ਦੀ ਸਜ਼ਾ ਦੇਣ ਤੋਂ ਸਤਿਗੁਰੂ ਗਰੀਬ ਨਿਵਾਸ ਜੀ ਦੇ ਸਾਰੇ ਲੋਕ ਤੇ ਡਰ ਲੱਗ ਪਿਆ ਸੀ ਦੁਸ਼ਟ ਜਿਹੜੇ ਲੁਕ ਗਏ ਸਨ ਉਸ ਵੇਲੇ ਐਸਾ ਧਰਮ ਦਾ ਕੰਮ ਕੀਤਾ ਅੱਜ ਕੱਲ ਕਹਿੰਦੇ ਮਾਫੀ ਦੇ ਦਿਓ
ਭਾਂਤ ਭਾਂਤ ਬਣ ਖੇਲ ਸ਼ਿਕਾਰ
ਭਾਂਤ ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਨਾਲ ਬਣ ਜੰਗਲ ਦੇ ਵਿਚ ਖੇਲਣਾ ਕੀਤਾ ਸ਼ਿਕਾਰ ਜਿਕਰ ਚੱਲ ਰਿਹਾ ਥੋੜੇ ਥੋੜੇ ਮਾਤਰ ਇਤਿਹਾਸ ਇੰਨੇ ਇਹਨੇ ਵਿੱਚ ਗੁਰੂ ਸਾਹਿਬ ਲਿਖ ਰਹੇ ਹਨ ਸਾਰਾ ਜਿਹੜੇ ਪਿੱਛੇ ਭਾਈ ਗਿਆਨੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਭਾਂਤ ਭਾਂਤ ਬਣ ਖੇਲ ਸ਼ਿਕਾਰ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਤਰੀਕਿਆਂ ਦੇ ਨਾਲ ਬਣ ਜੰਗਲ ਦੇ ਵਿਚ ਸ਼ਿਕਾਰ ਖੇਲਣਾ ਕੀਤਾ ਹੈ ਪੌਂਟਾ ਸਾਹਿਬ ਜਿੱਥੇ ਪੌਂਟੇ ਸਾਹਿਬ ਦਾ ਜੰਗ ਹੈ ਭਗਾਣੀ ਦਾ
ਮਾਰੇ ਰੀਸ਼ ਰੋਜ਼ ਚੰਖਾਰਾ
ਉਸੇ ਮਾਰਨਾ ਕੀਤਾ ਰੀਸ਼ ਰਿਛ ਤੇ ਰੋਜ਼ ਜਿਹੜਾ ਮੀਰ ਜਿਸ ਨੂੰ ਕਹਿੰਦੇ ਹੈ ਚੰਖਾਰਾ 12 ਸਿੰਘ ਹਰਨ
ਦੇਸ਼ ਚਾਲ ਹਮ ਤੇ ਪੁਨ ਭਈ
ਹਮ ਤੇ ਪੁਨ ਭਈ ਫੇਰ ਦੇਸ਼ ਚਾਲ ਦੇਸ਼ ਕਿਹੜਾ ਗੁਰੂ ਦਾ ਆਨੰਦਪੁਰ ਆਨੰਦਪੁਰ ਤੋਂ ਸਾਹਿਬ ਦਾ ਚੱਲਣਾ ਹੋਇਆ ਉਸ ਵੇਲੇ
ਪਾਵਤਾ ਕੀ ਸੁਧ ਲਈ
ਅਸੀਂ ਜਾ ਕੇ ਪਾਵਤਾ ਪੌਂਟਾ ਸ਼ਹਿਰ ਵਿਖੇ ਜਾ ਕੇ ਖਬਰ ਲੈਣਾ ਕੀਤੀ ਉੱਥੇ ਜਾ ਕਰਕੇ ਕਿਲਾ ਬਣਾਉਣਾ ਕੀਤਾ ਜੇ 10 ਦਿਨ ਉੱਥੇ ਵਿਸਤਾਰ ਹੋਵੇਗਾ
ਕਾਲਿੰਦਰੀ ਤਟ ਕਰੇ ਬਿਲਾਸਾ
ਕਾਲਿੰਦਰੀ ਕਾਲੇ ਪਾਣੀ ਵਾਲੀ ਕੌਣ ਹੈ ਜਮਨਾ ਇਹਦੇ ਪਾਤ ਕਿਨਾਰੇ ਤੇ ਕੀਤਾ ਬਲਾਸਾ ਕੌਂਕ ਬੜਾ ਭਾਰੀ ਅੱਗੇ ਪੜਦੇ ਪੰਜ ਚੇਤਰ
ਅਨੇਕ
ਤਰੀਕਿਆਂ ਦੇ ਤਮਾਸ਼ੇ ਇੱਥੇ ਵੇਖਣੇ ਕੀਤੇ ਹਨ ਖਾਲਸਾ ਜੀ ਉਸ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੋ ਕਾਫੀ ਸਮਾਂ ਠਹਿਰੇ ਹਨ। ਜਿਹੜਾ ਰਾਮ ਰਾਏ ਸੀ ਉਹ ਜਮੁਨਾ ਨਦੀ ਤੋਂ ਪਾਰਲੇ ਕਿਨਾਰੇ ਪਾਸੇ ਰਹਿੰਦਾ ਸੀ ਦੇਹਰਾਦੂਨ। ਸੋ ਉਸਦੇ ਘਰ ਵਾਲੀ ਜਿਹੜੀ ਪੰਜਾਬ ਕੌਰ ਸੀ, ਇਹ ਤੇਰਾ ਰਾਮ ਰਾਏ ਨੂੰ ਫੁਰਨਾ ਹੋਇਆ ਵਾਹਿਗੁਰੂ ਸੰਕਲਪ ਆਪਣੇ ਮਨ ਚ ਉਹਨੇ ਕੀਤਾ, ਪਾਸ਼ਚਾਤਾਪ ਕੀਤਾ ਆਪਣੀ ਕਰਨੀ ਤੇ ਗੁਰੂ ਸਾਹਿਬ ਨਾਲ ਮਿਲਾਪ ਕਰਨਾ ਚਾਹਿਆ, ਪਰ ਮਨ ਵਿੱਚ ਸੰਕਲਪ ਬਣਿਆ ਕਿ ਗੁਰੂ ਸਾਹਿਬ ਦੇ ਪਾਸ ਤਾਂ ਮੈਂ ਜਾ ਨਹੀਂ ਸਕਦਾ, ਹੋ ਸਕਦਾ ਸੂਰਮੇ ਬਾਹਰ ਹੀ ਪਕੜ ਕੇ ਮੈਨੂੰ ਮਾਰ ਦੇਣ, ਸਤਿਗੁਰੂ ਅੰਤਰਜਾਮੀ ਜੇ ਮੈਨੂੰ ਨਦੀ ਦੇ ਵਿਚਾਲੇ ਆ ਕੇ ਮਿਲਣ ਤੇ ਫੇਰ ਠੀਕ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦਿਲ ਦੀ ਬੁੱਝ ਕੇ ਤੇ ਬੇੜੀ ਬਣਾ ਕੇ ਬੇੜੀ ਦੁਆਰਾ ਨਦੀ ਦੇ ਵਿਚਾਲੇ ਉਧਰੋਂ ਰਾਮ ਰਾਏ ਆ ਗਿਆ, ਉਧਰੋਂ ਗੁਰੂ ਸਾਹਿਬ ਆਣ ਚਲੇ ਗਏ। ਇਹਨੇ ਆ ਕੇ ਉੱਥੇ ਖਿਮਾ ਮੰਗੀ ਸੀ, ਇਸ ਤਰ੍ਹਾਂ ਮਿਲਾਪ ਹੋਇਆ ਸੀ, ਫੇਰ ਪਿੱਛੇ ਮੁੜ ਗਿਆ ਸੀ। ਰਾਮ ਰਾਏ ਆਪਣੇ ਸੇਵਕਾਂ ਦੀ ਰਾਖੀ ਕਰਨ ਵਾਸਤੇ ਸੋ ਸ਼ਕਤੀ ਦੇ ਨਾਲ ਕਿਤੇ ਗਿਆ ਤੇ ਜਿਹੜੇ ਲਾਲਚੀ ਸੀ ਮਸੰਦ ਬਣੇ ਹੋਏ ਪੂਜਾ ਖਾਣ ਵਾਲੇ, ਉਹਨਾਂ ਨੇ ਰਾਮ ਰਾਏ ਨੂੰ ਦੇਹ ਵਿੱਚੋਂ ਨਿਕਲਿਆ ਜਾਣ ਕੇ ਵੀ ਚਲੋ ਆਪਣਾ ਤੁਹਾਨੂੰ ਦਾ ਲੱਗ ਜਾਵੇਗਾ, ਕੋਲੇ ਹੁੰਦਾ ਤਾਂ ਆਪ ਹੀ ਇਕੱਲੇ ਹੁਕਮ ਨਾਲ ਵਰਤਣਾ ਪੈਂਦਾ, ਪਿੱਛੋਂ ਗੁਲਸ਼ਰ ਨੂੰ ਉਡਾਵਾਂਗੇ, ਤੇ ਜ਼ਬਰਦਸਤੀ ਪਕੜ ਕੇ ਉਹਨੂੰ ਸਾੜ ਦਿੱਤਾ। ਜੋ ਸਾੜਨਾ ਚਾਹਿਆ ਪਹਿਲਾਂ ਪੰਜਾਬ ਕੌਰ ਨੇ ਬਹੁਤ ਬੇਨਤੀਆਂ ਕੀਤੀਆਂ ਕਿ ਉਹ ਮਰਨ ਵਾਲਾ ਨਹੀਂ, ਜੋ ਮਰੂਗਾ ਦੱਸ ਕੇ ਜਾਵੇਗਾ, ਤੁਸੀਂ ਇਸ ਤਰ੍ਹਾਂ ਧੱਕਾ ਨਾ ਕਰੋ। ਪਰ ਕੌਣ ਸੁਣਦਾ ਹੈ, ਜਦੋਂ ਹੱਥ ਵਿੱਚ ਤੇਰੇ ਤਾਕਤ ਥੋੜੀ ਘਣੀ ਹੋਵੇ ਤੇ ਹੰਕਾਰ ਹੋ ਜਾਂਦਾ ਹੈ, ਜ਼ਬਰਦਸਤੀ ਫੜ ਕੇ ਸਾੜ ਦਿੱਤਾ। ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਸ ਪੰਜਾਬ ਕੌਰ ਨੇ ਆ ਕੇ ਬੇਨਤੀ ਕੀਤੀ ਪੌਂਟਾ ਸਾਹਿਬ, ਇਧਰੋਂ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਉੱਥੇ ਗਏ ਹਨ ਤੇ ਜਾ ਕੇ ਸਾਰੀ ਗੱਲ ਸੁਣ ਕੇ ਮਹਾਰਾਜ ਨੇ ਨੀਤੀ ਵਰਤੀ, ਚਾਰ ਛਪੇਰੇ ਤੰਬੂ ਲਾ ਕੇ ਵਿੱਚ ਕੜਾਹੇ ਤੇਲ ਦੇ ਉਬਾਲ ਲਏ। ਉਹ ਕੜਾਹਾ ਜਿਹੜੀ ਦੇਹਰਾਦੂਨ ਪਿਆ ਹੈ ਭਾਈ ਗੁਰੂ ਨਾਨਕ ਸਿੰਘ ਦਾ, ਸੁਰਿੰਦਰ ਸਿੰਘ, ਸੁਰਿੰਦਰ ਸਿੰਘ ਉੱਥੇ ਆਪਣਾ ਰਾਜੀ ਰਿਹਾ, ਸੁਰਿੰਦਰ ਸਿੰਘ ਗ੍ਰੰਥੀ ਰਿਹਾ ਜਥੇ ਵਾਲਾ, ਉਹਨੇ ਦੱਸਿਆ ਜੇ ਕੜਾਹਾ ਅਜੇ ਸਾਬਤ ਹੈ। ਤੇ ਮਹਾਰਾਜ ਨੇ ਕੜਾਹਾ ਤਰਨ ਰੱਖ ਦਿੱਤਾ ਤਪਣ ਵਾਸਤੇ ਤੇਲ ਪਾ ਕੇ, ਤੇ ਉਹ ਜਿਨ੍ਹਾਂ ਮਸੰਦਾਂ ਨੇ ਰਾਮ ਰਾਏ ਨੂੰ ਸਾੜਿਆ ਸੀ ਉਹਨਾਂ ਨੂੰ ਸੁਨੇਹੇ ਭੇਜ ਦਿੱਤੇ, ਤੁਹਾਨੂੰ ਸਿਰੋਂ ਪਾਓ ਦੇਣੇ ਸਾਰਿਆਂ ਨੂੰ, ਆ ਕੇ ਦੁਸਹਿਰਾ ਮਨਾਉਣਾ। ਇਕੱਠੇ ਹੋ ਕੇ ਆ ਗਏ, ਕੱਲੇ ਕੱਲੇ ਨੂੰ ਹੁਕਮ ਕੀਤਾ ਵੀ ਅੰਦਰ ਲੰਘ ਕੇ ਆਵੇ, ਤੇ ਨਾਲ ਆਜਾ ਕਰ ਦਿੱਤੀ ਭਾਈ ਜੈ ਸਿੰਘ ਆਰਕ ਸੂਰਮਿਆਂ ਯੋਧਿਆਂ ਨੂੰ, ਆਪਣਾ ਭਾਈ ਆਲਮ ਸਿੰਘ ਵਰਗਿਆਂ ਨੂੰ, ਉਦੋਂ ਨਾ ਕੱਲਾ ਆਲਮ ਸੀ ਪਿੱਛੋਂ ਅੰਮ੍ਰਿਤ ਛਕਾਉਂਦੇ ਹਨ, ਇਹ ਜਿਹੜੇ ਯੋਧੇ ਸੀ ਭਾਈ ਲਾਲ ਚੰਦ ਵਰਗੇ, ਬੀਰੀ ਚੰਦ ਦੇ ਪੁੱਤਰ, ਇਹ ਵੀ ਸਾਰੇ ਨਾਲ, ਦਇਆ ਰਾਮ ਮਲਕ ਜਾਤੀ ਦਾ ਪੁੱਤਰ, ਇਹ ਸਾਰੇ ਸੂਰਮੇ ਦੇ ਨਾਲ ਸੀ ਭਗਾਣੀ ਦੇ ਜੰਗ ਵਿੱਚ। ਇਹਨਾਂ ਨੂੰ ਹੁਕਮ ਕਰ ਦਿੱਤਾ ਤੇ ਭਾਈ ਕੱਲਾ ਕੱਲਾ ਜਿਹੜਾ ਆਵੇ ਤੇ ਇਹਨਾਂ ਦੀਆਂ ਪੱਗਾਂ ਲਾ ਕੇ ਤੇ ਲੱਤਾਂ ਤੋਂ ਬੰਨ ਕੇ ਬਾਹਾਂ ਬੰਨ ਕੇ ਕਿਰਾਏ ਸੁੱਤੀ ਚਲੇ ਗਏ, ਤਰਾ ਜਾਵੇ ਸੁਰ ਦਾ ਕਰਬਾਰ ਕੱਢ ਕੇ। ਇਸ ਤਰ੍ਹਾਂ ਸਾਰਿਆਂ ਨੂੰ ਸਤਿਗੁਰੂ ਗਰੀਬ ਨਿਵਾਸ ਜੀ ਨੇ ਸਾੜਿਆ ਸੀ, ਉਹਦੇ ਬਾਰੇ ਇੰਨੇ ਵਿੱਚ ਮਹਾਰਾਜ ਇੱਥੇ ਕਹਿ ਰਹੇ ਹਨ। ਫਿਰ ਇੱਥੇ ਰਹਿੰਦੇ ਹੀ ਭਗਾਣੀ ਦਾ ਜੰਗ ਕੀਤਾ ਸਤਿਗੁਰੂ ਗਰੀਬ ਨਿਵਾਸ ਜੀ ਨੇ, ਐਸਾ ਕੌਂਤ ਵਰਤਾਇਆ ਹੈ। 5 ਸਾਲ ਇੱਥੇ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਪੌਂਟਾ ਸਾਹਿਬ, ਇੱਥੇ ਦਸਮ ਦੀ ਬਹੁਤੀ ਰਚਨਾ ਕੀਤੀ ਹੈ, ਖਾਸ ਕਰਕੇ ਕ੍ਰਿਸ਼ਨ ਅਵਤਾਰ ਦੀ, ਭਾਵੇਂ 900 ਪੌੜੀ ਜਿਹੜੀ ਉਚਾਰੀ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਵੀ ਉਤਾਰ ਦਿੱਤੀ ਸੀ, ਪਰ ਬਾਕੀ ਸਾਰਾ ਇੱਥੇ ਉਚਾਰਨ ਕੀਤਾ ਹੈ।
ਅਨਕ ਭਾਂਤ ਕੇ ਦੇਖ ਤਮਾਸ਼ਾ,
ਅਨੇਕ ਤਰੀਕਿਆਂ ਨੇ ਤਮਾਸ਼ੇ ਕੌਣ ਕੇ ਵੇਖਿਆ ਸਤਿਗੁਰੂ ਜੀ ਨੇ,
ਸਿੰਘ ਘਣੇ ਚੁਣ ਮਾਰੇ,
ਉਹ ਸਿੰਘ ਨਾਮ ਸ਼ੇਰਾਂ ਦਾ ਹੈ। ਇੱਥੇ ਘਣੇ ਇੱਕ ਤਾਂ ਪਾਂਡਵਾਂ ਦੀ ਬੰਸ ਵਿੱਚੋਂ ਕੋਈ ਉਹਨਾਂ ਦਾ ਬਜ਼ੁਰਗ ਸੀ, ਉਹ ਸ਼ੇਰ ਦੀ ਜੂਨੀ ਚ ਪਿਆ ਸੀ, ਇੱਕ ਤਾਂ ਉਹਨੂੰ ਮਾਰਿਆ ਸੀਗਾ ਸਤਿਗੁਰੂ ਜੀ ਨੇ, ਇੱਕ ਹਾਂਜੀ ਹਾਂ ਜੈਤ ਰਾਸ ਦਾ ਕਹਿੰਦੇ ਨਾਮ ਮੇਰੇ ਯਾਦ ਨਹੀਂ ਸੀ, ਇੱਕ ਉਹਨੂੰ ਮਾਰਿਆ ਸੀ ਤੇ ਇੱਕ ਜਿਹੜਾ ਅਕਬਰ ਹੋਇਆ ਇਹਨਾਂ ਦਾ ਵਡੇਰਾ ਸੀ ਉਹ ਵੀ ਸ਼ੇਰ ਦੀ ਜੂਨ ਚ ਪਿਆ ਸੀ, ਇਸ ਤਰ੍ਹਾਂ ਚੁਣ ਚੁਣ ਕੇ ਸ਼ੇਰ ਮਾਰੇ ਸੀ ਸਤਿਗੁਰੂ ਜੀ ਨੇ। ਪਰ ਅੱਜ ਅਫਸੋਸ ਹੈ ਉਹ ਸ਼ੇਰ ਮਾਰਨ ਵਾਲਿਆਂ ਦੀ ਮਨਸ ਅੱਜ ਭੇਡਾਂ ਬੱਕਰੀਆਂ ਕੋਲ ਕੰਬੀ ਜਾਂਦੀ ਹੈ।
ਰੋਜ਼
ਰਿਛ ਅੱਗੇ ਭਾਂਤ ਬਹੁਤ ਤਰੀਕੇ ਨਾਲ ਬੁਲਾਰੇ ਕੱਟੇ, ਇਹ ਨਹੀਂ ਕਿ ਕੋਈ ਸ਼ਿਕਾਰ ਖੇਡ ਕੇ ਮਾਰੇ ਮਾਸ ਖਾਂਦੇ ਸੀ, ਇਹਨਾਂ ਦਾ ਸ਼ਿਕਾਰ ਖੇਡ ਕੇ ਕਲਿਆਣ ਕੀਤੀ ਆ, ਸਤਿਗੁਰੂ ਜੀ ਨੇ ਮੁਕਤ ਕੀਤੇ ਹਨ, ਜੂਨਾਂ ਚੋਂ ਕੱਢੇ ਹਨ। ਇਹ ਪਿੱਛੇ ਜਿਹੜੀ ਬੇਨਤੀ ਕੀਤੀ ਆ, ਫਤਿਹ ਸ਼ਾਹ ਜਿਹੜਾ ਕੋਪਾ ਗੁੱਸੇ ਹੋ ਗਿਆ ਰਾਜਾ, ਮਹਾਰਾਜ ਕਹਿੰਦੇ ਬਿਨਾਂ ਕਾਰਜ ਸਾਡੇ ਨੇ ਇਹਨੂੰ ਲੋਹਾ ਪਾ ਲਿਆ ਹੈ, ਲੋਹਾ ਲਾਖਾ ਹੋ ਕੇ ਸਾਡੇ ਤੇ ਪਿਆ ਹੈ। ਭੀਮ ਚੰਦ ਦਾ ਜਿਹੜਾ ਮੁੰਡਾ ਸੀ ਉਹਦੇ ਨਾਲ ਇਹਦੀ ਲੜਕੀ ਦੀ ਸ਼ਾਦੀ ਸੀ ਤੇ ਭੀਮ ਚੰਦ ਨੇ ਸਤਿਗੁਰੂ ਦੇ ਪਾਸੋਂ ਪ੍ਰਸ਼ਾਦੀ ਹਾਥੀ ਮੰਗਿਆ ਸੀ, 5 ਕਲਾ ਸ਼ਸਤਰ ਮੰਗਿਆ ਸੀ, ਤੰਬੋਲ ਮੰਗਿਆ ਸੀ, ਗੁਰੂ ਸਾਹਿਬ ਨੇ ਇਹਨੂੰ ਦਿੱਤਾ ਨਹੀਂ ਸੀ। ਤੇ ਜਦੋਂ ਫਤਿਹ ਸ਼ਾਹ ਨੇ ਸੁਨੇਹਾ ਭੇਜਿਆ ਜੀ ਮੇਰੀ ਪੁੱਤਰੀ ਤੇ ਤੁਹਾਡੀ ਪੁੱਤਰੀ ਇੱਕੋ ਚੀਜ਼ ਹੈ, ਆਪ ਮਾਲਕ ਨੂੰ ਕਿਰਪਾ ਕਰਕੇ ਮੈਨੂੰ ਵਡਿਆਓ, ਉਸ ਵੇਲੇ ਗੁਰੂ ਸਾਹਿਬ ਨੇ ਉਹਦੀ ਗਰੀਬੀ ਜਾਣ ਕੇ ਤੇ ਉਹਦੇ ਤੇ ਬਖਸ਼ਿਸ਼ ਕਰ ਦਿੱਤੀ। ਭਾਈ ਨੰਦ ਚੰਦ ਜੀ ਨੂੰ ਇਹ ਸਾਰਾ ਸਮਾਨ ਦੇ ਕੇ ਭੇਜਿਆ ਸੀ, ਜਦੋਂ ਇਹ ਗੰਜ ਲੈ ਕੇ ਪਹੁੰਚਿਆ ਪਹਿਲਾਂ ਇਹਨੇ
ਕਿਹਾ ਸੀ ਕਿ ਜਾਂ ਸਮਾਨ ਦੇ ਦਿਓ ਤੇ ਜਾਂ ਜੰਗ ਦੀ ਤਿਆਰੀ ਕਰ ਲਓ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੰਗ ਦੀ ਤਿਆਰੀ ਕਰਕੇ ਬੈਠੇ ਰਹੇ। ਕੀਤੇ ਇਕਰਾਰ ਮੁਤਾਬਕ 18 ਦਿਨ ਨਹੀਂ ਆਇਆ, ਜਿਹੜਾ ਦਿਨ ਮਿੱਥਿਆ ਸੀ ਉਦੋਂ 18 ਦਿਨ ਪਿੱਛੋਂ ਤੱਕ ਸਤਿਗੁਰੂ ਜੀ ਰਾਸਤਾ ਮਲ ਕੇ ਬੈਠੇ ਰਹੇ। ਅਖੀਰ ਇਹ ਭਗੌੜਾ ਹੋ ਗਿਆ ਸੀ, ਫਿਰ ਗੁਰੂ ਸਾਹਿਬ ਨੇ ਆਪਣਾ ਉੱਥੋਂ ਸਾਰਾ ਸਾਜੋ ਸਮਾਨ ਚੁੱਕ ਕੇ ਤੇ ਅਨੰਦਪੁਰ ਲਿਆਂਦਾ ਸੀ। ਸੋ ਉਦੋਂ ਤਾਂ ਡਰ ਗਿਆ, ਮੱਥੇ ਨਾ ਲੱਗਾ। ਫਿਰ ਇਹਨੇ ਖਿਆਲ ਕੀਤਾ ਨਾਲੇ ਮੁੰਡਾ ਵਿਆਹ ਲਿਆਉਣਾ, ਨਾਲੇ ਗੁਰੂ ਕੇ ਉਧਰ ਗਏ ਹੋਏ ਤੇ ਜੰਗ ਕਰਕੇ ਅਧੀਨ ਕਰ ਲਵਾਂਗੇ। 2200 ਸੂਰਮਾ ਪਹਾੜੀਏ ਇਕੱਠੇ ਕਰਕੇ ਨਾਲ ਲਿਆ ਸੀ। ਸੋ ਸਤਿਗੁਰੂ ਜੀ ਨੂੰ ਖਬਰ ਪਹੁੰਚ ਗਈ। ਗੁਰੂ ਕਹਿੰਦੇ ਉਦੋਂ ਸਿੰਘਾਂ ਨੂੰ ਤਿਆਰ ਪ੍ਰਤਿਆਰ ਕਰਕੇ ਸ਼ਸਤਰ ਦੇ ਕੇ, ਜਿਹੜੀ ਪਹਾੜੀ ਵਿੱਚ ਵੀ ਰਸਤਾ ਸੀ ਉਹ ਦੂਣ ਉਹਨੂੰ ਕਹਿੰਦੇ ਆ, ਉਹ ਦੂਣਾਂ ਦੇ ਵਿੱਚ ਵੀ ਲੰਘੀ ਦਾ ਸੀ, ਉਸ ਦੂਣ ਦੇ ਰਸਤੇ ਨੂੰ ਰੋਕ ਲਿਆ। ਜਦੋਂ ਇਹਨੂੰ ਪਤਾ ਲੱਗਾ ਨੇ ਸੁਨੇਹੇ ਵੀ ਭੇਜੇ, ਮਹਾਰਾਜ ਕਹਿੰਦੇ ਹੁਣ ਨੀ, ਹੁਣ ਇਸੇ ਤਰ੍ਹਾਂ ਕੰਮ ਚੱਲੇਗਾ, ਤੇਰੀ ਇੱਛਾ ਪੂਰੀ ਕਰਾਂਗੇ। ਫਿਰ ਅਖੀਰ ਡਰ ਦਾ ਮਾਰਿਆ ਹੋਇਆ ਖਾਲਸਾ ਜੀ ਹੋਰ ਰਸਤੇ ਲੰਘ ਕੇ ਫਤਿਹਸ਼ਾਹ ਦੇ ਘਰੇ ਪਹੁੰਚਿਆ। ਮੁੰਡੇ ਨੇ ਆ ਕੇ ਬੇਨਤੀ ਕੀਤੀ, ਇਹਦੇ ਲੜਕੇ ਨੇ ਭੀਮ ਚੰਦ ਦੇ ਨੇ, ਸੱਚੇ ਪਾਤਸ਼ਾਹ ਮੈਂ ਤਾਂ ਤੁਹਾਡੇ ਬੱਚਿਆਂ ਵਰਗਾ, ਕਿਰਪਾ ਕਰੋ। ਮਹਾਰਾਜ ਕਹਿੰਦੇ ਤੂੰ ਜਾ, ਤੇਰੇ ਨਾਲ ਕੋਈ ਗੱਲ ਨਹੀਂ। ਇਸ ਤਰੀਕੇ ਨਾਲ ਜੰਗ ਇਸ ਰਸਤੇ ਲੰਘੀ ਸੀ ਤੇ ਭੀਮ ਚੰਦ ਦੂਜੇ ਰਸਤੇ ਲੰਘਿਆ ਸੀ। ਫਤਿਹ ਸ਼ਾਹ ਦੇ ਘਰੇ ਆਨੰਦ ਚੰਦ ਨੂੰ ਵੇਖਿਆ ਤੇ ਉੱਥੇ ਗੁਰੂ ਕਹਿ ਵੱਲੋਂ ਗਿਆ ਹੋਇਆ ਤੰਬੋਲ 1,25,00,000 ਦਾ ਵੇਖਿਆ। ਵੇਖ ਕੇ ਫਤਿਹ ਸ਼ਾਹ ਨੂੰ ਕਹਿਣ ਲੱਗਾ, ਜਾਂ ਤਾਂ ਗੁਰੂ ਕਹਿੰਦੇ ਲੜਾਈ ਵਾਸਤੇ ਤਿਆਰ ਹੋ ਜਾ, ਨਹੀਂ ਤੇ ਤੇਰੀ ਲੜਕੀ ਦਾ ਰਿਸ਼ਤਾ ਮੈਂ ਨਹੀਂ ਲਿਜਾਵਾਂਗਾ। ਗੁਰੂ ਸਾਹਿਬ ਮੇਰੇ ਦੁਸ਼ਮਣ ਹੈ, ਤੂੰ ਉਹਨਾਂ ਨਾਲ ਮਿੱਤਰਤਾ ਪਾਈ ਬੈਠਾ ਆਪਣੇ ਕੁੜਮ ਨੂੰ ਖੁਸ਼ ਕਰਨ ਵਾਸਤੇ। ਫਤਿਹ ਸ਼ਾਹ ਨੇ ਸੋ ਇਹਨੂੰ ਭੀਮ ਚੰਦ ਨੂੰ ਪ੍ਰਸੰਨ ਕਰਨ ਵਾਸਤੇ ਖਾਲਸਾ ਜੀ ਉਹ ਕੀਤਾ ਪਰਉਪਕਾਰ ਗੁਰੂ ਕਹਿ ਦਾ ਭੁੱਲ ਕੇ ਐਸਾ ਕਿਰਤ ਕਰਨ ਬਣਿਆ ਤੇ ਗੁਰੂ ਕਹਿ ਤੇ ਵਾਰ ਕਰਨ ਵਾਸਤੇ ਆਪ ਅਸੀਂ ਇਹ ਇੰਦਰਾ ਤੋਂ ਪਕੌੜੇ ਭਾਲਦੇ ਆ। ਹਾਂਜੀ, ਉਸ ਵੇਲੇ ਫਤਿਹ ਸ਼ਾਹ ਗੁੱਸੇ ਹੋ ਗਿਆ, ਕਿਵੇਂ ਕਿਉਂ ਹੋਇਆ? ਮਹਾਰਾਜ ਨੇ ਬਿਨਾਂ ਕੰਮ ਤੋਂ ਲੋਹਾ ਪਾ ਲਿਆ, ਸਾਡੇ ਨਾਲ ਅੜਿੱਕਾ ਲੈ ਲਿਆ।
ਜੰਗ ਪ੍ਰਿਆਤ ਛੰਦ ਤਹਾ ਸਾਹਾ ਸ੍ਰੀ ਸਾਹਾ ਸੰਗਰਾਮ ਕੋਪੇ।
ਠੀਕ ਹੈ, ਤਹਾ ਸਾਹ ਸ੍ਰੀ ਸਾਹ ਸੰਗਰਾਮ ਕੋਪੇ, ਸ੍ਰੀ ਸ਼੍ਰੋਮਣੀ ਸ਼ਾਹ ਸੰਗਰਾਮ ਸੰਗੋ ਸ਼ਾਹ ਦਾ ਨਾਂ ਹੈ। ਦਸਵੇਂ ਪਾਤਸ਼ਾਹ ਸ਼ਾਹ ਸੰਗਰਾਮ ਜੰਗ ਦਾ ਸ਼ਾਹ ਲਿਖਿਆ, ਇਹਨੂੰ ਬਹਾਦਰ ਲਿਖਿਆ ਹੈ ਆਪਣੇ ਬਚਨਾਂ ਦੁਆਰਾ। ਬੀਬੀ ਵੀਰੋ ਜੀ ਦਾ ਪੁੱਤਰ ਸੀ, ਸੋ ਭੂਆ ਦਾ ਪੁੱਤਰ ਲੱਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਭੂਆ ਜੀ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਭੈਣ ਜੀ ਸੀ ਬੀਬੀ ਵੀਰੋ ਜੀ। ਇਸ ਵਾਸਤੇ ਭੂਆ ਦੇ ਪੁੱਤਰ, ਭਰਾ ਜਿਹੜੇ ਸਨ ਉਹਨਾਂ ਵਿੱਚੋਂ ਵੱਡਾ ਸੀ ਸੰਗੋ ਸ਼ਾਹ, ਛੋਟਾ ਸੀ ਜੀਤ ਮੱਲ, ਉਦੋਂ ਛੋਟਾ ਸੀ ਗੁਲਾਬਾ, ਉਦੋਂ ਛੋਟਾ ਸੀ ਮਾਰੀ ਚੰਦ ਤੇ ਗੰਗਾ ਰਾਮ। ਇਹ ਪੰਜ ਭਰਾ ਸਨ ਸਤਿਗੁਰੂ ਜੀ ਦੇ ਭੂਆ ਦੇ ਪੁੱਤਰ। ਸੋ ਮਹਾਰਾਜ ਦੇ ਉੱਪਰ ਜਦੋਂ ਜੰਗ ਕਰਨ ਵਾਸਤੇ ਭੀਮ ਚੰਦ ਤੇ ਫਤਿਹ ਸ਼ਾਹ ਆ ਗਿਆ, ਇਧਰੋਂ ਸੂਰਮੇ ਗੁੱਸੇ ਵਿੱਚ ਆ ਕੇ ਗੁਰੂ ਸਾਹਿਬ ਤੋਂ ਆਗਿਆ ਮੰਗਦੇ ਕਿਹੜੇ ਕਿਹੜੇ ਹਨ?
ਉਹ
ਸ਼ਾਹ ਸੰਗੋ ਸ਼ਾਹ ਜਿਹੜਾ ਸੀ ਸੰਗਰਾਮ ਦਾ ਸੂਰਮਾ ਸ਼ਾਹੂਕਾਰ ਵੱਡਾ ਬਲੀ,
ਪੰਚੋ ਵੀਰ ਬੰਕੇ ਪ੍ਰਥੀ ਪਾਏ ਰੋਪੇ,
ਪੰਚੋ ਪੰਜੇ ਵੀਰ ਬਹਾਦਰ ਬੰਕੇ ਸੁੰਦਰ ਪ੍ਰਥਵੀ ਧਰਤੀ ਦੇ ਉੱਪਰ ਪਾਏ, ਪਾਪ ਕਰਕੇ ਪੈਰ ਰੋਪੇ ਰੁਕ ਗਏ ਹਨ ਗੁੱਸੇ ਵਿੱਚ ਆ ਕੇ।
ਅਠੀ ਜੀਤ ਮੱਲੰ
ਸੱਠ ਵਾਲਾ ਜੀਤ ਮੱਲ ਵੀ ਛੋਟਾ,
ਗਾਜੀ ਗੁਲਾਬੰ
ਸੋ ਉਹ ਗਾਜੀ ਨਾਂ ਬਹਾਦਰ ਦਾ ਹੈ ਤੇ ਗੁਲਾਬੰ ਗੁਲਾਬ ਜਿਹੜਾ ਹੈ ਦੂਜਾ ਤੀਜਾ ਭਾਈ।
ਰਣ ਦੇਖੀਏ ਰੰਗ ਰੂਪੰ ਸੁਹਾਵੰ,
ਹਾਂ ਰਣ ਦੇਖੀਏ ਰੰਗ ਰੂਪੰ ਸੁਹਾਵੰ, ਸੁਹਾਵੰ ਨਾਂ ਕਸੁੰਬੇ ਦੇ ਰੰਗ ਦਾ ਹੈ। ਇਹ ਕਸੁੰਬੇ ਦੇ ਰੰਗ ਦੀ ਤਰ੍ਹਾਂ ਜਾਣਦੇ ਹਨ, ਐਸੇ ਜੰਗ ਵਿੱਚ ਜਾਂ ਇਹ ਤੋਂ ਗੂੜਾਪਨ ਲੈਣਾ, ਕਸੁੰਬੇ ਦੇ ਰੰਗ ਤੋਂ ਫਿੱਕਾ ਪਾਣੀ ਲੈਣਾ। ਜਿਵੇਂ ਗੂੜਾ ਰੰਗ ਹੁੰਦਾ ਚੂ ਚੂਹਾ ਬੜਾ ਭਾਰੀ ਲਾਲੀ ਚ ਦਿਸਦਾ, ਪਾਣੀ ਪੈਣ ਤੋਂ ਭਾਵੇਂ ਡੱਬ ਖੜਬਾ ਹੋ ਜਾਂਦਾ, ਕਸੁੰਬੇ ਦੇ ਰੰਗ ਦੀ ਤਰ੍ਹਾਂ ਲਾਲ ਰੰਗ ਜਾਣਨਾ ਕਰੋ ਹੋਵੇਗਾ। ਹੁਣ ਇੱਥੇ
ਮਾਹਰੀ ਚੰਦ ਗੰਗ ਰਾਮ,
ਹੱਥ ਵਾਲਾ ਮਾਹਰੀ ਚੰਦ ਚੌਥਾ, ਪੰਜਵਾਂ ਗੰਗਾ ਰਾਮ ਜੀ, ਇਹ ਪੰਜੇ ਬੀਬੀ ਵੀਰੋ ਜੀ ਦੇ ਸਪੁੱਤਰ ਹਨ। ਬੀਬੀ ਵੀਰੋ ਜੀ ਦਾ ਆਨੰਦ ਕਾਰਜ ਮੱਲੇ ਪਿੰਡ ਵਿੱਚ ਹੋਇਆ ਹੈ ਮਾਲ ਵਿੱਚ। ਜਿਨ੍ਹਾਂ ਨੇ ਕੀਤੀਆਂ ਕਈ ਵੇਰਾਂ ਜਿੱਤੀਆਂ ਜਿੱਤੀ ਹੈ ਫੌਜ ਫੌਜਾਂ, ਤੇ ਉਹਨਾਂ ਦਾ ਮਾਸ ਆਏ ਖਿਲਾਰ ਦਿੱਤਾ ਤਾਮ ਨਾ ਮਾਸ ਦਾ ਹੈ। ਜਿਵੇਂ ਬਾਜਾਂ ਨੂੰ ਮਾਸ ਪਾਈਦਾ ਟੁਕੜੇ ਕਰਕੇ ਖਿਲਾਰ ਦਿੱਤੇ ਫੌਜਾਂ ਨੂੰ, ਕਿਤਨੀ ਵੇਰਾਂ ਜਿੱਤੀਆਂ ਜਿੱਤ ਕੇ ਫੌਜ ਫੌਜਾਂ ਦੇ ਤਾਈ ਤਾਮ ਮਾਸ ਜਿਹੜਾ ਸੀ ਖਿਲਾਰ ਦਿੱਤਾ।
ਕੁਪੇ ਲਾਲ ਚੰਦਨ ਕੀਏ ਲਾਲ ਰੂਪੰ,
ਹਾਂ ਕੁਪੇ ਗੁੱਸੇ ਵਿੱਚ ਆ ਗਿਆ, ਲਾਲ ਚੰਦ ਬਿਧੀ ਚੰਦ ਦਾ ਪੁੱਤਰ, ਨੇਤਰ ਲਾਲ ਕਰ ਲਏ।
ਜਿੰਨੇ ਗੰਜੀਆਂ ਗਰਭ ਸਿੰਘ ਅਨੂਪੰ,
ਜਿੰਨੇ ਗੱਜੀਆਂ ਗਰਭ, ਗੱਜੀਆਂ ਕੇ ਗੰਜੀਆਂ ਤੁਹਾਡੇ ਬਣੇ, ਹਾਂ ਠੀਕ ਹੈ ਚੱਲ।
ਜਿੰਨੇ ਗੰਜੀਆਂ ਗਰਭ ਸਿੰਘ ਅਨੂਪੰ,
ਹਾਂ ਗਰਭ ਸਿੰਘ ਅਨੂਪੰ,
ਜਿਹੜੇ ਸੂਰਮੇ ਆਪਣੇ ਆਪ ਨੂੰ ਗਰਭ ਹੰਕਾਰੀ ਸੀ ਨਾ, ਸੂਰਮੇ ਕਹਿੰਦੇ ਉਪਮਾ ਤੋਂ ਰਹਿਤ, ਉਸ ਨੇ ਬੜਾ ਭਾਰੀ ਜਿਨ੍ਹਾਂ ਦਾ ਮਾਣ ਕੱਟਣਾ ਕੀਤਾ ਹੈ, ਜਾਂ ਫਿਰ ਪਾੜੇ ਦੂਜਾ ਦਾ ਜਿਹਨੇ ਗੰਜੀਆਂ ਨਾਸ ਕੀਤਾ ਹੈ, ਐਸਾ ਗਰਭ ਮਾਣ ਵਾਲਾ ਸੀ ਸਿੰਘ ਸੂਰਮਾ ਅਨੂਪ ਉਪਮਾ ਤੋਂ ਰਹਿਤ
ਮਾਹਰੂ ਕਾਹਰੂ ਰੂਪ ਧਾਰੇ,
ਮਾਹਰੂ ਤੇ ਕਾਹਰੂ ਪਹਾੜੀਆਂ ਵਿਚੋਂ ਸੀ ਇਹ ਗੁਰੂ ਕਹਿੰਦੇ ਸ਼ਰਧਾਲੂ, ਸੋ ਵਾਹਿਗੁਰੂ ਉਲਟ ਆਏ ਸੀ, ਗੁਰੂ ਕਹਿੰਦੇ ਸ਼ਰਧਾਲੂ ਨਹੀਂ ਸੀ, ਇਹ ਕਾਹਰੂ ਤੇ ਮਾਹਰੂ ਵੀ ਇਹ ਵੀ ਆ ਗਏ ਉਹਨਾਂ ਵੱਲੋਂ,
ਜਿਹਨੇ ਖਾਨ ਖਾਵ ਨਿਯਮ ਖੇਤ ਮਾਰੇ,
ਜਿਹਨਾਂ ਨੇ ਖਾਨ ਖਾਵ ਖਾਵ ਨਿਯਮ ਜਿਹੜੇ ਖੱਬੀ ਖਾਨ ਆਪਣੇ ਆਪ ਨੂੰ ਕਹਾਉਂਦੇ ਸੀ, ਸੋ ਉਹਨਾਂ ਨੂੰ ਮਾਰਨਾ ਕੀਤਾ ਖੇਤ ਦੇ ਵਿਚ,
ਦੇਵ ਤੇ ਸਿੰਘ ਦਯਾ ਰਾਮ ਜੁਦਮ,
ਦੇਵ ਤੇ ਸਿੰਘ ਬ੍ਰਾਹਮਣ ਦਾ ਨਾਮ ਹੈ, ਉਹ ਕੌਣ ਹੈ ਦਯਾ ਰਾਮ, ਇਹ ਵੀ ਕੁੱਤੇ ਗੁੱਸੇ ਵਿਚ ਹੋਇਆ ਹੈ, ਸੋ ਇਹ ਹੈ ਖਾਲਸਾ ਜੀ ਭਾਈ ਮਲਕ ਜਾਤੀ ਦਾ ਪੁੱਤਰ ਹੈ, ਉਹਦਾ ਪੁੱਤਰ ਜਿਹੜਾ ਛੇਵੇਂ ਪਾਤਸ਼ਾਹ ਵੇਲੇ ਜੰਗੀ ਹੋਇਆ ਜੋਧਾ, ਉਹਦਾ ਪੁੱਤਰ ਹੋਇਆ
ਕਿਉਂ ਦਰੋਣ ਕੀ ਜੋ ਮਹਾ ਯੁੱਧ ਸੁਧ,
ਜਿਵੇਂ ਦਰੋਣਾਚਾਰ ਨੇ ਜੰਗ ਕੀਤੇ ਉਸ ਤਰ੍ਹਾਂ ਸੁਧ ਸਾਫ ਜੰਗ ਕੀਤਾ ਇਸਨੇ,
ਕਿਰਪਾਲ ਕੋਪੀਓ ਕੁਤਕੋ ਸੰਭਾਰ ਸੰਭਾਰੀ,
ਹਾਂ ਠੀਕ ਸੰਭਾਰੀ ਠੀਕ ਹੈ, ਜਿਹੜਾ ਕਿਰਪਾਲ ਮਹੰਤ ਸੀ ਜਿਹੜਾ 500 ਸਾਧਾਂ ਨੂੰ ਨਾਲ ਲੈ ਕੇ ਆਏ, ਬਾਕੀ ਸਾਰੇ ਭਗੌੜੇ ਹੋ ਗਏ ਸੀ, ਇਕੱਲਾ ਹੀ ਰਹਿ ਗਿਆ ਸੀ, ਉਹ ਕਿਰਪਾਲ ਵੀ ਕੋਪੀਓ ਗੁੱਸੇ ਵਿਚ ਆਇਆ, ਕੁੱਟ ਕੇ ਨੂੰ ਸੰਭਾਲ ਲਿਆ ਉਸਨੇ, ਸੋਚਾ ਸੀ ਕੋਲ ਉਸਦੇ
ਅਠੀ ਖਾਨ ਹਜਾਤ ਕੇ ਸੀਸ ਝਾਰੀ,
ਇਹ ਖਾਨ ਹਜਾਤ ਖਾਨ ਸੀ ਜਿਹੜਾ ਨਿਮਕ ਹਰਾਮੀ ਜਿਹੜਾ 400 ਪਠਾਨ ਭੱਜ ਕੇ ਆਇਆ ਸੀਗਾ ਨਰੰਗੇ ਵੱਲੋਂ, ਉਹਨਾਂ ਨੂੰ ਰਖਾਇਆ ਸੀ ਇੱਥੇ ਨੇ, ਉਹ ਆਪਣੀ ਜ਼ਿੰਮੇਵਾਰੀ ਨਾਲ ਬੁੱਧੂ ਸ਼ਾਹ ਨੇ, ਸੋ ਉਹਨੂੰ ਖਾਲਸਾ ਜੀ ਨਿਮਕ ਹਰਾਮੀ ਸੀ ਉਹਨਾਂ ਦਾ ਜਥੇਦਾਰ ਬਣਿਆ ਜ਼ਿੰਮੇਵਾਰ, ਇਹ ਨਿਮਕ ਹਰਾਮੀ ਪਿੱਛੋਂ ਭੱਜ ਗਿਆ ਸੀ ਜੰਗ ਪੈਣ ਦੇ ਟਾਈਮ ਤੇ, ਸੋ ਇਸ ਦੇ ਸਿਰ ਦੇ ਉੱਪਰ ਮਾਰ ਦਿੱਤੀ ਇਸਨੇ, ਜਦੋਂ ਦਾ ਜੰਗ ਹੋਣ ਲੱਗਾ ਸਿੱਖਾਂ ਨੇ ਜੰਗ ਕੀਤਾ, ਤੀਰ ਚਲਾਏ ਤਲਵਾਰਾਂ ਚਲਾਈਆਂ, ਤੇ ਇਹ ਕਿਰਪਾਲ ਦਾਸ ਜਿਹੜਾ ਸ਼ਾਂਤੀ ਸੰਤ ਕੱਲਾ ਰਹਿ ਗਿਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਤਾ ਲੱਗਾ ਵੀ ਸਾਰੇ ਭੱਜ ਗਏ, ਤਾਂ ਮਹਾਰਾਜ ਕਹਿੰਦੇ ਭਾਈ ਸਾਰੇ ਭੱਜ ਗਏ ਕਿ ਕੋਈ ਬੀਜ ਹੈਗਾ ਵੀ ਹੈ, ਕਹਿੰਦੇ ਜੀ ਮਹੰਤ ਰਹਿ ਗਏ, ਮਹਾਰਾਜ ਕਹਿੰਦੇ ਕੋਈ ਨੀ ਬੀਜ ਰਹਿ ਗਿਆ ਲਿਆਓ ਸਾਡੇ ਕੋਲ, ਜਦੋਂ ਲਿਆਂਦਾ ਜੰਗ ਵੇਖ ਕਰਕੇ ਸਿੰਘਾਂ ਦਾ ਵੀ ਰਾਤ ਵਿਚ ਆ ਗਿਆ, ਬੇਨਤੀ ਕੀਤੀ, ਕਹਿਣ ਲੱਗਾ ਜੀ ਕਿਰਪਾ ਕਰੋ ਮੈਨੂੰ ਵੀ ਆਗਿਆ ਦਿਓ ਜੰਗ ਵਾਸਤੇ, ਮਹਾਰਾਜ ਹੱਸ ਪਏ ਕਹਿਣਗੇ ਬਾਕੀ ਤਾਂ ਸਾਰੇ ਭੱਜ ਗਏ, ਠੀਕ ਹੈ ਜੜ ਰਹਿ ਗਈ ਆਪੇ ਹੌਲੀ ਹੌਲੀ ਫੇਰ ਫੈਲ ਜਾਣਗੇ, ਇਹ ਬਚਨ ਗੁਰੂ ਸਾਹਿਬ ਨੇ ਉਦੋਂ ਕੀਤਾ ਭਗਾਣੀ ਦੇ ਜੰਗ ਚ, ਮਹਾਰਾਜ ਕਹਿੰਦੇ ਸ਼ਾਸਤਰ ਕਿਹੜਾ ਹੈ, ਕਹਿੰਦਾ ਜੇ ਕੁੱਟ ਕੇ ਨਾਲ ਹੀ ਮੈਂ ਤਾਂ ਕੰਮ ਕਰਾਂਗਾ, ਮਹਾਰਾਜ ਕਹਿੰਦੇ ਚੰਗਾ ਤੇਰਾ ਸਰੀਰ ਵੀ ਚੰਗਾ ਮੋਟਾ ਹੈ ਤੇ ਕੁੱਤਕਾ ਵੀ ਚੰਗਾ ਮਜ਼ਬੂਤ ਹੈ, ਜਾਂ ਜਿਹੜਾ ਨਿਮਕ ਹਰਾਮੀ ਇਹ ਹਜਾਤ ਖਾਂ ਆਇਆ ਨਾ ਇਹਦੇ ਸਿਰ ਉੱਪਰ ਹੀ ਜਾ ਕੇ ਝਾੜ ਦੇ, ਗੁਰੂ ਕਹਿੰਦਾ ਬਚਨ ਸੁਣ ਕੇ ਇਹ ਗਿਆ ਅੱਗੇ ਜਿਸ ਵੇਲੇ ਥੱਲੇ ਘੋੜਾ ਨਿਕਲੇਗਾ ਉਹ ਵੀ ਸ਼ਹਿਰ ਦੇ ਵਿੱਚ ਹੀ ਆਵੇਗਾ, ਪਰ ਇੰਨਾ ਗੁੱਸੇ ਵਿੱਚ ਆ ਕੇ ਮਾਰੀ ਸੀ ਪੈੜਾਂ ਦੇ ਭਾਰ ਖੜੋ ਕੇ ਜੋ ਲੱਗਾ ਮਾਰਨ, ਤੇ ਕੁੱਤਕਾ ਪਹਿਲਾਂ ਅੱਗੇ ਕੀਤਾ ਹਜਾਤ ਖਾਂ ਨੇ ਤਲਵਾਰ ਮਾਰੀ ਉਹ ਟੁੱਟ ਗਈ ਕਬਜ਼ੇ ਕੋਲ, ਜਦੋਂ ਖਾਲੀ ਹੋ ਗਿਆ ਪੈੜਾਂ ਭਾਰ ਖੜੋ ਕੇ ਜ਼ੋਰ ਦੀ ਮਾਰੀ ਮਿੰਜ ਖਿਲਾਰ ਦਿੱਤੀ ਉਹਦੀ, ਤੇ ਇੰਨਾ ਵੀਰਾਂ ਦੇ ਵਿੱਚ ਆਇਆ ਘੋੜਾ ਥੱਲੇ ਨਿਕਲ ਗਿਆ ਤੇ ਉੱਥੇ ਰਹਿ ਗਿਆ ਸੀ, ਇਸ ਤਰੀਕੇ ਨਾਲ ਇਹਨੇ ਜੰਗ ਕੀਤਾ ਵੀ ਰਸ ਵਿੱਚ ਆ ਕੇ, ਉਹਦਾ ਜ਼ਿਕਰ ਤੇ ਥੋੜੇ ਵਿੱਚ ਹੀ ਕਰਦੇ ਆ ਗੁਰੂ ਜੀ,
ਉਠੀ ਛਿਛ ਇਛੰ ਕਡਾ ਮੇਜ ਜੁ
ਸ਼ਿਸ਼ ਨਾਮ ਸ਼ਿਸ਼ ਨਾਮ ਛਿੱਟਾਂ ਦਾ, ਸੋ ਇਛ ਨਾਮ ਇਸ ਪ੍ਰਕਾਰ ਇਸ ਤਰੀਕੇ ਨਾਲ ਇਸ ਤਰ੍ਹਾਂ ਛਿੱਟਾਂ ਦੀਆਂ ਨਿਕਲੀਆਂ ਇਸ ਤਰੀਕੇ ਨਾਲ ਕੱਢਾ ਮੇਜ ਜੋਰ ਮਿਝ ਕੱਢ ਦਿੱਤੀ ਮਾਰ ਕੇ ਡੰਡਾ ਕੁੱਤਕਾ ਖਿਲਾਰ ਦਿੱਤੀ,
ਮਨੋ ਮਾਖਨ ਮਟਕੀ ਕਾਨ ਫੋਰ,
ਸਤਿਗੁਰੂ ਦੀ ਸੋਭਾ ਦੱਸ ਰਿਹਾ ਕਹਿੰਦੇ ਮਨੋ ਮਨੋ ਮੰਨਣਾ ਕਰੋ ਜਾਣਨਾ ਕਰੋ, ਜਿਵੇਂ ਮੱਖਣ ਦੀ ਮਟਕੀ ਕ੍ਰਿਸ਼ਨ ਭਗਵਾਨ ਜੀ ਫੋੜ ਦਿੰਦੇ ਸੀ ਨਾ ਜਾ ਕੇ, ਇਸੇ ਤਰ੍ਹਾਂ ਹੀ ਭੰਨ ਦਿੱਤਾ ਮੱਖਣ ਦੀ ਮਟਕੀ ਦੀ ਤਰ੍ਹਾਂ ਕ੍ਰਿਸ਼ਨ ਦੀ ਤਰ੍ਹਾਂ,
ਆਨੰਦ ਚੰਦਨ
ਜਦੋਂ ਆਨੰਦ ਚੰਦ ਜੀ
ਕੀਓ ਕੋਪ ਭਾਰ,
ਬੜਾ ਭਾਰੀ ਗੁੱਸਾ ਕੀਤਾ ਇਸਨੇ, ਵਾਪਸ ਮੁੜ ਆਇਆ ਨਾ ਉੱਥੋਂ,
ਲਗਾਈ ਬਰਛੀ
ਲੈਣੀ ਬਰਛੀ,
ਕਿਰਪਾਨ ਸੰਭਾਲੋ
ਕਿਰਪਾਨ ਵੀ ਸੰਭਾਲ ਲਈ,
ਟੁੱਟੀ ਤੇਗ ਤਿੱਖੀ ਤ੍ਰਿਖੀ,
ਹਾਂ ਤਿੱਖੀ ਤੇਗ ਸੀ ਉਹ ਟੁੱਟ ਗਈ,
ਕੱਢੇ ਜਮ ਦੱਡਮ,
ਹਾਂ ਜਮਦੜ ਦਾ ਨਾਮ ਹੈ ਉਹ ਕੱਢ ਲਈ, ਜਮਦੜ ਨੂੰ ਕਹਿੰਦੇ ਜਮ ਦੱਡਮ,
ਹੱਠੀ ਰਾਖੀ
ਹੱਠੀ ਹੈ ਬੜਾ ਰੱਖੀ ਹੈ, ਹਠੀ ਰਾਖੀ ਲੱਜ ਬੰਸੂ ਸੁਨੱਡੰ, ਹਠੀ ਸੀ ਬੜਾ ਭਾਰੀ ਆਨੰਦ ਚੰਦ, ਮਹਾਰਾਜ ਕਹਿੰਦੇ ਜਿਸਨੇ ਸਨੌੜ ਬੰਸ ਤੋਂ ਚੱਲੀ ਉਹਨਾਂ ਕੇ ਸੋਢੀ ਸਨੌੜ ਦੇ ਲੜਕੀ ਵਿਆਹਣੇ ਕਰਕੇ ਇੱਥੇ ਸੋਢੀਆਂ ਨੂੰ ਸੁਨੱਡੰ ਲਿਖਿਆ ਮਾਰੇ ਨੇ, ਮਹਾਰਾਜ ਕਹਿੰਦੇ ਐਸਾ ਹਠੀ ਸੂਰਮਾ ਸੀ ਭਾਵੇਂ ਦੀ ਤਲਵਾਰ ਬਰਛੀ ਟੁੱਟ ਗਈ ਸੀ ਜੰਦਰ ਦੇ ਨਾਲ ਜੰਗ ਕਰਕੇ, ਐਸਾ ਹੱਥ ਨਾਲ ਜੰਗ ਕੀਤਾ ਇਹਨੇ ਸੋਢ ਬੰਸ ਦੀ ਲਾਜ ਰੱਖ ਲਈ ਉਸ ਵੇਲੇ,
ਤਹਾਂ ਮਾਤ ਲੇਅੰ
ਮਾਮਾ ਜੀ ਜਿਹੜੇ ਸਨ ਕਿਰਪਾਲ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਮਾ ਜੀ,
ਕਿਰਪਾਲੰ ਕੁਰਦੰ
ਸੋ ਕਿਰਪਾਲ ਜੀ ਉਹਨਾਂ ਦਾ ਨਾਂ ਸੀ। ਮਾਤ ਲੇਅੰ ਮਾਮਾ ਜੀ, ਕਿਰਪਾਲੰ ਕਿਰਪਾਲ ਨਾਂ ਕ੍ਰੋਧਨ ਗੁੱਸੇ ਵਿਚ
ਸ਼ੋਭ ਛਤਰੀ
ਤੋਂ ਬੜੇ ਭਾਰੀ ਸੂਰਮੇ ਗੁੱਸੇ ਵਿਚ ਆ ਗਏ, ਫੱਬ ਗਏ ਹਨ, ਗੁੱਸੇ ਵਿਚ ਭਰੇ ਪਏ ਹੈ।
ਯੁੱਧ
ਸਾਫ਼ ਯੁੱਧ ਕੀਤਾ ਬੜਾ ਭਾਰੀ ਮਾਮਾ ਕਿਰਪਾਲ ਚੰਦ ਜੀ ਨੇ ਵੀ,
ਸਹੇ ਦੇਹੇ
ਆਪਣੀ ਦੇਹ ਤੇ ਸਹੇ ਸਹਾਰੇ
ਮਹਾਂਵੀਰ ਬਾਨ,
ਬੜੇ ਵੀਰ ਬਹਾਦਰੀ ਦੇ ਸਹਿਤ ਬਾਣ ਤੀਰ।